ਪੰਥਕ ਡੋਟ ਐਫ ਐਮ ਦੇ ਸਰੋਤਿਆਂ ਲਈ ਪੰਥਕ ਵਿਦਵਾਨਾਂ ਨਾਲ ਮੁਲਾਕਾਤਾਂ ਦੀ ਕੜੀ ਚ ਅੱਜ ਅਸੀਂ ਪੰਥਕ ਦੇ ਸਰੋਤਿਆਂ ਨਾਲ ਰੂਬਰੂ ਕਰਵਾ ਰਹੇ ਹਾਂ ਡਾਕਟਰ ਹਰਪਾਲ ਸਿੰਘ ਪੰਨੂ ਜੀ। ਪੰਨੂ ਸਾਹਿਬ 1983 ਤੋਂ ਪੰਜਾਬੀ ਯੂਨੀਵਰਸਿਟੀ ਪਟਿਆਲਾ ਦੇ ਵਿਚ ਅਧਿਆਪਨ ਦੇ ਕੰਮ ਚ ਰੁੱਝੇ ਹੋਏ ਹਨ। ਪੰਨੂ ਸਾਹਿਬ ਦੀ ਸ਼ਖਸੀਅਤ ਦੀ ਇਕ ਵਿਸ਼ੇਸ਼ਤਾ ਹੋਰ ਹੈ, ਖਾਸ ਤੌਰ ਤੇ ਸਾਡਾ ਨੌਜਵਾਨ ਵਰਗ ਜਿਹੜਾ ਪੰਥ ਦਾ ਹੈ ਪੰਨੂ ਸਾਹਿਬ ਨੂੰ ਕੈਂਪਾਂ ਦੇ ਵਿਚ ਗੁਰਮਤਿ ਕੈਂਪਾਂ ਚ ਸੁਣਦਾ ਰਹਿੰਦਾ ਹੈ। ਗੁਰੂ ਨਾਨਕ ਪਾਤਸ਼ਾਹ ਦੀਆਂ ਜੀਵਨ ਸਾਖੀਆਂ ਤੋਂ ਲੈ ਕੇ ਸੰਤ ਜਰਨੈਲ ਸਿੰਘ ਨਾਲ ਜੁੜੀਆਂ ਪ੍ਰੋਫੈਸਰ ਸਾਹਿਬ ਦੀਆਂ ਯਾਦਾਂ ਸਿੱਖ ਨੌਜਵਾਨ ਵਰਗ ਪੰਨੂ ਜੀ ਨਾਲ ਸਾਂਝੀਆਂ ਕਰਦਾ ਤੇ ਉਸਦਾ ਆਨੰਦ ਮਾਣਦਾ। ਅਸੀਂ ਪੰਨੂ ਸਾਹਿਬ ਨਾਲ ਆਪਣੀ ਗੱਲ ਇੱਥੋਂ ਹੀ ਆਰੰਭ ਕਰਾਂਗੇ। ਸਿੱਖ ਨੌਜਵਾਨ ਵਰਗ ਦੇ ਦਿਲਾਂ ਦੀ ਧੜਕਣ ਸੰਤ ਜਰਨੈਲ ਸਿੰਘ ਖਾਲਸਾ ਭਿੰਡਰਾਂ ਵਾਲਿਆਂ ਨਾਲ ਇੱਕ ਲੰਬੇ ਅਰਸੇ ਤੱਕ ਪੰਨੂ ਸਾਹਿਬ ਦੇ ਮਿੱਠੇ ਸੰਬੰਧ ਰਹੇ ਹਨ। ਪੰਨੂ ਸਾਹਿਬ ਦਮਦਮੀ ਟਕਸਾਲ ਨਾਲ, ਸੰਤ ਕਰਤਾਰ ਸਿੰਘ ਜੀ ਨਾਲ, ਭਾਈ ਅਮਰੀਕ ਸਿੰਘ ਜੀ ਨਾਲ, ਸੰਤ ਜਰਨੈਲ ਸਿੰਘ ਜੀ ਨਾਲ ਆਪ ਦੀਆਂ ਜੋ ਯਾਦਾਂ ਜੁੜੀਆਂ ਹਨ, ਉਨ੍ਹਾਂ ਚ ਕਿਹੜੀਆਂ ਯਾਦਾਂ ਨੂੰ ਆਜ ਆਪ ਜੀ ਪੰਥਕ ਦੇ ਸ਼ਰੋਤਿਆਂ ਨਾਲ ਸਾਂਝੀਆਂ ਕਰਨਾ ਚਾਹੋਗੇ?
ਬੇਨਤੀ ਹੈ ਜੀ ਕਿ ਬਚਪਨ ਤੋਂ ਮਾਹੌਲ ਮੈਨੂੰ ਨਾਨਕਿਆਂ ਵੱਲੋਂ, ਮਾਤਾ ਜੀ ਵੱਲੋਂ ਅਜਿਹਾ ਮਿਲਿਆ ਜਿੱਥੇ ਸਾਡੀ ਨੀਂਦ ਜਪਜੀ ਸਾਹਿਬ ਦੀਆਂ ਸੁਰਾਂ ਸੁਣਨ ਨਾਲ ਹੀ ਖੁੱਲਦੀ ਸੀ। ਬੇਬੇ ਜੀ ਨੂੰ ਜਪਜੀ ਸਾਹਿਬ ਦਾ ਪਾਠ ਜ਼ਬਾਨੀ ਯਾਦ ਸੀ। ਤੋ ਧਾਰਾਂ ਚੋਂਦਿਆਂ, ਦੁੱਧ ਰਿੜਕਦਿਆਂ, ਸਾਡੇ ਲਈ ਚਾਹ ਪਾਣੀ ਤਿਆਰ ਕਰਦਿਆਂ, ਸਵੇਰੇ ਸਵੇਰੇ ਅੰਮ੍ਰਿਤ ਵੇਲੇ ਉਹ ਜਪਜੀ ਸਾਹਿਬ ਸ਼ੁਰੂ ਕਰ ਦਿੰਦੇ। ਤੋ ਸਾਡੇ ਕੰਨਾਂ ਚ ਇਹ ਪੰਕਤੀਆਂ ਪੈਂਦਿਆਂ ਪੈਂਦਿਆਂ ਸਾਨੂੰ ਇਹ ਨਹੀਂ ਪਤਾ ਲੱਗਾ ਵੀ ਜਪਜੀ ਸਾਹਿਬ ਬਿਨਾਂ ਪਾਠ ਕੀਤਿਆਂ ਹੀ ਸਾਨੂੰ ਸੁਤੇ ਸਿੱਧ ਜ਼ਬਾਨੀ ਯਾਦ ਹੋ ਗਿਆ ਸੀ। ਧਾਰਮਿਕ ਮਾਹੌਲ ਸੀ ਤੇ ਮੇਰਾ ਇੱਕ ਦੋਸਤ ਸੀ ਗੁਰਤੇਜ ਸਿੰਘ ਵਿਰਕ, ਸਾਡੇ ਪਿੰਡ ਦੇ ਲਾਗੇ, ਉਹਨਾਂ ਦਾ ਪਿੰਡ 3 ਕਿਲੋਮੀਟਰ ਤੇ ਜੀ। ਉਹ ਕਿਉਂਕਿ ਉਹਨਾਂ ਦਾ ਸਕੂਲ 5ਵੀਂ ਤੱਕ ਸੀ, 6ਵੀਂ ਚ ਸਾਡਾ ਸਕੂਲ 10ਵੀਂ ਦਾ ਸੀ ਤੇ ਉਹ ਆਲੇ ਦੁਆਲੇ ਦੇ ਪਿੰਡਾਂ ਦੇ ਵਿਦਿਆਰਥੀ ਵੀ ਸਾਡੇ ਸਕੂਲ 'ਚ ਦਾਖਲ ਹੋਏ। ਮੇਰੀ ਦੋਸਤੀ ਗੁਰਤੇਜ ਨਾਲ ਹੋਈ। ਗੁਰਤੇਜ ਸਿੰਘ ਹੁਰਾਂ ਦਾ ਪਰਿਵਾਰ ਬਾਬਾ ਗੁਰਬਚਨ ਸਿੰਘ ਜੀ ਦਮਦਮੀ ਟਕਸਾਲ ਵਾਲਿਆਂ ਦਾ ਸ਼ਰਧਾਲੂ ਸੀ। ਸਾਲ 'ਚ 2 ਵਾਰ ਉਹ ਯਕੀਨੀ ਬਣਾਉਂਦੇ ਸਨ ਕਿ ਚੌਂਕ ਮਹਿਤਾ ਵਿਖੇ ਜਾ ਕੇ ਕਥਾ ਸੁਣਨ, ਕੀਰਤਨ ਸ਼੍ਰਵਣ ਕਰਨ। ਬਾਅਦ ਦੇ ਵਿੱਚ ਸੁਬਾਬੇ ਬਣਿਆ ਕਿ ਇਸ ਪਰਿਵਾਰ ਦੀ ਦੋਹਤੀ ਬੀਬੀ ਹਰਮੀਤ ਕੌਰ ਭਾਈ ਅਮਰੀਕ ਸਿੰਘ ਜੀ ਨਾਲ ਵਿਆਹੇ ਗਏ। ਮੇਰੇ ਮਿੱਤਰ 10ਵੀਂ 'ਚ ਮੈਨੂੰ ਪਹਿਲੀ ਵਾਰ ਲੈ ਗਏ ਸਨ ਦਮਦਮੀ ਟਕਸਾਲ। ਉਦੋਂ ਬਾਬਾ ਗੁਰਬਚਨ ਸਿੰਘ ਜੀ ਸਨ, ਥੋੜੇ ਸਮੇਂ ਬਾਅਦ ਉਹਨਾਂ ਦਾ ਦੇਹਾਂਤ ਹੋਇਆ। ਬਾਬਾ ਗੁਰਬਚਨ ਸਿੰਘ ਜੀ ਦੀ ਕਥਾ ਸੁਣੀ, ਉਹਨਾਂ ਦੇ ਜਥੇ ਦਾ ਕੀਰਤਨ ਸ਼੍ਰਵਣ ਕੀਤਾ। ਮੈਨੂੰ ਕਿਉਂਕਿ ਮੈਂ 10ਵੀਂ ਅਜੇ ਪੇਪਰ ਦਿੱਤੇ ਹੋਏ ਸਨ, ਵਿਹਲਾ ਸੀ, ਮੈਨੂੰ ਸਮਝ ਨਹੀਂ ਲੱਗੀ ਕਥਾ ਦੀ। ਕੀਰਤਨ ਉਹਦੇ ਵਾਸਤੇ ਸਮਝ ਦੀ ਜ਼ਰੂਰਤ ਨਹੀਂ ਹੁੰਦੀ। ਕੀਰਤਨ ਮਨੁੱਖ ਨੂੰ, ਸੰਗਤ ਨੂੰ ਆਨੰਦਮਈ ਅਵਸਥਾ ਚ ਲੈ ਕੇ ਜਾਂਦਾ ਹੈ। ਇਹ ਇਸ ਤਰ੍ਹਾਂ ਦੀ ਵਿਧਾ ਹੈ, ਇਸ ਕਰਕੇ ਕੀਰਤਨ ਦਾ ਰਸ ਮਾਣਿਆ। ਬਾਬਾ ਗੁਰਬਚਨ ਸਿੰਘ ਜੀ ਦੇ ਬੋਲਾਂ ਦਾ ਮੈਨੂੰ ਨਾ ਉਦੋਂ ਪਤਾ ਸੀ, ਨਾ ਇਸ ਵਕਤ ਹੁਣ ਕੁਛ ਯਾਦ ਹੈ ਕਿ ਉਹਨਾਂ ਨੇ ਸੰਗਤ ਨੂੰ ਕੀ ਦੱਸਿਆ ਸੀ। ਲੇਕਿਨ ਪੜ੍ਹਦੇ ਗਏ, ਜਦੋਂ ਮਹਿੰਦਰਾ ਕਾਲ 'ਚ ਮੈਂ BA 'ਚ ਪੜ੍ਹ ਰਿਹਾ ਸਾਂ, ਇਹੋ ਗੁਰਤੇਜ ਸਿੰਘ ਮੇਰਾ ਜਮਾਤੀ ਸੀ ਮਹਿੰਦਰਾ ਕਾਲ 'ਚ ਵੀ, ਰਿਸ਼ਤੇਦਾਰੀ ਹੋਣ ਕਰਕੇ ਤੇ ਪਰਿਵਾਰਾਂ ਦਾ ਆਪਸ ਦੇ ਵਿੱਚ ਸ਼ਰਧਾ ਦਾ ਸੰਪਰਕ ਹੋਣ ਕਾਰਨ ਕਦੀ ਕਦਾਈ ਛੁੱਟੀਆਂ 'ਚ ਭਾਈ ਅਮਰੀਕ ਸਿੰਘ ਜੀ ਸਾਡੇ ਕੋਲ ਪਟਿਆਲੇ ਆ ਜਾਂਦੇ ਤੇ ਫਿਰ ਕਦੀ ਉਹ ਆਖਦੇ ਵੀ ਚਲੋ ਆਪਾਂ ਪਿਤਾ ਜੀ ਨੂੰ ਵੀ ਮਿਲਾਂਗੇ, ਸੰਤ ਬਾਬਾ ਕਰਤਾਰ ਸਿੰਘ ਜੀ ਨੂੰ, ਤੇ ਨਾਲੇ ਉੱਥੇ ਰਹਾਂਗੇ, ਕੁਛ ਸਮਾਂ ਪੜ੍ਹਾਂਗੇ, ਗੱਲਾਂ ਕਰਾਂਗੇ। ਧਾਰਮਿਕ ਮਾਹੌਲ ਸੀ, ਅਸੀਂ ਧਾਰਮਿਕ ਮਾਹੌਲ ਦੇ ਖਿੱਚੇ ਫਿਰ ਚੌਂਕ ਮਹਿਤਾ ਚਲੇ ਜਾਂਦੇ ਜਿੱਥੇ ਅਸੀਂ ਸੰਤ ਬਾਬਾ ਕਰਤਾਰ ਸਿੰਘ ਜੀ ਦੇ ਬਚਨ ਸੁਣਦੇ। ਸੰਤ ਬਾਬਾ ਕਰਤਾਰ ਸਿੰਘ ਜੀ ਦੇ ਬਚਨ ਮੈਨੂੰ ਬੇਅੰਤ ਭਲੇ ਲੱਗਦੇ, ਖਰੇ ਲੱਗਦੇ ਤੇ ਸਮਝ 'ਚ ਆਉਂਦੇ। ਦਿਨ ਬੀਤਦੇ ਗਏ, ਮਹਿੰਦਰਾ ਕਾਲਜ ਤੋਂ ਬਾਅਦ ਫਿਰ ਗੁਰਮਤਿ ਕਾਲਜ 'ਚ MA ਕਰਨ ਵਾਸਤੇ ਮੈਂ 1975 'ਚ ਗਿਆ। 1976 'ਚ ਸੰਤ ਬਾਬਾ ਕਰਤਾਰ ਸਿੰਘ ਜੀ ਪਟਿਆਲੇ ਆਏ ਦੁੱਖ ਨਿਵਾਰਨ ਸਾਹਿਬ, 1 ਮਹੀਨਾ ਉਹਨਾਂ ਨੇ ਕਥਾ ਕਰਨੀ ਸੀ। ਬਾਅਦ ਵਿੱਚ ਇਹ ਸਿਲਸਿਲਾ ਸਾਲ 'ਚ ਇੱਕ ਵਾਰ ਮਹੀਨਾ ਭਰ ਕਥਾ ਕਰਨ ਦਾ ਸੰਤ ਬਾਬਾ ਜਰਨੈਲ ਸਿੰਘ ਜੀ ਵੀ ਜ਼ਿੰਮੇਵਾਰੀ ਨਿਭਾਉਂਦੇ ਰਹੇ। ਤੋ ਜਦੋਂ ਸੰਤ ਕਰਤਾਰ ਸਿੰਘ ਜੀ ਬਾਬਤ ਸਾਨੂੰ ਇਤਲਾਹ ਮਿਲੀ ਕਿ ਇੱਥੇ ਆਏ ਨੇ, ਅਸੀਂ ਦੁੱਖ ਨਿਵਾਰਨ ਸਾਹਿਬ ਸਰਾਂ 'ਚ ਮਿਲੇ ਉਹਨਾਂ ਨੂੰ, ਬੇਨਤੀ ਕੀਤੀ ਕਿ ਸਾਡੇ ਕਾਲਜ ਜ਼ਰੂਰ ਚਰਨ ਪਾਓ। ਉਹਨਾਂ ਨੇ ਸਾਡੀ ਬੇਨਤੀ ਸਵੀਕਾਰ ਕੀਤੀ ਤੇ ਗੁਰਮਤਿ ਕਾਲਜ 'ਚ ਫਿਰ 1 ਪੂਰਾ ਦਿਨ ਸਾਡੇ ਨਾਲ ਬਤੀਤ ਕੀਤਾ। ਪਹਿਲੋਂ ਆਖਣ ਲੱਗੇ ਕਿ ਸਾਨੂੰ ਤੁਸੀਂ ਸੁਣਾਓ ਕਿਸ ਤਰ੍ਹਾਂ ਤੁਸੀਂ ਗੁਰਮਤਿ ਪੜ੍ਹਦੇ ਹੋ। ਸਾਨੂੰ ਜਿੰਨੀ ਕੁ ਸਮਝ ਸੀ, ਅਸੀਂ ਕਿਸੇ ਨੇ ਕਥਾ ਕੀਤੀ, ਕਿਸੇ ਨੇ ਵਿਖਿਆਨ ਕੀਤਾ, ਉਹ ਆਖਣ ਲੱਗੇ ਕਿ ਸਾਡੀ ਪਰੰਪਰਾ ਬੜੀ ਪੁਰਾਣੀ ਹੈ, ਭਾਈ ਮਨੀ ਸਿੰਘ ਜੀ ਵੇਲੇ ਦੀ ਗਿਆਨੀਆਂ ਦੀ ਪਰੰਪਰਾ ਹੈ। ਕਹਿੰਦੇ ਕਿ ਗੱਲਾਂ ਅਸੀਂ ਵੀ ਇਸੇ ਤਰ੍ਹਾਂ ਦੀਆਂ ਕਰਦੇ ਹਾਂ ਜਿਵੇਂ ਤੁਸੀਂ ਕਰਦੇ ਹੋ, ਲੇਕਿਨ ਤੁਸੀਂ ਸਾਡੇ ਜਿਹੜੇ ਕਥਾਕਾਰ ਨੇ ਉਹਨਾਂ ਦੇ ਬਚਨ ਸੁਣੋਗੇ ਤਾਂ ਤੁਹਾਨੂੰ ਲੱਗੇਗਾ ਕਿ ਤੁਹਾਡੇ ਨਾਲੋਂ ਕੁਛ ਭਿੰਨਤਾ ਹੈ। ਤੁਹਾਨੂੰ ਲੱਗੇਗਾ ਕਿ ਸੰਗਤ ਦੇ ਕੁਛ ਵਧੀਕ ਨਜ਼ਦੀਕ ਨੇ। ਅਸੀਂ ਪੁੱਛਿਆ ਇਹਦੀ ਵਜ੍ਹਾ ਕੀ ਹੈ ਜੀ, ਉਹ ਕਹਿਣ ਲੱਗੇ ਇਹਦੀ ਵਜ੍ਹਾ ਇਹ ਹੁੰਦੀ ਹੈ ਕਿ ਇੱਕੋ ਤਰ੍ਹਾਂ ਦੇ ਮਾਹੌਲ ਚ ਜਿਹੜੀ ਵਿਦਿਆ ਗ੍ਰਹਿਣ ਕੀਤੀ ਜਾਵੇ, ਤੁਸੀਂ ਤੁਹਾਡੇ ਮਾਹੌਲ ਵੱਖਰੇ ਵੱਖਰੇ ਨੇ, ਕਦੀ ਤੁਸੀਂ ਸ਼ਹਿਰ ਦਾ ਗੇੜਾ ਲਾ ਆਉਂਦੇ ਹੋ, ਫਿਰ ਤੁਹਾਡੇ ਸਬਜੈਕਟ ਕਈ ਨੇ, ਕਦੀ ਤੁਸੀਂ ਅੰਗਰੇਜ਼ੀ ਪੜ੍ਹਦੇ ਹੋ, ਕਦੀ ਪੋਲੀਟੀਕਲ ਸਾਇੰਸ ਪੜ੍ਹਦੇ ਹੋ, ਵਿਭਿੰਨ ਡਿਸਿਪਲਿਨ ਹੋਣ ਕਾਰਨ ਤੁਹਾਡੀ ਇੱਕ ਨਿਸ਼ਚਿਤ ਸੇਧ ਨਹੀਂ ਬਣਦੀ ਉਹਦੇ ਨਾਲ, ਜਿਹਨੂੰ ਅਸੀਂ ਆਖਦੇ ਹਾਂ ਕਿ ਖਾਨਦਾਨੀ ਹਕੀਮ ਹੈ, ਖਾਨਦਾਨੀ ਵੈਦ ਹੈ। ਉਹਦੇ ਚ ਤੇ ਆਮ ਡਾਕਟਰ ਚ ਫਰਕ ਇਹ ਹੋਈ ਹੈ ਕਿ ਇੱਕ ਪਰੰਪਰਾ ਜਿਹੜੀ ਗੁਰੂਕੁਲ ਪਰੰਪਰਾ ਸਦੀਆਂ ਤੋਂ ਤੁਰੀ ਆ ਰਹੀ, ਇੱਕ ਮੁਰਸ਼ਦ ਹੈ, ਇੱਕ ਮੁਰੀਦ ਹੈ, ਉਹਦਾ ਜਿਹੜਾ ਸਿੱਖਿਅਕ ਚਾਹੇ ਵੈਦ ਹੈ ਚਾਹੇ ਵਿਦਵਾਨ ਹੈ, ਉਹ ਦੂਜੇ ਤੋਂ ਫਰਕ ਨਾਲ ਹੁੰਦਾ ਤੇ ਦੂਜੇ ਤੋਂ ਵਧੀਕ ਪ੍ਰੌੜ ਹੁੰਦਾ, ਗੁੰਨਿਆ ਹੁੰਦਾ, ਮੜਿਆ ਹੋਇਆ ਹੁੰਦਾ। ਤੋ ਸਾਡੀਆਂ ਗੱਲਾਂ ਬਾਤਾਂ ਤੋਂ ਪ੍ਰਸੰਨ ਹੋਏ ਤੇ ਸਾਨੂੰ ਇਹ ਹੁਕਮ ਹੋਇਆ ਕਿ ਤੁਸੀਂ ਕਦੀ ਕਦਾਈ ਚੌਂਕ ਮਹਿਤਾ ਦਮਦਮੀ ਟਕਸਾਲ ਚ ਆਉਂਦੇ ਜਾਂਦੇ ਰਿਹਾ ਕਰੋ। ਸਾਡਾ ਇਹ ਆਉਣਾ ਜਾਣਾ ਜਾਰੀ ਰਿਹਾ। ਮੇਰੀ ਕਲਾਸ ਦੇ 5 ਵਿਦਿਆਰਥੀ ਅਜਿਹੇ ਖੁਸ਼ਕਿਸਮਤ ਸਨ, ਜਿਨ੍ਹਾਂ ਚੋਂ ਮੈਂ ਵੀ ਸਾਂ, ਕਿ ਸੰਤ ਬਾਬਾ ਕਰਤਾਰ ਸਿੰਘ ਜੀ ਨੇ ਕਿਹਾ ਕਿ ਸਾਨੂੰ ਤੁਹਾਡੇ ਵਰਗੇ ਜਿਹੜੇ ਦੁਨੀਆਦਾਰੀ ਦੀਆਂ ਇਹਨਾਂ ਵਿਦਿਆਵਾਂ ਵਿੱਚ ਮਾਹਰ ਹਨ ਉਹ ਵੀ ਚਾਹੀਦੇ ਨੇ, ਕਿਉਂਕਿ ਅੱਜ ਸਾਨੂੰ ਦੇਸ਼ਾਂ ਚ ਤੇ ਵਿਦੇਸ਼ਾਂ ਚ ਵੱਖ ਵੱਖ ਭਾਸ਼ਾਵਾਂ ਚ ਪ੍ਰਚਾਰ ਕਰਨ ਦੀ ਲੋੜ ਹੈ। ਨਾਲੇ ਸਾਡਾ ਟਕਸਾਲ ਦਾ ਪ੍ਰਚਾਰ ਹੈ ਜਿਹੜਾ, ਉਹਨੂੰ ਕਈ ਜਵਾਨ ਬੱਚੇ ਬੱਚੀਆਂ ਇਹ ਆਖਦੇ ਨੇ ਕਿ ਪੁਰਾਣੀ ਕਿਸਮ ਦਾ ਹੋ ਗਿਆ, ਤੋ ਠੀਕ ਹੈ ਅਸੀਂ ਆਪਣੀ ਕਿਸਮ ਦਾ ਪ੍ਰਚਾਰ ਇਤਿਹਾਸ ਦਾ ਵੀ ਕਥਾ ਦਾ ਵੀ ਕਰਦੇ ਜਾਵਾਂਗੇ, ਪਰੰਤੂ ਤੁਸੀਂ ਆਧੁਨਿਕ ਮੁਹਾਵਰੇ ਦੇ ਵਿੱਚ ਜੋ ਕੁਛ ਦੱਸੋਗੇ, ਦਮਦਮੀ ਟਕਸਾਲ ਤੋਂ ਸੇਧ ਲੈ ਕੇ ਮਹਾਰਾਜ ਦਸਮ ਪਾਤਸ਼ਾਹ ਤੋਂ ਅਸੀਸ ਲੈ ਕੇ, ਉਹ ਸਾਡੇ ਲਈ ਲਾਹੇਵੰਦਾ ਹੋਏਗਾ। ਇਹ ਸਾਰਾ ਪਲਾਨ ਸਾਡਾ ਸਿਰੇ ਚੜਿਆ। ਅਸੀਂ ਪੇਪਰ ਦਿੱਤੇ ਜਦੋਂ 1977 ਚ ਐਮ ਏ ਦੇ ਸਾਡੇ ਰਿਜ਼ਲਟ ਆਏ, ਤੇ ਅਸੀਂ ਚਾਈ ਚਾਈ ਜਾਣ ਦੀਆਂ ਤਿਆਰੀਆਂ ਵਿਚ ਲੱਗੇ ਹੋਏ ਸਾਂ ਕਿ ਅਖਬਾਰ ਵਿਚ ਸਾਨੂੰ ਦੁਖਦਾਈ ਖ਼ਬਰ ਮਿਲੀ ਕਿ ਸੰਤ ਬਾਬਾ ਕਰਤਾਰ ਸਿੰਘ ਜੀ ਸੜਕ ਦੁਰਘਟਨਾ ਵਿਚ ਗੰਭੀਰ ਜ਼ਖਮੀ ਹੋ ਗਏ ਨੇ ਤੇ ਬਚਣ ਦੀ ਕੋਈ ਸੰਭਾਵਨਾ ਨਹੀਂ। ਕੁਛ ਸਮੇਂ ਬਾਅਦ ਫਿਰ ਉਨ੍ਹਾਂ ਦੇ ਦੇਹਾਂਤ ਦਾ ਸਾਨੂੰ ਦੁਖਦਾਈ ਸਮਾਚਾਰ ਮਿਲਿਆ। ਸੰਤ ਜਰਨੈਲ ਸਿੰਘ ਜੀ ਤੋਂ ਅਸੀਂ ਅਜੇ ਭਲੀ ਪ੍ਰਕਾਰ ਵਾਕਫ ਨਹੀਂ ਸਾਂ। ਜਦੋਂ ਕਦੇ ਅਸੀਂ ਭਾਈ ਅਮਰੀਕ ਸਿੰਘ ਸਮੇਤ ਕਦੀ ਚੌਂਕ ਮਹਿਤਾ ਜਾਂਦੇ, ਕਈ ਕਈ ਦਿਨ ਰਹਿੰਦੇ, ਅਸੀਂ ਕੀ ਦੇਖਦੇ ਕਿ ਪੱਕੇ ਰੰਗ ਦਾ ਇਹ ਨੌਜਵਾਨ ਸਾਡੇ ਤੋਂ ਤਕਰੀਬਨ, ਮੈਨੂੰ ਇਹ ਲੱਗਦਾ ਕਿ 1.5-2 ਸਾਲ ਉਹਨਾਂ ਦੀ ਉਮਰ ਵਧੀਕ ਹੋਏਗੀ। ਭਾਈ ਅਮਰੀਕ ਸਿੰਘ ਜੀ ਮੇਰੇ ਹਾਣੀ ਸਨ, ਤੋ ਸੰਗਤਾਂ ਦੀ ਸੇਵਾ ਕਰਦੇ, ਕਦੀ ਸਫਾਈ ਦੀ ਜ਼ਿੰਮੇਵਾਰੀ ਨਿਭਾ ਰਹੇ ਨੇ, ਕਦੀ ਲੰਗਰ ਸਾਨੂੰ ਛਕਾ ਰਹੇ ਨੇ, ਕਦੀ ਸਾਡੇ ਮੰਜੇ ਬਿਸਤਰਿਆਂ ਦਾ ਪ੍ਰਬੰਧ ਕਰ ਰਹੇ ਨੇ। ਮੈਂ ਉਹਨਾਂ ਤੋਂ ਕਦੀ ਕਥਾ ਜਾਂ ਵਿਖਿਆਨ ਨਹੀਂ ਸੁਣਿਆ, ਮੈਂ ਉਹਨਾਂ ਨੂੰ ਕੇਵਲ ਪਾਠ ਕਰਦਿਆਂ ਦੇਖਦਾ। ਮੇਰੇ ਮਨ 'ਚ ਇਉਂ ਸੀ ਵੀ ਇੱਕ ਸਿੱਧਾ ਸਾਦਾ ਜਿਹਾ ਸ਼ਰਧਾਵਾਨ ਸਿੱਖ ਹੈ, ਜਿੱਡੀ ਤਿੱਖੀ ਚੇਤਨ ਪ੍ਰਚੰਡ ਅਕਲ ਦੇ ਤੇ ਬੁੱਧੀ ਦੇ ਮਾਲਕ ਸੰਤ ਬਾਬਾ ਕਰਤਾਰ ਸਿੰਘ ਜੀ ਨੇ। ਮੈਨੂੰ ਸੰਤ ਜਰਨੈਲ ਸਿੰਘ ਉਹਨਾਂ ਦੇ ਨੇੜੇ ਲੱਗਦੇ ਨਹੀਂ ਸਨ। ਇਸੇ ਕਰਕੇ ਦੇਹਾਂਤ ਤੋਂ ਬਾਅਦ ਜਦੋਂ ਇਹ ਫੈਸਲਾ ਹੋਣਾ ਸੀ ਕਿ ਹੁਣ ਉਹਨਾਂ ਦਾ ਉੱਤਰਾਧਿਕਾਰੀ ਹੋਏਗਾ ਭਾਈ ਅਮਰੀਕ ਸਿੰਘ, ਉਹਨਾਂ ਦਾ ਪਰਿਵਾਰ, ਉਹਨਾਂ ਦੇ ਰਿਸ਼ਤੇਦਾਰ ਸਮੇਤ ਮੇਰਾ ਮਿੱਤਰ ਜਿਹਦਾ ਜ਼ਿਕਰ ਮੈਂ ਕੀਤਾ ਗੁਰਤੇਜ ਸਿੰਘ, ਤੇ ਮੈਂ ਇਸ ਗੱਲੋਂ ਬਜ਼ਿੱਦ ਸਾਂ ਕਿ ਸੰਤ ਕਰਤਾਰ ਸਿੰਘ ਜੀ ਦਾ ਉੱਤਰਾਧਿਕਾਰੀ ਭਾਈ ਅਮਰੀਕ ਸਿੰਘ ਜੀ ਸਭ ਤੋਂ ਵੱਧ ਯੋਗ ਹੋ ਸਕਦੇ। ਅਸੀਂ ਐਮ ਏ ਕੀਤੀ ਹੀ ਸੀ, ਭਾਈ ਅਮਰੀਕ ਸਿੰਘ ਜੀ ਨੇ ਐਮ ਏ ਕੀਤੀ ਸੀ, ਤੇ ਸੰਤ ਜਰਨੈਲ ਸਿੰਘ ਜੀ ਬਸ ਉਹਨਾਂ ਬਾਰੇ ਤਾਂ ਇਹ ਵੀ ਗੁਰਮੁਖੀ ਪੜ੍ਹ ਤੇ ਲਿਖ ਸਕਦੇ ਨੇ ਜੀ, ਪਾਠ ਕਰ ਸਕਦੇ ਨੇ, ਹੋਰ ਇਹਨਾਂ ਨੂੰ ਵਧੀਕ ਦੁਨੀਆਦਾਰੀ ਦੇ ਗਿਆਨ ਦਾ ਪਤਾ ਨਹੀਂ। ਤੋ ਇਉਂ ਸਾਨੂੰ ਇਹ ਲੱਗਾ ਉਦੋਂ ਕਿ ਸੰਤ ਕਰਤਾਰ ਸਿੰਘ ਤੋਂ ਬਾਅਦ ਜੇ ਇਹ ਅਗਵਾਈ ਟਕਸਾਲ ਦੀ ਸੰਤ ਜਰਨੈਲ ਸਿੰਘ ਜੀ ਪਾਸ ਚਲੀ ਗਈ ਤਾਂ ਫਿਰ ਇਹ ਚੜ੍ਹਤ ਚ ਜਾਣ ਦੀ ਬਜਾਏ ਸਾਡੇ ਅੰਦਾਜ਼ਿਆਂ ਦੇ ਮੁਤਾਬਕ ਨਿਵਾਣ ਵੱਲ ਜਾਏਗੀ। ਅਸੀਂ ਆਪਣੇ ਯਤਨਾਂ ਚ ਕਾਮਯਾਬ ਨਾ ਹੋਏ। ਜਥਾ ਵੱਡੀ ਗਿਣਤੀ ਚ ਸੰਤ ਬਾਬਾ ਜਰਨੈਲ ਸਿੰਘ ਦਾ, ਉਦੋਂ ਤਾਂ ਭਾਈ ਜਰਨੈਲ ਸਿੰਘ ਜੀ ਸਨ ਦਸਤਾਰਬੰਦੀ ਤੋਂ ਪਹਿਲਾਂ, ਤੋ ਜਥੇ ਦਾ ਵੱਡਾ ਹਿੱਸਾ ਜਿਹੜਾ ਉਹ ਭਾਈ ਜਰਨੈਲ ਸਿੰਘ ਜੀ ਦੇ ਹੱਕ ਚ ਸੀ। ਫਿਰ ਸਾਨੂੰ ਇਹ ਪਤਾ ਲੱਗਿਆ ਜੀ ਸੰਮਤੀ ਹੋ ਗਈ ਤੇ ਟਕਸਾਲ ਨੇ ਦਸਤਾਰਬੰਦੀ ਫਲਾਣੀ ਤਰੀਕ ਨੂੰ ਕਰਨੀ। ਅਸੀਂ ਜਿਨ੍ਹਾਂ ਵਿਚ ਤੁਸੀਂ ਇੰਟਰਵਿਊ ਕਰੋਗੇ ਕਦੀ, ਕਰਮਜੀਤ ਸਿੰਘ ਪੰਜਾਬੀ ਟ੍ਰਿਬਿਊਨ ਦੇ ਵੀ ਸਨ ਸਾਡੇ ਨਾਲ, ਮੈਨੂੰ ਜਿੱਥੋਂ ਤੱਕ ਯਾਦ ਹੈ ਕਿ ਸ਼ਾਇਦ ਸ਼ਾਮ ਸਿੰਘ ਜੀ ਵੀ ਪੰਜਾਬੀ ਟ੍ਰਿਬਿਊਨ ਵਾਲੇ ਉੱਥੇ ਹੋਣ। ਸਾਰੀ ਹਿੰਦੁਸਤਾਨ ਦੀ ਇੰਪੋਰਟੈਂਟ ਅਦਾਰਿਆਂ ਦੀ ਪ੍ਰੈਸ ਦੇ ਨੁਮਾਇੰਦੇ ਹਾਜ਼ਰ ਸਨ, ਪੰਜਾਬ ਸਰਕਾਰ ਉਦੋਂ ਬਾਦਲ ਸਾਹਿਬ ਦੀ ਸੀ, ਤੇ ਦੂਰ ਦੂਰ ਤੱਕ ਖੇਤਾਂ ਚ ਜਿੱਥੇ ਕਿਤੇ ਨਜ਼ਰਾਂ ਜਾਂਦੀਆਂ ਸਨ ਗੱਡੀਆਂ ਦੀ ਪਾਰਕਿੰਗ ਤੇ ਸੰਗਤ। ਮੈਂ ਇੰਨੀ ਵੱਡੀ ਗਿਣਤੀ ਚ ਸੰਗਤ ਜ਼ਿੰਦਗੀ ਚ ਕਦੀ ਨਹੀਂ ਦੇਖੀ ਸੀ। ਇੱਕ ਤਾਂ ਇੰਨੀ ਭਾਰੀ ਗਿਣਤੀ ਚ ਪੰਥ ਖਾਲਸਾ ਦੇ ਦਰਸ਼ਨ ਕਰਨ ਦਾ ਮੌਕਾ ਮਿਲਿਆ, ਲੇਕਿਨ ਅਸੀਂ ਸੋਚਦੇ ਆਪਸ ਚ ਗੱਲਾਂ ਇਹ ਕਰਦੇ ਜਾਂਦੇ ਸਾਂ ਵੀ ਸਟੇਜ ਤੋਂ ਤਾਂ ਅੱਜ ਤੱਕ ਕਦੀ ਭਾਈ ਜਰਨੈਲ ਸਿੰਘ ਨੇ ਗੱਲ ਨਹੀਂ ਕੀਤੀ, ਹੁਣ ਘੱਟੋ ਘੱਟ ਆਈ ਸੰਗਤ ਦਾ ਸ਼ੁਕਰਾਨਾ ਕਰਨ ਦੀ ਜ਼ਿੰਮੇਵਾਰੀ ਤਾਂ ਨਿਭਾਉਣੀ ਪਏਗੀ। ਇਹ ਦੋ ਬੋਲ ਚਾਰ ਸੈਂਟੈਂਸ ਚਾਰ ਵਾਕ ਕਿਵੇਂ ਬੋਲਣਗੇ, ਅਭਿਆਸ ਤਾਂ ਹੈ ਹੀ ਨਹੀਂ। ਜਦੋਂ ਅਸੀਂ ਗਏ ਵੱਖ ਵੱਖ ਟਕਸਾਲਾਂ ਸੰਪਰਦਾਵਾਂ ਉਦਾਸੀ ਅਖਾੜੇ ਨਿਰਮਲ ਅਖਾੜੇ ਨਿਹੰਗ ਜਥੇਬੰਦੀਆਂ ਪੰਜਾਬ ਸਰਕਾਰ ਬੇਅੰਤ ਟਕਸਾਲ ਦੇ ਪ੍ਰੇਮੀਆਂ ਦੇ ਨੁਮਾਇੰਦੇ ਦਸਤਾਰਾਂ ਸਮੇਤ ਪਹੁੰਚੇ ਹੋਏ ਸਨ। ਦੋ ਦੋ ਚਾਰ ਚਾਰ ਮਿੰਟ ਹਰੇਕ ਨੇ ਸ਼ਬਦ ਕਹੇ। ਬਤੌਰ ਮੁੱਖ ਮੰਤਰੀ ਸਰਦਾਰ ਪ੍ਰਕਾਸ਼ ਸਿੰਘ ਬਾਦਲ ਨੇ ਉੱਥੇ ਇਹ ਲਫ਼ਜ਼ ਬੋਲੇ ਜੋ ਮੈਨੂੰ ਯਾਦ ਨੇ, ਬਾਕੀਆਂ ਤੋਂ ਇਲਾਵਾ ਬਾਕੀ ਕੀ ਕੁਛ ਆਖਿਆ, ਅੱਛੀਆਂ ਗੱਲਾਂ ਕੀਤੀਆਂ, ਲੇਕਿਨ ਜੋ ਮੈਨੂੰ ਯਾਦ ਰਹਿ ਗਿਆ ਇਸ ਵਕਤ ਉਹ ਇਹ ਕਿ ਮੁੱਖ ਮੰਤਰੀ ਪੰਜਾਬ ਬਾਦਲ ਸਾਹਿਬ ਨੇ ਕਿਹਾ ਕਿ ਦਮਦਮੀ ਟਕਸਾਲ ਦਾ ਸਤਿਕਾਰ ਪੂਰੀ ਦੁਨੀਆਂ ਵਿਚ ਹੈ, ਪੰਜਾਬ ਸਰਕਾਰ ਦੇ ਦਿਲ ਚ ਤਾਂ ਹੋਣਾ ਹੀ ਹੋਣਾ। ਤੋ ਮੈਂ ਇਹ ਸਮਝਦਾ ਕਿ ਸੰਤ ਬਾਬਾ ਕਰਤਾਰ ਸਿੰਘ ਜੀ ਦੀ ਯਾਦ ਚ ਜੇ ਟਕਸਾਲ ਵਾਲੇ ਆਖਣ ਤਾਂ ਮੈਂ ਕੋਈ ਸੰਗੀਤ ਦਾ ਵੱਡਾ ਵਿਦਿਆਲਾ ਉਸਾਰਦਾ, ਕਿਉਂਕਿ ਸ਼ੁੱਧ ਰਾਗਾਂ ਚ ਰਾਗ ਕਰਨ ਦੀ ਪਰੰਪਰਾ ਦਾ ਵਿਕਾਸ ਕਰ ਰਹੀ ਹੈ ਟਕਸਾਲ। ਜੇ ਕੋਈ ਕਥਾਕਾਰਾਂ ਦਾ ਅਦਾਰਾ ਬਣਾਉਣਾ ਹੋਵੇ, ਵਿਦਿਆ ਗ੍ਰਹਿਣ ਕਰਨ ਦਾ ਕਿਤੇ ਚੇਅਰ ਸਥਾਪਿਤ ਕਰਨੀ ਹੋਵੇ, ਜੋ ਟਕਸਾਲ ਦੀ ਮੰਗ ਹੋਏਗੀ ਸੰਗਤ ਅੱਗੇ ਰੱਖਣ, ਅਸੀਂ ਇਹਨਾਂ ਦੀ ਉਹ ਮੰਗ ਪੂਰੀ ਕਰਾਂਗੇ। ਸਾਰਿਆਂ ਤੋਂ ਬਾਅਦ ਫਿਰ ਸੰਤ ਬਾਬਾ ਜਰਨੈਲ ਸਿੰਘ ਜੀ, ਕਿਉਂਕਿ ਦਸਤਾਰਬੰਦੀ ਹੋ ਗਈ ਉਹਨਾਂ ਦੀ, ਉਹਨਾਂ ਦੀ ਵਾਰੀ ਆਈ ਸੰਗਤ ਦਾ ਸ਼ੁਕਰਾਨਾ ਕਰਨ ਦੀ। ਬੜੀਆਂ ਗੱਲਾਂ ਕੀਤੀਆਂ ਉਹਨਾਂ ਨੇ, ਅੱਧਾ ਘੰਟਾ ਬੋਲੇ। ਮੈਂ ਇਸ ਵਕਤ ਯੂਨੀਵਰਸਿਟੀ ਦੇ ਸੀਨੀਅਰ ਅਧਿਆਪਕਾਂ ਵਿੱਚੋਂ ਹਾਂ, ਪਰੰਤੂ ਫਿਰ ਵੀ ਕਦੀ ਕਦਾਈ ਗੱਲ ਕਰਦੇ ਹਾਂ। ਵਾਕ ਬਣਤਰ ਵਿੱਚ ਕਿਤੇ ਕੋਈ ਅਸ਼ੁੱਧਤਾ ਆ ਜਾਵੇ ਇਹ ਸੁਭਾਵਿਕ ਹੈ, ਕਦੀ ਕਦਾਈ ਹੋ ਜਾਂਦਾ, ਪਰੰਤੂ ਮੇਰੇ ਲਈ ਇਹ ਇੱਕ ਚਮਤਕਾਰ ਸੀ ਕਿ ਅੱਧੇ ਘੰਟੇ ਦੀ ਆਪਣੀ ਸ਼ੁਕਰਾਨੇ ਦੀ ਸਪੀਚ ਵਿੱਚ ਸੰਤ ਬਾਬਾ ਜਰਨੈਲ ਸਿੰਘ ਜੀ ਨੇ ਇੱਕ ਸ਼ਬਦ ਅਸ਼ੁੱਧ ਨਹੀਂ ਬੋਲਿਆ, ਇੱਕ ਵਾਕ ਅਸ਼ੁੱਧ ਨਹੀਂ ਹੋਇਆ, ਤੇ ਕੋਈ ਅਦਾਰਾ ਅਜਿਹਾ ਨਹੀਂ ਰਿਹਾ ਸੀ ਜਿਹਦਾ ਸ਼ੁਕਰਾਨਾ ਕਰਨ ਉਹ ਭੁੱਲ ਗਏ ਹੋਣ, ਦੁਬਾਰਾ ਖਿਮਾ ਮੰਗ ਕੇ ਫੇਰ ਸ਼ੁਰੂ ਕਰਨਾ ਪਿਆ ਹੋਵੇ। ਇੰਨੀ ਜ਼ਬਰਦਸਤ ਸਪੀਚ ਕੀਤੀ ਕਿ ਸਾਰੀ ਸੰਗਤ ਹੈ ਜਿਹੜੀ ਉਹ ਸ਼ੁਕਰਾਨੇ ਚੱਖਾਂ ਨੀਵੀਆਂ ਕਰਕੇ ਮਹਾਰਾਜ ਦੇ ਚਰਨਾਂ ਦੇ ਵਿੱਚ ਆਪਣੀ ਯਾਦ ਸੰਤ ਕਰਤਾਰ ਸਿੰਘ ਜੀ ਦੀ ਲੈ ਕੇ ਇਹ ਕਾਮਨਾ ਕਰਨ ਲੱਗੀ ਕਿ ਜੋ ਕੁਛ ਸੰਤ ਕਰਤਾਰ ਸਿੰਘ ਜੀ ਨੇ ਸ਼ੁਰੂ ਕੀਤਾ ਹੋਇਆ ਸੀ ਸੰਤ ਬਾਬਾ ਜਰਨੈਲ ਸਿੰਘ ਜੀ ਉਮੀਦ ਹੈ ਕਿ ਉਹਦੇ ਤੋਂ ਅੱਗੇ ਲੈ ਕੇ ਜਾਣਗੇ। ਸੰਤ ਜਰਨੈਲ ਸਿੰਘ ਜੀ ਨੇ ਜੋ ਗੱਲ ਖਾਸ ਉਸ ਦਿਨ ਕਹੀ ਉਹ ਇਹ, ਬਾਕੀਆਂ ਦਾ ਸ਼ੁਕਰਾਨਾ ਤਾਂ ਕੀਤਾ ਸੋ ਕੀਤਾ, ਲੇਕਿਨ ਇਹ ਵੀ ਵਾਕ ਕਹੇ ਕਿ ਬਾਦਲ ਸਾਹਿਬ ਜੀ ਦੇ ਇਹਨਾਂ ਦੀ ਸਰਕਾਰ ਦੇ ਅਸੀਂ ਸ਼ੁਕਰ ਗੁਜ਼ਾਰ ਹਾਂ। ਇੱਥੇ ਆਏ ਸ਼ਰਧਾਂਜਲੀ ਚ ਅੰਤਮ ਅਰਦਾਸ ਸ਼ਾਮਲ ਹੋਏ, ਤੇ ਜਿਹੜੀ ਇਹਨਾਂ ਨੇ ਇਹ ਗੱਲ ਆਖੀ ਹੈ ਕਿ ਦਮਦਮੀ ਟਕਸਾਲ ਜੋ ਮੰਗ ਪੰਜਾਬ ਸਰਕਾਰ ਅੱਗੇ ਰੱਖੇਗੀ ਉਹ ਅਸੀਂ ਪੂਰੀ ਕਰਾਂਗੇ, ਇਹਨਾਂ ਨੂੰ ਟਕਸਾਲ ਦੀਆਂ ਰਵਾਇਤਾਂ ਤੋਂ ਸ਼ਾਇਦ ਵਾਕਫੀਅਤ ਨਹੀਂ। ਦਮਦਮੀ ਟਕਸਾਲ ਗੁਰੂ ਦਸਮ ਪਾਤਸ਼ਾਹ ਹਜ਼ੂਰ ਦੀ ਅਦਾਲਤ ਦੀ ਤਾਬਿਆਦਾਰੀ ਚ ਹੁਣ ਤੱਕ ਵਿਕਾਸ ਕਰਦੀ ਆਈ ਹੈ। ਇਹ ਨਹੀਂ ਕਿ ਸਾਨੂੰ ਕਦੀ ਕਿਸੇ ਚੀਜ਼ ਦੀ ਜ਼ਰੂਰਤ ਨਹੀਂ ਪਈ, ਅਸੀਂ ਮਨੁੱਖ ਹਾਂ, ਟਕਸਾਲ ਦੇ ਵਿੱਚ ਕੰਮ ਕਰਨ ਵਾਲੇ ਆਮ ਸਿੱਖ ਹਾਂ ਅਸੀਂ। ਜਦੋਂ ਕਦੀ ਸਾਨੂੰ ਕਿਸੇ ਵਸਤੂ ਦੀ ਜ਼ਰੂਰਤ ਪੈਂਦੀ ਹੈ ਤਾਂ ਅਸੀਂ ਝੋਲੀ ਦਸਮ ਪਾਤਸ਼ਾਹ ਹਜ਼ੂਰ ਦੇ ਦਰਬਾਰ ਅੱਗੇ ਅੱਡਦੇ ਹਾਂ। ਅਸੀਂ ਕਿਸੇ ਦੇਸ਼ ਦੀ ਕਿਸੇ ਸਰਕਾਰ ਅੱਗੇ ਝੋਲੀ ਨਹੀਂ ਅੱਡੀ, ਅਸੀਂ ਸਰਕਾਰਾਂ ਦੇ ਮੰਗ ਤੇ ਨਹੀਂ ਹਾਂ, ਸਗੋਂ ਕਿਉਂਕਿ ਬਾਦਲ ਸਾਹਿਬ ਜੀ ਨੇ ਗੱਲ ਛੇੜੀ ਹੈ, ਮੈਂ ਅੱਜ ਭਰੀ ਇਹ ਸੰਗਤ ਦੇ ਵਿੱਚ ਬਾਦਲ ਸਰਕਾਰ ਨੂੰ ਇਹ ਵਿਸ਼ਵਾਸ ਦਵਾਉਣਾ ਕਿ ਕਦੀ ਜੇ ਸਰਕਾਰ ਨੂੰ ਦਮਦਮੀ ਟਕਸਾਲ ਤੋਂ ਕਿਸੇ ਵਸਤੂ ਦੀ ਜ਼ਰੂਰਤ ਪਈ ਉਹ ਮੰਗਣ, ਅਸੀਂ ਪੂਰੀ ਕਰਨ ਦਾ ਵਾਅਦਾ ਕਰਦੇ ਹਾਂ। ਇਸ ਗੱਲ ਤੇ ਸੰਗਤ ਨੇ ਜੈਕਾਰੇ ਛੱਡੇ ਅਤੇ ਅਹਿਸਾਸ ਹੋਇਆ ਕਿ ਜਿਵੇਂ ਅਸੀਂ ਸਮਝਦੇ ਸਾਂ ਕਿ ਦਮਦਮੀ ਟਕਸਾਲ ਦੇ ਵਿੱਚ ਕੋਈ ਨਾ ਪੂਰਿਆ ਜਾ ਸਕਣ ਵਾਲਾ ਸ਼ਾਇਦ ਕੋਈ ਟੋਇਆ ਪੈ ਗਿਆ ਹੋਏ, ਅਜਿਹੀ ਭੋਰਾ ਗੱਲ ਨਹੀਂ ਹੋਈ। ਪਹਿਲੇ ਦਿਨ ਤੋਂ ਹੀ ਉਹਨਾਂ ਨੇ ਸਾਬਤ ਕੀਤਾ ਕਿ ਉਹਨਾਂ ਵਿੱਚ ਚਿੰਤਨ ਦਾ, ਬੌਧਿਕਤਾ ਦਾ ਅਤੇ ਬੰਦਗੀ ਦਾ ਬੇਅੰਤ ਡੂੰਘਾ ਤੇ ਪ੍ਰਚੰਡ ਰੂਪ, ਤਾਕਤ, ਸ਼ਕਤੀ ਮੌਜੂਦ ਹੈ। ਉਹਦੇ ਤੋਂ ਬਾਅਦ ਅਸੀਂ ਲਗਾਤਾਰ ਸੰਪਰਕ ਰੱਖਦੇ ਰਹੇ ਭਾਈ ਅਮਰੀਕ ਸਿੰਘ ਜੀ ਨਾਲ, ਡਿਸਟੈਂਸ ਤੋਂ ਰਹੇ ਸੰਤ ਜਰਨੈਲ ਸਿੰਘ ਜੀ ਤੋਂ, ਪ੍ਰੇਮ ਦੋਸਤੀ ਸਾਡੀ ਭਾਈ ਅਮਰੀਕ ਸਿੰਘ ਨਾਲ ਸੀ। ਇਸ ਕਰਕੇ ਮਨੁੱਖ ਜਿਸ ਤਰ੍ਹਾਂ ਕਮਜ਼ੋਰੀਆਂ ਤੋਂ ਮੁਕਤ ਨਹੀਂ ਹੋ ਸਕਦਾ, ਮੈਂ ਵੀ ਉਹਨਾਂ ਕਮਜ਼ੋਰੀਆਂ 'ਚੋਂ ਮੁਕਤ ਨਹੀਂ ਸਾਂ। ਭਾਈ ਅਮਰੀਕ ਸਿੰਘ ਜੀ ਇੱਕ ਪਾਸੇ ਰਹਿਣ ਲੱਗੇ ਸੰਤ ਜਰਨੈਲ ਸਿੰਘ ਜੀ ਤੋਂ। ਉਹਨਾਂ ਨੂੰ ਇਹ ਗੱਲ ਪਸੰਦ ਨਹੀਂ ਆਈ ਕਿ ਮੈਨੂੰ ਟਕਸਾਲ ਦਾ ਮੁਖੀ ਕਿਉਂ ਨਾ ਥਾਪਿਆ ਗਿਆ, ਕੀ ਖੂਬੀ ਦੇਖੀ ਟਕਸਾਲ ਨੇ ਜੋ ਸੰਤ ਜਰਨੈਲ ਸਿੰਘ ਜੀ ਨੂੰ ਇਹ ਜ਼ਿੰਮੇਵਾਰੀ ਦੇ ਦਿੱਤੀ। ਬੋਲਚਾਲ ਬੰਦ ਹੋਈ, ਫਿਰ ਉਹਨਾਂ ਨੇ ਕੁਛ ਗੱਡੀਆਂ ਲਈਆਂ ਤੇ ਧਰਮ ਪ੍ਰਚਾਰ ਵਾਸਤੇ ਦੌਰੇ ਸ਼ੁਰੂ ਕਰ ਦਿੱਤੇ। ਸਾਨੂੰ ਸੁਨੇਹਾ ਮਿਲਿਆ ਟਕਸਾਲ ਦਾ, ਜਿਹੜੇ ਅਸੀਂ ਭਾਈ ਅਮਰੀਕ ਸਿੰਘ ਜੀ ਦੇ ਪੁਰਾਣੇ ਦੋਸਤ ਸਾਂ ਕਿ ਟਕਸਾਲ ਪੁੱਜੋ। 5-6 ਅਸੀਂ ਮਿੱਤਰ ਬੇਲੀ ਟਕਸਾਲ ਹਾਜ਼ਰ ਹੋਏ। ਸੰਤ ਬਾਬਾ ਜਰਨੈਲ ਸਿੰਘ ਜੀ ਨੇ ਸੱਦਾ ਦਿੱਤਾ ਸੀ, ਇਸ ਕਰਕੇ ਉਹਨਾਂ ਨੂੰ ਮਿਲੇ। ਸੰਤ ਬਾਬਾ ਜਰਨੈਲ ਸਿੰਘ ਜੀ ਨੇ ਸਾਨੂੰ ਕਿਹਾ ਕਿ ਭਾਈ ਅਮਰੀਕ ਸਿੰਘ ਮੇਰੇ ਭਰਾ ਨੇ, ਉਹ ਪੁੱਤਰ ਹੋਣ ਦੇ ਨਾਤੇ ਵੱਧ ਨਜ਼ਦੀਕ ਹੋਣਗੇ ਪਿਤਾ ਜੀ ਦੇ, ਸੰਤ ਬਾਬਾ ਕਰਤਾਰ ਸਿੰਘ ਜੀ ਦੇ, ਇਹ ਤਾਂ ਉਹਨਾਂ ਦਾ ਹੱਕ ਹੈ। ਮੈਂ ਉਹਨਾਂ ਦਾ ਉਸ ਤਰ੍ਹਾਂ ਦਾ ਉਹਨਾਂ ਦੇ ਘਰ ਜਨਮ ਲੈਣ ਵਾਲਾ ਪੁੱਤਰ ਨਹੀਂ ਸੀ, ਪਰੰਤੂ ਮੈਂ ਇਹ ਕਦੀ ਕਾਮਨਾ ਵੀ ਨਹੀਂ ਕੀਤੀ ਸੀ, ਕਦੀ ਕਿਸੇ ਕੋਲ ਆਖਿਆ ਵੀ ਨਹੀਂ ਸੀ ਕਿ ਮੈਨੂੰ ਦਮਦਮੀ ਟਕਸਾਲ ਦੀ ਜ਼ਿੰਮੇਵਾਰੀ ਦਿਓ। ਇਹ ਬੇਅੰਤ ਭਾਰੀ ਜ਼ਿੰਮੇਵਾਰੀ, ਐਡਾ ਵੱਡਾ ਬੋਝ ਮੈਨੂੰ ਲੱਗਦਾ ਵੀ ਨਹੀਂ ਸੀ ਕਿ ਮੈਂ ਉਠਾਉਣ ਦੇ ਕਾਬਲ ਹੋਊਂਗਾ। ਪਰ ਹੁਣ ਸੰਗਤ ਨੇ ਮੈਨੂੰ ਇਹ ਹੁਕਮ ਦੇ ਦਿੱਤਾ ਕਿ ਤੂੰ ਇਹ ਕੰਮ ਕਰ। ਮੇਰੇ ਤੋਂ ਇਹ ਸਹਿਣ ਨਹੀਂ ਹੁੰਦਾ ਕਿ ਭਾਈ ਅਮਰੀਕ ਸਿੰਘ ਜੀ ਮੇਰੇ ਤੋਂ ਦੂਰ ਰਹਿਣ। ਮੈਂ ਉਹਨਾਂ ਨੂੰ ਆਪਣਾ ਭਰਾ ਸਮਝਦਾ। ਮੈਂ ਉਹਨਾਂ ਨੂੰ ਇਹ ਵੀ ਪੁੱਛਿਆ ਕਿ ਭਾਈ ਸਾਹਿਬ ਤੁਸੀਂ ਗੱਡੀਆਂ ਬਿਨਾਂ ਦੱਸੇ ਲੈ ਜਾਂਦੇ ਹੋ, ਕਿੱਥੇ ਕਿੱਥੇ ਜਾਂਦੇ ਹੋ, ਕੀ ਕਰਦੇ ਹੋ, ਸਾਨੂੰ ਪਤਾ ਨਹੀਂ ਲੱਗਦਾ। ਤਾਂ ਭਾਈ ਅਮਰੀਕ ਸਿੰਘ ਜੀ ਨੇ ਇਹ ਕਿਹਾ ਕਿ ਬਾਬਾ ਜੀ ਤੁਸੀਂ ਖੁਫੀਆ ਬੰਦਿਆਂ ਰਾਹੀਂ ਪੜਤਾਲ ਕਰਵਾ ਲਓ, ਮੈਂ ਕਿਸੇ ਮਾੜੇ ਥਾਂ ਜਾਂਦਾ ਹੋਵਾਂ, ਮੈਂ ਅੰਮ੍ਰਿਤ ਛਕਾਉਣ ਜਾਂਦਾ ਜੀ, ਮੈਂ ਗੁਰੂ ਮਹਾਰਾਜ ਦੀ ਕਥਾ ਕਰਦਾ, ਮੈਂ ਧਰਮ ਦਾ ਪ੍ਰਚਾਰ ਕਰਦਾ। ਸੰਤ ਬਾਬਾ ਜਰਨੈਲ ਸਿੰਘ ਜੀ ਕਹਿੰਦੇ, ਮੈਂ ਉਹਨਾਂ ਨੂੰ ਇਹ ਕਿਹਾ ਵੀ ਕੰਮ ਨੇਕ ਕਰਦੇ ਹੋ, ਮੈਨੂੰ ਪਤਾ ਹੈ ਜੇ ਆਪਾਂ ਇਕੱਠੇ ਕਰੀਏ ਤਾਂ ਇਹ ਨੇਕੀ ਵੱਧ ਦੂਰ ਦੂਰ ਤੱਕ ਫੈਲੇਗੀ, ਤੁਸੀਂ ਵੱਖਰਾ ਕਰੀ ਜਾਂਦੇ ਹੋ, ਮੈਂ ਵੱਖਰਾ ਕਰੀ ਜਾਂਦੇ ਹਾਂ। ਤੋ ਭਾਈ ਸਾਹਿਬ ਜੀ ਨੂੰ ਸਮਝਾਓ ਤੁਸੀਂ ਵੀ, ਮੈਂ ਵੀ ਤੁਹਾਡੇ ਨਾਲ ਚੱਲਾਂਗਾ ਕਿ ਜੋ ਕਹਿਣਗੇ ਹੋਏਗਾ ਉਹੀ, ਲੇਕਿਨ ਸੰਗਤ ਦੇ ਵਿੱਚ ਇਹ ਪ੍ਰਭਾਵ ਨਾ ਜਾਵੇ ਕਿ ਦਮਦਮੀ ਟਕਸਾਲ ਦੁਫਾੜ ਹੋਈ ਗਈ। ਇਕੱਠੇ ਗਏ ਸੰਤ ਬਾਬਾ ਜਰਨੈਲ ਸਿੰਘ ਜੀ ਹੱਥ ਜੋੜ ਕੇ ਕਹਿੰਦੇ, ਭਾਈ ਅਮਰੀਕ ਸਿੰਘ ਜੀ ਬੰਦਾ ਭੁੱਲਣ ਹਾਰ ਹੈ, ਮੇਰੇ ਚ ਕੋਈ ਨੁਕਸ ਹੈ ਮੈਨੂੰ ਦੱਸ ਦਿਓ, ਪਰ ਤੁਸੀਂ ਮੇਰੇ ਭਰਾ ਹੋ, ਸਾਡਾ ਇੱਕ ਘਰ ਹੈ, ਤੁਸੀਂ ਮੇਰੇ ਤੋਂ ਦੂਰ ਨਾ ਰਹੋ। ਇਹ ਕਹਿੰਦੇ ਹਾਂ ਉਹਨਾਂ ਦੀ ਅੱਖਾਂ ਨਮ ਹੋ ਗਈਆਂ। ਬਸ ਇਹ ਪਲ ਸੀ ਕਿ ਭਾਈ ਅਮਰੀਕ ਸਿੰਘ ਜੀ ਨੇ ਬਾਬਾ ਜਰਨੈਲ ਸਿੰਘ ਜੀ ਦੇ ਗੋਡੀ ਹੱਥ ਲਾਏ ਤੇ ਕਿਹਾ ਕਿ ਬਾਬਾ ਜੀ ਅੱਗੋਂ ਤੋਂ ਕੋਈ ਇਤਰਾਜ਼ ਨਹੀਂ ਹੋਏਗਾ, ਜਿਵੇਂ ਤੁਸੀਂ ਹੁਕਮ ਕਰੋਗੇ ਮੈਂ ਤੁਹਾਡੇ ਹੁਕਮ ਦੇ ਅਨੁਸਾਰ ਤਾਬੇਦਾਰੀ ਚੱਲਾਂਗਾ ਤੇ ਅਸੀਂ ਰਲ ਕੇ ਗੁਰੂ ਪੰਥ ਖਾਲਸਾ ਦੀ ਸੇਵਾ ਕਰਾਂਗੇ। ਉਸ ਦਿਨ ਤੋਂ ਲੈ ਕੇ ਸ਼ਹਾਦਤਾਂ ਦੇ ਦਿਨ ਤੱਕ ਅਸੀਂ ਕਦੀ ਨਹੀਂ ਸੁਣਿਆ, ਕਦੀ ਨਹੀਂ ਦੇਖਿਆ ਕਿ ਦੋਹਾਂ 'ਚ ਕਦੀ ਕੋਈ ਫਰਕ ਆਇਆ ਹੋਵੇ। ਤੋ ਇਹ ਹੈ ਕਿ ਭੁੱਲ ਹੋ ਜਾਂਦੀ ਹੈ, ਆਦਮੀ ਜਾਏਗਾ ਕਦੀ ਸੱਜੇ ਕਦੀ ਖੱਬੇ, ਲੇਕਿਨ ਜਦੋਂ ਉਹ ਫੇਰ ਵਾਪਸ ਆਏਗਾ, ਗੁਰੂ ਮਹਾਰਾਜ ਤੋਂ ਖਿਮਾ ਮੰਗੇਗਾ, ਵੱਡਿਆਂ ਤੋਂ ਖਿਮਾ ਮੰਗੇਗਾ, ਤਾਂ ਫੇਰ ਚੜ੍ਹਤ ਉਨੀ ਹੋਏਗੀ ਜਿੰਨੀ ਭਾਈ ਅਮਰੀਕ ਸਿੰਘ ਦੀ ਅੱਜ ਤੱਕ ਹੋ ਰਹੀ ਹੈ। ਤੇ ਕਿਉਂਕਿ ਸ਼ਹੀਦ ਨੇ ਉਸ ਕੌਮ ਦੇ, ਸ਼ਹਾਦਤਾਂ ਸਾਡੇ ਲਈ ਪ੍ਰੇਰਨਾ ਸਰੋਤ ਜੁਗੋ ਜੁਗਾਂ ਜੁਗਾਂਤਰਾਂ ਤੱਕ ਰਹਿਣਗੀਆਂ। ਮੇਰੇ ਅੰਦਰੋਂ ਯਾਦਾਂ ਭਾਈ ਅਮਰੀਕ ਸਿੰਘ ਜੀ ਦੀਆਂ, ਸੰਤ ਜਰਨੈਲ ਸਿੰਘ ਜੀ ਦੀਆਂ ਕਦੀ ਮਾਈਨਸ ਨਹੀਂ ਹੋ ਸਕਦੀਆਂ, ਮੇਰੇ ਵਾਸਤੇ ਹਮੇਸ਼ ਪ੍ਰੇਰਨਾ ਦਾ ਸਰੋਤ ਰਹਿਣਗੀਆਂ।
ਪੰਨੂ ਸਾਹਿਬ, ਅੱਜ ਦਮਦਮੀ ਟਕਸਾਲ ਅਨੇਕ ਹਿੱਸਿਆਂ ਚ ਵੰਡੀ ਜਾ ਚੁੱਕੀ ਹੈ, ਟਕਸਾਲ ਅਨੇਕ ਤਰ੍ਹਾਂ ਦੇ ਵਿਵਾਦਾਂ ਦੇ ਘੇਰੇ ਚ ਹੈ। ਖੈਰ, ਟਕਸਾਲ ਦੇ ਵੱਖ ਵੱਖ ਧੜਿਆਂ ਦੇ ਬਾਰੇ ਗੱਲਬਾਤ ਕਰਨਾ ਇੱਕ ਬਹੁਤ ਵਿਸਥਾਰ ਸਹਿਤ ਵਿਸ਼ਾ ਹੈ। ਟਕਸਾਲ ਦੀ ਏਕਤਾ ਦੀ ਕਾਮਨਾ ਪੰਥ ਦੇ ਸਾਰੇ ਗੁਰਸਿੱਖ ਜਿਹੜੇ ਕਰਦੇ ਨੇ, ਲੇਕਿਨ ਇਸ ਸਮੇਂ ਇੱਕ ਹੋਰ ਜਿਹੜਾ ਵਿਵਾਦ ਟਕਸਾਲ ਦੇ ਆਲੇ ਦੁਆਲੇ ਘਿਰਦਾ ਜਾ ਰਿਹਾ ਹੈ, ਉਹ ਹੈ ਦਸ਼ਮ ਗ੍ਰੰਥਾ ਵਿਵਾਦ। ਐਸਾ ਇਲਜ਼ਾਮ ਲਗਾਇਆ ਜਾਂਦਾ ਰਿਹਾ ਕਿ ਜੀ ਟਕਸਾਲ ਦਸ਼ਮ ਗ੍ਰੰਥ ਨੂੰ ਗੁਰੂ ਗ੍ਰੰਥ ਸਾਹਿਬ ਦੀ ਬਰਾਬਰੀ ਤੇ ਪ੍ਰਕਾਸ਼ ਕਰਦੀ ਹੈ, ਗੁਰੂ ਗ੍ਰੰਥ ਸਾਹਿਬ ਤੋਂ ਵੱਧ ਤੁਲ ਸਤਿਕਾਰ ਦੇਣ ਦੀ ਕੋਸ਼ਿਸ਼ ਟਕਸਾਲ ਚ ਕੀਤੀ ਜਾਂਦੀ ਹੈ। ਨਿਸ਼ਚਿਤ ਤੌਰ ਤੇ ਆਪ ਜੀ ਨੇ ਉਹ ਸਮਾਂ ਵੀ ਦੇਖਿਆ ਹੋਏਗਾ ਟਕਸਾਲ ਦਾ, ਨਜ਼ਦੀਕ ਰਹਿ ਕੇ ਮਹਿਤੇ। ਤੇ ਐਸਾ ਵੀ ਕਿਹਾ ਜਾਂਦਾ ਹੈ ਕਿ ਸੰਤ ਕਰਤਾਰ ਸਿੰਘ, ਸੰਤ ਜਰਨੈਲ ਸਿੰਘ, ਸੰਤ ਬਾਬਾ ਗੁਰਬਚਨ ਸਿੰਘ ਜੀ ਖਾਲਸਾ ਪਿੰਡਾਂ ਵਾਲੇ ਦਸ਼ਮ ਗ੍ਰੰਥ ਦੀ, ਸਮਗਰ ਦਸ਼ਮ ਗ੍ਰੰਥ ਦੀ ਕਥਾ ਕਰਿਆ ਕਰਦੇ ਸਨ।
ਹਾਂਜੀ,
ਖਾਸ ਤੌਰ ਤੇ ਹੁਣ ਜਿਹੜੀ ਗੱਲ ਆ ਰਹੀ ਹੈ ਕਿ ਜੀ ਚਰਿਤਰੋਪਖਿਆਨ ਦੀ ਕਥਾ ਕਿਵੇਂ ਕਰਦੇ ਹੋਣਗੇ, ਕੀ ਇਹ ਸੰਭਵ ਹੈ ਕਿ ਕੋਈ ਕਥਾ ਕਰ ਸਕਦਾ ਹੈ? ਆਪ ਜੀ ਉਸ ਸਮੇਂ ਦੇ ਅਨੁਭਵਾਂ ਤੋਂ ਕੀ ਕੋਈ ਗੱਲ ਐਸੀ ਦੱਸ ਸਕਦੇ ਹੋ ਕਿ ਸੰਤ ਜਰਨੈਲ ਸਿੰਘ ਜਾਂ ਸੰਤ ਕਰਤਾਰ ਸਿੰਘ ਸਾਹਮਣੇ ਇਹੋ ਜਿਹਾ ਕੋਈ ਇਸ਼ੂ ਆਇਆ ਹੋਏ, ਜਾਂ ਉਸ ਸਮੇਂ ਕਿਵੇਂ ਇਹ ਦਸ਼ਮ ਗ੍ਰੰਥ ਦੀ ਬਾਣੀ ਨੂੰ ਟਕਸਾਲ ਦੇ ਵਿੱਚ ਕਿਸ ਰੂਪ ਚ ਦੇਖਿਆ ਜਾਂਦਾ ਸੀ?
ਤੁਹਾਡੇ ਭਾਈ ਸਾਹਿਬ ਜੀ ਦੋ ਪ੍ਰਸ਼ਨ ਨੇ। ਪਹਿਲਾ ਤਾਂ ਇਹੀ ਕਿ ਦਮਦਮੀ ਟਕਸਾਲ ਦੇ ਵਿੱਚ ਕਈ ਧੜੇ ਨੇ, ਵੱਖ ਵੱਖ ਅਦਾਰੇ ਨੇ, ਫੁੱਟ ਹੈ, ਵੱਖ ਵੱਖ ਜਥੇਬੰਦੀਆਂ ਨੇ, ਇਸ ਤਰ੍ਹਾਂ ਦੀ ਗੱਲ ਨਹੀਂ ਮੈਨੂੰ ਪ੍ਰਤੀਤ ਹੁੰਦੀ, ਕਿਉਂਕਿ ਇੱਕ ਜਥਾ ਸੀ ਭਿੰਡਰਾਂ ਦਾ ਜਿਹਦੇ ਇਸ ਵਕਤ ਮੁਖੀ ਨੇ ਸੰਤ ਬਾਬਾ ਸੁੰਦਰ ਸਿੰਘ ਜੀ, ਦੂਸਰਾ ਸੀ ਬਾਬਾ ਕਰਤਾਰ ਸਿੰਘ ਜੀ ਦਾ। ਤੋ ਦੋਵੇਂ ਧੜਿਆਂ ਦਾ ਆਪਸ ਦੇ ਵਿੱਚ ਟਕਰਾਓ ਕਦੀ ਨਹੀਂ ਆਇਆ, ਸਗੋਂ ਮੈਂ ਹੁਣ ਤੱਕ ਇਹ ਦੇਖਦਾ ਆਇਆ ਕਿ ਜਦੋਂ ਕਦੀ ਗੁਰਬਾਣੀ ਦੇ ਸ਼ਬਦ ਜੋੜਾਂ ਦੀ ਸਮੱਸਿਆ ਦਾ ਕਿਤੇ ਕੋਈ ਇਸ਼ੂ ਛਿੜਦਾ, ਜਾਂ ਫਿਰ ਦਸਮ ਗ੍ਰੰਥ ਜੀ ਦੀ ਬਾਣੀ ਦਾ ਕੋਈ ਮੁੱਦਾ ਸਾਹਮਣੇ ਆਉਂਦਾ, ਮੈਂ ਦੋਵੇਂ ਟਕਸਾਲਾਂ ਦੇ ਮੁਖੀਆਂ ਨੂੰ, ਦੋਵੇਂ ਟਕਸਾਲਾਂ ਦੇ ਪ੍ਰੇਮੀਆਂ ਨੂੰ ਇੱਕੋ ਸਟੇਜ ਤੇ ਬੈਠਿਆਂ, ਸੁਣਦਿਆਂ ਤੇ ਬੋਲਦਿਆਂ ਦੇਖਿਆ। ਦੂਜੀ ਗੱਲ ਇਹ ਕਿ ਲੰਮੇ ਸਮੇਂ ਤੱਕ ਦਮਦਮੀ ਟਕਸਾਲ ਦਾ ਕੋਈ ਐਕਟਿਵ ਮੁਖੀ ਰਿਹਾ ਨਹੀਂ। ਹਾਲਾਤ ਆਪਾਂ ਦੇਖਿਆ ਸੀ ਦਰਬਾਰ ਸਾਹਿਬ ਤੇ ਆਪਰੇਸ਼ਨ ਬਲੂ ਸਟਾਰ ਤੋਂ ਬਾਅਦ ਕੀ ਰਹੇ। ਤੋ ਹੁਣ ਭਾਈ ਹਰਨਾਮ ਸਿੰਘ ਜੀ ਇਸ ਟਕਸਾਲ ਦੀ ਸੇਵਾ ਨਿਭਾ ਰਹੇ ਨੇ, ਮੇਰਾ ਉਹਨਾਂ ਨਾਲ ਕਦੀ ਕਦਾਈ ਸੰਪਰਕ ਹੁੰਦਾ ਰਹਿੰਦਾ। ਟਕਸਾਲ ਦੇ ਮੁਖੀ ਹੋਣ ਦੇ ਨਾਤੇ ਆਪਾਂ ਸਾਰੇ ਉਹਨਾਂ ਦਾ ਸਤਿਕਾਰ ਕਰਦੇ ਹਾਂ, ਲੇਕਿਨ ਜਿਹੜੀ ਚੀਜ਼ ਦੀ ਘਾਟ ਮੈਨੂੰ ਪ੍ਰਤੀਤ ਹੋ ਰਹੀ ਹੈ ਉਹ ਇਹ ਕਿ ਸੰਤ ਬਾਬਾ ਕਰਤਾਰ ਸਿੰਘ ਜੀ ਤੇ ਸੰਤ ਬਾਬਾ ਜਰਨੈਲ ਸਿੰਘ ਜੀ ਬੁੱਧੀਜੀਵੀ ਵਰਗ ਨੂੰ ਆਪਣੇ ਨਾਲ ਰੱਖਦੇ ਸਨ, ਲੋੜ ਪੈਣ ਤੇ ਉਹਨਾਂ ਦੀ ਸਲਾਹ ਲੈਂਦੇ, ਗ੍ਰੰਥਾਂ ਬਾਰੇ ਵਿਚਾਰ ਵਟਾਂਦਰਾ ਕਰਦੇ, ਸੰਗਤਾਂ ਸਾਹਮਣੇ ਪ੍ਰਤੱਖ ਪ੍ਰਚਲਿਤ ਵਿਵਾਦਾਂ ਨੂੰ ਹੱਲ ਕਰਨ ਵਾਸਤੇ ਪ੍ਰੋਫੈਸਰਾਂ ਨੂੰ ਸੱਦਦੇ, ਤੇ ਇੱਥੋਂ ਤੱਕ ਕਿ ਮੈਂ ਆਪਣੇ ਅੱਖੀਂ ਦੇਖਿਆ ਕਿ ਜਦੋਂ ਜ਼ਿਕਰ ਕੀਤਾ ਘਟਨਾ ਦਾ ਕਿ ਸੰਤ ਬਾਬਾ ਕਰਤਾਰ ਸਿੰਘ ਜੀ ਪਟਿਆਲੇ ਆਏ ਗੁਰਮਤਿ ਕਾਲਜ ਆਏ, ਉਹ ਕਹਿਣ ਲੱਗੇ ਕਿ ਕੱਲ ਨੂੰ ਯੂਨੀਵਰਸਿਟੀ ਚੱਲਣਾ ਤੁਹਾਡੀ, ਡਾਕਟਰ ਤਾਰਨ ਸਿੰਘ ਮੇਰੇ ਅਧਿਆਪਕ ਰਹੇ ਨੇ, ਉਹਨਾਂ ਨੇ ਮੈਨੂੰ ਪ੍ਰੇਮ ਨਾਲ ਸੱਦਿਆ ਤੇ ਸੈਨੇਟ ਹਾਲ ਚ ਉਹਨਾਂ ਨੇ ਮੇਰਾ ਲੈਕਚਰ ਵੀ ਰਖਵਾਇਆ। ਅਸੀਂ ਕਿਹਾ ਜੀ ਬੜੀ ਖੁਸ਼ੀ ਦੀ ਗੱਲ ਹੋਈ, ਸਾਰਾ ਦਿਨ ਅਸੀਂ ਗੁਰਮਤਿ ਕਾਲਜ ਚ ਤੁਹਾਡੇ ਬਚਨ ਸੁਣੇ, ਕੱਲ ਨੂੰ ਆਪਾਂ ਯੂਨੀਵਰਸਿਟੀ ਚ ਤੁਹਾਡਾ ਵਿਚਾਰ ਸੁਣਾਂਗੇ, ਬਾਕੀ ਸੰਗਤ ਸੁਣੇਗੀ। ਤੋ ਭਾਈ ਸਾਹਿਬ ਉਹ ਜਦੋਂ 11:15 ਵਜੇ ਸੈਨੇਟ ਹਾਲ ਚ ਆਏ ਤਾਂ ਬਹੁਤ ਸਾਰੇ ਖੱਬੇ ਪੱਖੀ ਅਧਿਆਪਕ ਸਮੇਤ ਡਾਕਟਰ ਰਵਿੰਦਰ ਰਵੀ ਦੇ ਇਹ ਜਾਣਨ ਵਾਸਤੇ ਆਏ ਸਨ ਵੀ ਦੇਖਦੇ ਹਾਂ ਭਲਾ ਕਿ ਸਿੱਖੀ ਬਾਰੇ ਕੀ ਗੱਲ ਹੋ ਰਹੀ ਹੈ, ਕਿਸ ਤਰ੍ਹਾਂ ਦੀ ਗੱਲ ਹੋ ਰਹੀ ਹੈ। ਸਟੇਜ ਤੋਂ ਬੋਲਦਿਆਂ ਸੰਤ ਕਰਤਾਰ ਸਿੰਘ ਜੀ ਨੇ ਇਹ ਕਿਹਾ ਕਿ ਮੇਰੀ ਖੁਸ਼ਕਿਸਮਤੀ ਹੈ ਕਿ ਮੇਰੇ ਅਧਿਆਪਕ ਨੇ ਡਾਕਟਰ ਤਾਰਨ ਸਿੰਘ, ਇਹਨਾਂ ਨੇ ਮੈਨੂੰ ਯਾਦ ਕੀਤਾ ਤੇ ਯੂਨੀਵਰਸਿਟੀ ਆਉਣ ਦਾ ਮੌਕਾ ਦਿੱਤਾ, ਵਿਦਵਾਨਾਂ ਦੇ ਦਰਸ਼ਨ ਹੋਏ। ਡਾਕਟਰ ਤਾਰਨ ਸਿੰਘ ਉਸੇ ਵਕਤ ਖੜੇ ਹੋ ਕੇ ਆਖਣ ਲੱਗੇ ਜੀ ਉਹ ਸਬੱਬ ਸੀ ਕਿ ਦੁਨੀਆਦਾਰੀ ਦੀ ਵਿਦਿਆ ਤੁਸੀਂ ਮੇਰੇ ਤੋਂ ਹਾਸਲ ਕੀਤੀ, ਅੱਜ ਧਰਮ ਦੇ ਰੁਤਬੇ 'ਚ ਤੁਸੀਂ ਮੇਰੇ ਤੋਂ ਵੱਡੇ ਹੋ। ਬਾਕੀ ਸਿੱਖ ਜਿਵੇਂ ਵਿਦਿਆ ਗ੍ਰਹਿਣ ਕਰਦੇ ਨੇ ਗ੍ਰੰਥਾਂ ਦੀ, ਸੰਗਤ 'ਚ ਬੈਠ ਕੇ, ਅੱਜ ਤਾਂ ਮੈਂ ਸੰਗਤ 'ਚ ਬੈਠ ਕੇ ਤੁਹਾਡੇ ਬਚਨ ਸੁਣਨ ਵਾਸਤੇ ਆਇਆ। ਤੋ ਇਸ ਤਰ੍ਹਾਂ ਦੀ ਪ੍ਰੇਮ ਦੀਆਂ ਗੱਲਾਂ ਹੋਈਆਂ। ਸਟੇਜ ਤੋਂ 45 ਮਿੰਟ ਦੇ ਕਰੀਬ ਬਾਬਾ ਕਰਤਾਰ ਸਿੰਘ ਜੀ ਨੇ ਗੁਰ ਇਤਿਹਾਸ ਦੀ ਕੁਝ ਜਾਣਕਾਰੀ ਦਿੱਤੀ, ਕੁਝ ਆਪਣੇ ਸਿੱਖ ਸਤਨੀ ਗ੍ਰੰਥਾਂ ਨਾਲ ਵਾਕਫੀਅਤ ਕਰਾਈ। ਉਹ ਸੁਣਨ ਤੋਂ ਬਾਅਦ ਮੇਰੇ ਜਮਾਤੀ ਵੀ, ਮੇਰੇ ਹਾਣੀ ਵੀ ਤੇ ਅਧਿਆਪਕ ਵੀ, ਉਹਨਾਂ ਨੇ ਕਿਹਾ ਕਿ ਇਸ ਤਰ੍ਹਾਂ ਦੀ ਵਿਆਖਿਆ ਜੇ ਹੋਵੇ ਸਿੱਖੀ ਦੀ ਤਾਂ ਫਿਰ ਸਾਨੂੰ ਕੁਝ ਸਮਝ ਲੱਗੇ, ਜਿਵੇਂ ਯੂਨੀਵਰਸਿਟੀਆਂ ਦੇ ਵਿਦਿਆਰਥੀ ਅਤੇ ਅਧਿਆਪਕ ਚਾਹੁੰਦੇ ਸਨ ਜਿਸ ਮੁਹਾਵਰੇ ਵਿੱਚ ਗੱਲ ਸੁਣਨੀ, ਉਸ ਮੁਹਾਵਰੇ 'ਚ ਸੰਤ ਕਰਤਾਰ ਸਿੰਘ ਜੀ ਨੇ ਗੱਲਾਂ ਕੀਤੀਆਂ। ਅਗਲੀ ਗੱਲ ਜਿਹੜੀ ਤੁਸੀਂ ਛੇੜੀ ਸ੍ਰੀ ਦਸਮ ਗ੍ਰੰਥ ਸਾਹਿਬ ਬਾਰੇ, ਕਿਸੇ ਗ੍ਰੰਥ ਦਾ ਸਤਿਕਾਰ ਕਰਨਾ ਸੰਸਥਾ ਲਈ, ਯੂਨੀਵਰਸਿਟੀਆਂ ਲਈ ਤਾਂ ਨਿਹਾਇਤ ਜ਼ਰੂਰੀ ਹੈ ਹੀ ਹੈ, ਵਿਅਕਤੀ ਲਈ ਵੀ ਬਹੁਤ ਜ਼ਰੂਰੀ ਹੈ। ਜਿਹਨੂੰ ਆਪਾਂ ਮੰਨ ਲਈਏ ਕਿ ਮਨੁੱਖਤਾ ਦਾ ਇੱਕ ਹਿੱਸਾ ਧਰਮ ਗ੍ਰੰਥ ਸਮਝਦਾ, ਤਾਂ ਫੇਰ ਜੇ ਤੁਹਾਡਾ ਉਹਦੇ ਵਿੱਚ ਵਿਸ਼ਵਾਸ ਨਾ ਵੀ ਹੋਵੇ, ਜੇ ਤੁਹਾਨੂੰ ਕੁਝ ਗੱਲਾਂ ਸਮਝ ਨਾ ਆਉਂਦੀਆਂ ਹੋਣ ਜਾਂ ਤੁਹਾਨੂੰ ਲੱਗਦਾ ਕਿ ਤੁਹਾਨੂੰ ਇਹ ਚੰਗੀਆਂ ਨਹੀਂ ਲੱਗਦੀਆਂ, ਉਸ ਗ੍ਰੰਥ ਬਾਬਤ ਗੱਲ ਕਰਦਿਆਂ ਫਿਰ ਵੀ ਸੰਜੀਦਗੀ ਤੇ ਜ਼ਿੰਮੇਵਾਰੀ ਤੋਂ ਕੰਮ ਲੈਣਾ ਪਏਗਾ। ਮਸਲਨ ਮੈਂ ਕੀ ਸੁਣਦਾ ਆਇਆ ਆਪਣੀ ਪਰੰਪਰਾ 'ਚ, ਮੈਂ ਇੱਕ ਵਾਰੀ ਆਪਣੇ ਨਾਨਾ ਜੀ ਨੂੰ ਪੁੱਛਿਆ ਕਿ ਨਾਨਾ ਜੀ ਮੈਨੂੰ ਜਪਜੀ ਸਾਹਿਬ ਤਾਂ ਥੋੜੀ ਥੋੜੀ ਬਾਣੀ ਸਮਝ ਆ ਜਾਂਦੀ ਹੈ, ਜਾਪ ਸਾਹਿਬ ਬਹੁਤ ਔਖੀ ਬਾਣੀ ਹੈ, ਮੈਨੂੰ ਜਾਪ ਸਾਹਿਬ ਨਹੀਂ ਸਮਝ ਆਉਂਦੀ, ਇੰਨੀ ਔਖੀ ਬਾਣੀ ਕਿਉਂ ਰਚੀ ਮਹਾਰਾਜ ਨੇ? ਨਾਨਾ ਜੀ ਜਿਹੜੇ ਕਿ ਪੜ੍ਹੇ ਲਿਖੇ ਨਹੀਂ ਸਨ, ਬਸ ਗੁਰਮੁਖੀ ਦੇ ਅੱਖਰੀ ਉਠਾਣ ਜਾਣਦੇ ਸਨ, ਉਹਨਾਂ ਨੇ ਉੱਤਰ ਦਿੱਤਾ ਕਿ ਦੋਤੇ ਸਾਨੂੰ ਸਾਡੇ ਬਜ਼ੁਰਗਾਂ ਨੇ ਇਹ ਦੱਸਿਆ ਕਿ ਮਹਾਰਾਜ ਨੇ ਨਾ ਸਾਨੂੰ ਔਖਿਆ ਕੀਤਾ, ਨਾ ਉਹਨਾਂ ਨੇ ਔਖੀ ਬਾਣੀ ਰਚੀ, ਉਹਨਾਂ ਨੇ ਸਾਨੂੰ ਔਖ ਚੋਂ ਮੁਸ਼ਕਲਾਂ ਚੋਂ ਕੱਢਿਆ। ਇਹ ਨਹੀਂ ਆਖੀਦਾ ਹੁੰਦਾ ਕਿ ਫਲਾਣੀ ਬਾਣੀ ਔਖੀ ਹੈ, ਅਸੀਂ ਇਹ ਆਖਿਆ ਕਰਦੇ ਸੀ ਕਿ ਜੀ ਇਹ ਬਾਣੀ ਬਹੁਤ ਮਹਿੰਗੀ ਹੈ, ਇਸ ਬਾਣੀ ਨੂੰ ਹਾਸਲ ਕਰਨ ਵਾਸਤੇ ਕੀਮਤ ਤਾਰਨੀ ਪਏਗੀ। ਕੀਮਤ ਕਾਹਦੀ? ਵਧੀਕ ਮਿਹਨਤ ਦੀ, ਸਿਆਣਿਆਂ ਦੀ ਅਗਵਾਈ ਲੈਣ ਦੀ। ਇਸ ਕਰਕੇ ਹੁਣ ਜੇ ਮੈਨੂੰ ਸਮਝ ਨਹੀਂ ਆਈ ਕੋਈ ਬਾਣੀ, ਜਾਂ ਕਿਸੇ ਮੇਰੇ ਹੋਰ ਭਰਾ ਨੂੰ ਦਸਮ ਗ੍ਰੰਥ ਸਾਹਿਬ ਦੀ ਬਾਣੀ ਸਮਝ ਨਹੀਂ ਆਈ, ਜਾਂ ਉਹਨਾਂ ਨੂੰ ਇਉਂ ਲੱਗਦਾ ਕਿ ਇਹ ਬਾਣੀ ਚੰਗੀ ਨਹੀਂ ਹੈ, ਪਹਿਲੀ ਗੱਲ ਤਾਂ ਇਹ ਕਿ ਧਰਮ ਗ੍ਰੰਥ ਦਾ ਜਿਹੜਾ ਉਪਾਸ਼ਕ ਹੈ ਜਾਂ ਧਰਮ ਗ੍ਰੰਥ ਦਾ ਪਾਠਕ, ਉਹ ਇਹ ਉਮੀਦ ਕਿਉਂ ਕਰੇ ਕਿ ਪੈਗੰਬਰ ਨੇ ਉਹਦੀ ਇੱਛਾ ਦੇ ਮੁਤਾਬਕ ਕਿਉਂ ਨਹੀਂ ਲਿਖਿਆ? ਮੈਂ ਪ੍ਰੋਫੈਸਰ ਗੁਲਵੰਤ ਸਿੰਘ ਜੀ ਦਾ ਇੱਕ ਹਵਾਲਾ ਦਿੰਦਾ, ਮੈਂ ਉਹਨਾਂ ਦਾ ਵਿਦਿਆਰਥੀ ਤਾਂ ਹਾਂ ਹੀ ਹਾਂ, ਲੇਕਿਨ ਵੈਸੇ ਵੀ ਜਦੋਂ ਮੈਂ ਯੂਨੀਵਰਸਿਟੀ 'ਚ ਆ ਗਿਆ ਲਗਾਤਾਰ ਮਿਲਦਾ ਉਹਨਾਂ ਨੂੰ, ਉਹਨਾਂ ਦੀਆਂ ਮੁੱਲਵਾਨ ਗੱਲਾਂ ਮੇਰੇ ਲਈ ਪ੍ਰੇਰਨਾ ਸਰੋਤ ਹੁੰਦੀਆਂ। ਇੱਕ ਦਿਨ ਉਹਨਾਂ ਨੇ ਮੈਨੂੰ ਇੱਕ ਚਿੱਠੀ ਦਿੱਲੀ ਤੋਂ ਕਿਸੇ ਗੁਰਸਿੱਖ ਦੀ ਆਈ ਪੜ੍ਹਾਈ, ਫਿਰ ਉਸ ਚਿੱਠੀ ਦਾ ਇੱਕ ਪੋਸਟ ਕਾਰਡ ਉੱਪਰ ਜਵਾਬ ਦਿੱਤਾ, ਉਹ ਵੀ ਪੜ੍ਹਾਇਆ। ਦਿੱਲੀ ਦੇ ਕਿਸੇ ਭਲੇ ਸਿੱਖ ਨੇ ਇਹ ਲਿਖਿਆ ਕਿ ਜੀ ਦਸਮ ਗ੍ਰੰਥ ਸਾਹਿਬ ਜੀ ਦੀਆਂ ਬਹੁਤ ਸਾਰੀਆਂ ਬਾਣੀਆਂ ਇਤਰਾਜ਼ ਯੋਗ ਨੇ, ਮੰਨਣ ਯੋਗ ਨਹੀਂ ਹਨ, ਤੁਸੀਂ ਇਹਦੇ ਬਾਰੇ ਮੈਨੂੰ ਜੇ ਟਿੱਪਣੀ ਦਿਓ ਤਾਂ ਮੈਂ ਕਿਸੇ ਸਾਰਥਕ ਸਿੱਟੇ ਤੇ ਪੁੱਜਾਂ। ਜੋ ਇੱਕ ਪੰਕਤੀ ਕਿ ਦੋ ਪੰਕਤੀਆਂ ਦਾ ਜਵਾਬ ਦਿੱਤਾ ਸੀ ਪ੍ਰੋਫੈਸਰ ਗੁਲਵੰਤ ਸਿੰਘ ਜੀ ਨੇ, ਉਹ ਇਹ ਕਿ ਤੁਹਾਡੇ ਸਮੇਤ ਬਹੁਤ ਸਾਰੇ ਪਾਠਕਾਂ ਨੂੰ ਇਹੋ ਇਤਰਾਜ਼ ਹੈ ਕਿ ਗੁਰੂ ਦਸਮ ਪਾਤਸ਼ਾਹ ਹਜ਼ੂਰ ਨੇ ਤੁਹਾਡੇ ਤੋਂ ਪੁੱਛ ਕੇ ਆਪਣੀ ਕਲਮ ਕਿਉਂ ਨਾ ਚਲਾਈ। ਅਸੀਂ ਤਾਂ ਹੁਣ ਤੱਕ ਇਹੋ ਪੜ੍ਹਦੇ ਤੇ ਇਹੋ ਪੜ੍ਹਾਉਂਦੇ ਰਹੇ ਕਿ ਵੱਡਿਆਂ ਨੇ ਜੋ ਕੁਛ ਕਿਹਾ ਕਿਸ ਸ਼ੈਲੀ ਚ ਕਿਹਾ, ਕਿਸ ਤਰੀਕੇ ਨਾਲ ਕਿਹਾ ਤੇ ਕੀ ਸਮਝਾਉਣ ਦੇ ਮਨੋਰਥ ਨਾਲ ਕਿਹਾ, ਉਹਨੂੰ ਜੇ ਪਹਿਲੀ ਵਾਰੀ ਨੀ ਸਮਝ ਆਇਆ ਤਾਂ ਦੂਸਰੀ ਵਾਰੀ ਯਤਨ ਕਰੋ, ਦੂਸਰੀ ਵਾਰੀ ਯਤਨ ਕਰਨ ਤੇ ਵੀ ਸਮਝ ਨੀ ਆਇਆ ਤਾਂ 100 ਵਾਰੀ ਯਤਨ ਕਰੋ, 1000 ਵਾਰੀ ਯਤਨ ਕਰੋ, ਸਮਝਣ ਦਾ ਯਤਨ ਕਰੋ। ਇੱਕ ਸਿਆਣੇ ਤੋਂ ਤਸੱਲੀ ਨਹੀਂ ਹੋਈ, ਦੂਸਰੇ ਸਿਆਣੇ ਨੂੰ ਪੁੱਛੋ। ਜਿਹੜੀ ਰਹੀ ਗੱਲਬਾਤ, ਸਭ ਤੋਂ ਪਹਿਲਾਂ ਮੈਂ ਇਹੀ ਕਲੀਅਰ ਕਰਾਂ ਕਿ ਪ੍ਰਕਾਸ਼ ਕਰਨਾ ਇਹ ਜਿਹੜਾ ਸ਼ਬਦ ਹੈ ਨਾ ਜੀ, ਇੱਕ ਤਾਂ ਅਖੰਡ ਪਾਠ, ਇੱਕ ਪ੍ਰਕਾਸ਼, ਇਹ ਦੋ ਸ਼ਬਦਾਂ ਨੂੰ ਭ੍ਰਾਂਤੀਪੂਰਨ ਸਮਝ ਕੇ ਭ੍ਰਾਂਤੀ ਦਾ ਹੀ ਪ੍ਰਚਾਰ ਕੀਤਾ ਜਾ ਰਿਹਾ। ਕੋਈ ਨਾਵਲ ਮੈਨੂੰ ਚੰਗਾ ਲੱਗਿਆ, ਮਸਲਨ ਨਾਨਕ ਸਿੰਘ ਦੇ ਜਵਾਨੀ ਚ ਪੜ੍ਹਦੇ ਹੁੰਦੇ ਸਾਂ ਨਾਵਲ, ਜਸਵੰਤ ਸਿੰਘ ਕੰਵਲ ਦੇ ਪੜ੍ਹਦੇ ਹੁੰਦੇ ਸਾਂ, ਕਈ ਵਾਰੀ ਹੁੰਦਾ ਸੀ ਕਿ ਕੋਈ ਨਾਵਲ ਸ਼ੁਰੂ ਕੀਤਾ, ਖਤਮ ਕਰਨ ਤੱਕ ਅਸੀਂ ਛੱਡਦੇ ਹੀ ਨਹੀਂ ਸਾਂ। ਤਾਂ ਜੇ ਆਪਾਂ ਤਕਨੀਕੀ ਬੋਲੀ ਦੇ ਵਿੱਚ ਆਖੀਏ ਤਾਂ ਇਹ ਅਖੰਡ ਪਾਠ ਹੋ ਗਿਆ ਇੱਕ ਨਾਵਲ ਦਾ, ਇਹਦੇ ਚ ਕੁਛ ਇਤਰਾਜ਼ ਯੋਗ ਨਹੀਂ। ਬਹੁਤ ਸਾਰੇ ਲੋਕ ਇਹੋ ਜਿਹੇ ਹਨ ਜਿਹੜੇ ਸਾਹਿਤ ਦੇ ਰਸੀਏ ਨੇ, ਉਹ ਹੀਰ ਵਾਰਸ ਦਾ ਅਖੰਡ ਪਾਠ ਕਰਦੇ ਨੇ। ਤੇ ਦੂਸਰਾ ਸ਼ਬਦ ਹੈ ਜਾਂ ਪ੍ਰਕਾਸ਼, ਜਦੋਂ ਕਿਸੇ ਕਿਤਾਬ ਨੂੰ ਆਪਾਂ ਖੋਲਾਂਗੇ ਨਾ, ਪੜ੍ਹਨਾ ਸ਼ੁਰੂ ਕਰਾਂਗੇ, ਕੋਈ ਕਿਤਾਬ, ਧਰਮ ਗ੍ਰੰਥ ਦੀ ਗੱਲ ਨਹੀਂ ਮੈਂ ਕਰਦਾ, ਉਸ ਕਿਤਾਬ ਨੂੰ ਪ੍ਰਕਾਸ਼ ਕਰਨ ਆਖਿਆ ਜਾਂਦਾ। ਉਦੋਂ ਆਪਾਂ ਆਖਦੇ ਹਾਂ ਕਿ ਇਸ ਕਿਤਾਬ ਦੇ ਪ੍ਰਕਾਸ਼ਕ ਭਾਈ ਜੋਤ ਸਿੰਘ ਜੀ ਨੇ, ਇਸ ਗ੍ਰੰਥ ਦੇ ਪ੍ਰਕਾਸ਼ਕ ਲੋਕ ਗੀਤ ਪ੍ਰਕਾਸ਼ਨ ਵਾਲੇ ਨੇ। ਤੋ ਪ੍ਰਕਾਸ਼ਕ ਕੋਈ ਮਾੜਾ ਲਫ਼ਜ਼ ਨਹੀਂ, ਜਿਹਨੇ ਪ੍ਰਕਾਸ਼ ਚ ਲਿਆਂਦੀ, ਜਿਹਨੇ ਤੁਹਾਡੀ ਨਜ਼ਰਾਂ ਦੇ ਸਾਹਮਣੇ ਲਿਆਂਦੀ ਕੋਈ ਚੀਜ਼। ਤੋ ਜਦੋਂ ਆਪਾਂ ਕਿਸੇ ਗ੍ਰੰਥ ਦਾ ਪਾਠ ਕਰਾਂਗੇ, ਜੇ ਬਿਨਾਂ ਤੋੜੇ ਨਿਰੰਤਰ ਪਾਠ ਕਰਦੇ ਹਾਂ ਤਾਂ ਉਹਨੂੰ ਆਪਾਂ ਆਖਾਂਗੇ ਅਖੰਡ ਪਾਠ, ਤੇ ਜੇ ਆਪਾਂ ਕਿਸੇ ਗ੍ਰੰਥ ਨੂੰ ਖੋਲ ਲਿਆ ਪੜ੍ਹਨ ਵਾਸਤੇ, ਉਹਨੂੰ ਆਪਾਂ ਆਖਾਂਗੇ ਪ੍ਰਕਾਸ਼, ਚਾਹੇ ਉਹ ਕਿਤਾਬ ਹੈ ਚਾਹੇ ਉਹ ਧਰਮ ਗ੍ਰੰਥ ਹੈ। ਦੂਜੀ ਗੱਲ ਇਹ ਕਿ ਭਾਈ ਸਾਹਿਬ ਜੀ, ਗੁਰੂ ਗ੍ਰੰਥ ਸਾਹਿਬ ਦਾ ਮੁਕਾਬਲਾ ਬਰਾਬਰੀ ਨਾ ਮੈਂ ਕਦੇ ਸੋਚੀ, ਨਾ ਕਦੇ ਮੇਰੇ ਸੁਪਨੇ ਚ ਆਏ। ਜਿਨ੍ਹਾਂ ਸਾਡੇ ਵਡੇਰਿਆਂ ਨੇ ਦਸਮ ਗ੍ਰੰਥ ਬਾਬਤ ਜ਼ਿਕਰ ਕੀਤੇ, ਯਾਨੀ ਜਿਨ੍ਹਾਂ ਚੋਂ ਇੱਕ ਸੈਨਾਪਤੀ ਨੇ ਗੁਰਸੋਭਾ ਚ, ਦੂਸਰੇ ਭਾਈ ਕੋਇਰ ਸਿੰਘ ਜੀ ਨੇ। ਭਾਈ ਕੋਇਰ ਸਿੰਘ ਜੀ ਇਹ ਬਚਨ ਕਰਦੇ ਨੇ ਕਿ ਗੁਰੂ ਦਸਮ ਪਾਤਸ਼ਾਹ ਹਜ਼ੂਰ ਜੀ ਨੇ ਗੁਰਿਆਈ ਦੇ ਦਿੱਤੀ ਗੁਰੂ ਗ੍ਰੰਥ ਸਾਹਿਬ ਨੂੰ। ਸਿੱਖਾਂ ਨੇ ਅਰਜ਼ ਕੀਤੀ, ਜੀ ਜਿਹੜਾ ਤੁਸਾਂ ਨੇ ਰਚਿਆ ਦਸਮ ਗ੍ਰੰਥ, ਉਹ ਵੱਡੇ ਗੁਰੂ ਗ੍ਰੰਥ ਸਾਹਿਬ ਜੀ ਦੇ ਨਾਲ ਮਿਲਾ ਦੇਣਾ ਚਾਹੀਏ। ਮਹਾਰਾਜ ਨੇ ਫਰਮਾਇਆ, ਨਾ ਭਾਈ, ਮਿਲਾਉਣਾ ਨਹੀਂ। ਸਿੱਖਾਂ ਨੇ ਫਿਰ ਪੁੱਛਿਆ, ਜੀ ਵਜ੍ਹਾ ਕੀ, ਗੁਰੂ ਸਾਹਿਬਾਨ ਦੀ ਬਾਣੀ ਗੁਰਬਾਣੀ ਦੇ ਨਾਲ ਮਿਲਾਈ ਕਿਉਂ ਨਾ ਜਾਏ? ਤਾਂ ਮਹਾਰਾਜ ਨੇ ਫਰਮਾਇਆ, ਉਹ ਵੱਡਾ ਗ੍ਰੰਥ ਹੈ ਜਿਸ ਨੂੰ ਟਿੱਕਾ ਦਿੱਤਾ ਗਿਆ ਹੈ, ਇਹ ਛੋਟਾ ਗ੍ਰੰਥ ਹੈ, ਇਸ ਨੂੰ ਉਸਦਾ ਛੋਟਾ ਭਾਈ ਜਾਣੋ। ਦਸਮ ਗ੍ਰੰਥ ਅਸਾਂ ਦੀ ਖੇਲ ਹੈ ਭਾਈ, ਇਸ ਖੇਲ ਨੂੰ ਸਮਝਣ ਦਾ ਯਤਨ ਕਰਨਾ। ਜਿਹੜੇ ਸਾਡੇ ਗੁਰੂ ਦਸਮ ਪਾਤਸ਼ਾਹ ਹਜ਼ੂਰ ਦੇ ਚਰਨਾਂ ਦੇ ਤੇ ਇਤਿਹਾਸ ਦੇ ਐਨ ਨਜ਼ਦੀਕ ਦੇ ਵਿਦਵਾਨ ਨੇ, ਜਿਨ੍ਹਾਂ ਦੇ ਗ੍ਰੰਥ ਅਸੀਂ ਕੋਟ ਕਰਦੇ ਹਾਂ, ਹਵਾਲੇ ਦਿੰਦੇ ਹਾਂ, ਉਹ ਟਿੱਕਾ ਮੈਨੇ ਹੁੰਦਾ ਰਾਜ ਤਿਲਕ, ਇਸ ਨੂੰ ਅਸੀਂ ਟਿੱਕਾ ਦਿੱਤਾ, ਟਿੱਕਾ ਦੇਣਾ ਰਾਜ ਤਿਲਕ ਮਾਲਕ। ਤੋ ਬਾਦਸ਼ਾਹ ਨੇ ਸਾਡੇ ਦੋਵਾਂ ਜਹਾਨਾਂ ਦੇ ਸ੍ਰੀ ਗੁਰੂ ਗ੍ਰੰਥ ਸਾਹਿਬ, ਤੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਮੁਕਾਬਲੇ ਤੇ ਦਸਮ ਗ੍ਰੰਥ ਨਹੀਂ ਆਉਂਦੇ, ਇਹ ਉਹਨਾਂ ਦੇ ਛੋਟੇ ਭਰਾ ਵਜੋਂ ਆਉਂਦੇ ਨੇ। ਇਹ ਦੱਸੋ ਆਪਣੇ ਆਪ ਹੀ ਸਾਦੇ ਲਫ਼ਜ਼ਾਂ ਚ ਕਿ ਕੀ ਬਾਦਸ਼ਾਹ ਦੇ ਛੋਟੇ ਭਰਾ ਦਾ ਸਨਮਾਨ ਕੀਤਾ ਜਾਏ ਕਿ ਬੇਇੱਜ਼ਤੀ ਕੀਤੀ ਜਾਏ? ਦੂਸਰੀ ਗੱਲ, ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਦੀ ਬਾਣੀ ਜਿਹੜੀ, ਉਹ ਨਿਰੰਕਾਰ ਦੀ ਤੇ ਅਕਾਲ ਦੀ ਉਪਾਸ਼ਨਾ ਹੈ। ਵੱਡਾ ਹਿੱਸਾ ਜਿਹੜਾ ਇਹ ਉਸ ਅਕਾਲ ਪੁਰਖ ਦੀ ਆਰਾਧਨਾ ਤੇ ਸਿਮਰਨ ਹੈ ਜਿਹੜਾ ਸਮੇਂ ਤੇ ਸਥਾਨ ਤੋਂ ਪਾਰ ਹੈ, ਜਿਹੜਾ ਸਾਡੀਆਂ ਗਿਆਨ ਇੰਦਰੀਆਂ ਦੀ ਪਕੜ ਚ ਨਹੀਂ ਆਉਂਦਾ। ਇਹਨੂੰ ਨਿਰੰਕਾਰ ਵੀ ਆਖਦੇ ਹਾਂ, ਨਿਰਾਕਾਰ ਵੀ ਆਖਦੇ ਹਾਂ, ਇਹਨੂੰ ਆਪਾਂ ਮੈਟਾਫਿਜ਼ੀਕਲ ਗੋਡ ਵੀ ਕਹਿੰਦੇ ਹਾਂ। ਜਿਨ੍ਹਾਂ ਲੋਕਾਂ ਨੂੰ ਸਮਝ ਨਹੀਂ ਆਉਂਦੀ ਸਮੱਸਿਆ ਦੀ, ਮੈਂ ਹੁਣ ਤੁਹਾਨੂੰ ਸਮੱਸਿਆ ਦੀ ਜੜ ਦੱਸਦਾ। ਸਮੱਸਿਆ ਦੀ ਜੜ ਹੈ ਹੀ ਇਹੋ ਕਿ ਕੁਛ ਵਿਦਵਾਨ, ਜਗਿਆਸੂ, ਮੁਰੀਦ ਇਹ ਆਖਦੇ ਨੇ ਜੀ ਗੁਰੂ ਗ੍ਰੰਥ ਚ ਤੇ ਦਸਮ ਗ੍ਰੰਥ ਸਾਹਿਬ ਚ ਕੋਈ ਫਰਕ ਨਹੀਂ। ਦੂਜਾ ਧੜਾ ਆਖਦਾ ਜੀ ਦਸਮ ਗ੍ਰੰਥ ਗੁਰੂ ਗ੍ਰੰਥ ਸਾਹਿਬ ਦਾ ਵਿਰੋਧੀ ਹੈ, ਦੁਸ਼ਮਣ ਹੈ, ਹਿੰਦੂਵਾਦ ਦਾ ਪ੍ਰਚਾਰ ਹੈ, ਅਵਤਾਰ ਕਥਾਵਾਂ ਨੇ। ਮੈਂ ਇਹਨਾਂ ਦੋਵਾਂ ਸ਼੍ਰੇਣੀਆਂ ਨਾਲ ਸਹਿਮਤ ਨਹੀਂ ਹਾਂ। ਜੇ ਗੁਰੂ ਗ੍ਰੰਥ ਸਾਹਿਬ ਦੇ ਵਿੱਚ ਤੇ ਦਸਮ ਗ੍ਰੰਥ ਦੇ ਵਿੱਚ ਕੋਈ ਫਰਕ ਨਹੀਂ, ਤਾਂ ਫਿਰ ਦਸਮ ਗ੍ਰੰਥ ਦਾ ਪ੍ਰਕਾਸ਼ ਕਰਨ ਦੀ ਤੇ ਰਚਨਾ ਕਰਨ ਦੀ ਜ਼ਰੂਰਤ ਹੈ ਨਹੀਂ ਸੀ। ਫਿਰ ਗੁਰੂ ਗ੍ਰੰਥ ਸਾਹਿਬ ਦਾ ਪਾਠ ਸਾਡੇ ਵਾਸਤੇ ਕਾਫੀ ਸੀ, ਸੰਤੋਖਜਨਕ ਬੇਅੰਤ। ਜੇ ਵਿਰੋਧੀ ਗ੍ਰੰਥ ਹੈ ਦਸਮ ਗ੍ਰੰਥ ਗੁਰੂ ਗ੍ਰੰਥ ਸਾਹਿਬ ਦਾ, ਤਾਂ ਫਿਰ ਇਸ ਗ੍ਰੰਥ ਦਾ ਪ੍ਰਚਲਨ ਨਹੀਂ ਹੋ ਸਕਦਾ ਸੀ, ਇਸ ਗ੍ਰੰਥ ਨੂੰ ਪੰਥ ਚ ਮਾਨਤਾ ਨਹੀਂ ਮਿਲ ਸਕਦੀ ਸੀ। ਇਹ ਤਾਂ ਹੋਇਆ ਨਹੀਂ ਕਿ ਖਾਲਸਾ ਪੰਥ ਸੁੱਤਾ ਪਿਆ ਸੀ ਤੇ ਹਜ਼ਾਰਾਂ ਦੀ ਗਿਣਤੀ ਚ ਦਸਮ ਗ੍ਰੰਥ ਪ੍ਰਗਟ ਹੋ ਕੇ ਪਹੁੰਚ ਗਏ ਤੇ ਸਿੱਖਾਂ ਨੂੰ ਹੁਕਮ ਹੋਇਆ ਕਿ ਪਾਠ ਕਰਨਾ ਸ਼ੁਰੂ ਕਰੋ, ਉਹਨਾਂ ਨੇ ਪਾਠ ਕਰਨਾ ਸ਼ੁਰੂ ਕੀਤਾ। ਇਸ ਤਰ੍ਹਾਂ ਤਾਂ ਹੋਇਆ ਨਹੀਂ। ਕੋਈ ਧਰਮ, ਕੋਈ ਪਰੰਪਰਾ, ਕੋਈ ਬੋਲੀ ਅਚਾਨਕ ਪ੍ਰਗਟ ਨਹੀਂ ਹੁੰਦੀ, ਗਾਇਬ ਚੋਂ ਖਲਾ ਚੋਂ ਪ੍ਰਗਟ ਨਹੀਂ ਹੁੰਦੀ। ਮੇਰੇ ਵਾਸਤੇ ਵਿਸ਼ਵਾਸ ਕਰਨ ਯੋਗ ਗੱਲ ਇਹ ਹੈ ਕਿ ਜਦੋਂ 18ਵੀਂ ਸਦੀ ਚ ਖਾਲਸਾ ਪੰਥ ਮੁਗਲ ਸਟੇਟ ਦੇ ਵਿਰੁੱਧ ਹਥਿਆਰਬੰਦ ਸੰਘਰਸ਼ ਚ ਲੱਗਿਆ ਹੋਇਆ ਸੀ, ਉਦੋਂ ਉਦਾਸੀਆਂ ਨੇ ਤੇ ਨਿਰਮਲ ਅਖਾੜਿਆਂ ਨੇ ਗੁਰੂ ਗ੍ਰੰਥ ਸਾਹਿਬ ਜੀ ਦੀ ਸੇਵਾ ਸੰਭਾਲ ਦਾ ਕੰਮ ਕੀਤਾ। ਉਹਨਾਂ ਨੇ ਭਾਈ ਨੰਦ ਲਾਲ ਜੀ ਦੀ ਬਾਣੀ ਵੀ ਸੰਭਾਲੀ, ਭਾਈ ਗੁਰਦਾਸ ਜੀ ਦੀ ਵੀ, ਜਨਮ ਸਾਖੀਆਂ ਵੀ। ਲੇਕਿਨ ਜਿਹੜੀ ਖੜਗ ਪੁੱਜ ਹੈ ਖਾਲਸਾ ਪੰਥ ਦੀ, ਉਹ ਹੈ ਨਿਹੰਗ ਸਿੰਘਾਂ ਦਾ ਜਥਾ ਚੱਲਦਾ ਵਹੀਰ। ਪਹਿਲੋਂ ਦਲ ਖਾਲਸਾ ਸੀ, ਉਹ ਤੋਂ ਬਾਅਦ ਨਿਹੰਗ ਸਿੰਘਾਂ ਦਾ ਚੱਲਦਾ ਵਹੀਰ ਜਥਾ ਬਣਿਆ। ਇਸ ਦਸਮ ਗ੍ਰੰਥ ਜੀ ਦੀ ਸੇਵਾ ਸੰਭਾਲ ਕਥਾ ਦਾ ਜਿਹੜਾ ਕੰਮ ਕਾਜ ਜਿੰਮੇਵਾਰੀ, ਇਹ ਨਿਹੰਗ ਸਿੰਘਾਂ ਨੇ ਸੰਭਾਲੀ ਸੀ। ਇਸ ਕਰਕੇ ਇਸ ਗ੍ਰੰਥ ਦੇ ਵਿੱਚ ਕੋਈ ਰਲਾ ਪੈ ਜਾਣ ਦੀ ਕਿਤੇ ਕੋਈ ਸੰਭਾਵਨਾ ਨਹੀਂ ਆਪਾਂ ਨੂੰ ਦਿਸਦੀ। ਮੈਂ ਇਹ ਇਸ ਮਤ ਦਾ ਧਾਰਨੀ ਆ ਕਿ ਜਦੋਂ ਮਹਾਰਾਜ ਨੇ ਇਹ ਫਰਮਾਇਆ ਕਿ ਦਸਮ ਗ੍ਰੰਥ ਨੂੰ ਅਸਾਂ ਦੀ ਖੇਡ ਜਾਣੋ, ਤਾਂ ਇਹਦਾ ਅਰਥ ਕੀ ਹੋਇਆ ਕਿ ਗੁਰੂ ਗ੍ਰੰਥ ਸਾਹਿਬ ਦਾ ਫਲਸਫਾ ਹੈ ਜਿਹੜਾ, ਉਹ ਸਾਡੇ ਵਿਚਾਰਨ ਯੋਗ ਹੈ, ਸਮਝਣ ਯੋਗ ਹੈ, ਪਾਲਿਸੀ ਹੈ, ਫਲਸਫਾ ਹੈ ਗੁਰੂ ਗ੍ਰੰਥ, ਰੂਹਾਨੀਅਤ ਦਾ ਸਮੁੰਦਰ ਹੈ ਗੁਰੂ ਗ੍ਰੰਥ। ਲੇਕਿਨ ਦਸਮ ਗ੍ਰੰਥ ਦੁਨੀਆਦਾਰੀ ਦੀ ਖੇਡ ਖੇਡਦਾ। ਜਦੋਂ ਮਹਾਰਾਜ ਨੇ ਬੋਲ ਹੀ ਬੋਲ ਦਿੱਤਾ, ਉਚਾਰ ਦਿੱਤਾ ਕਿ ਇਸ ਨੂੰ ਅਸਾਂ ਦਾ ਖੇਲ ਜਾਣੋ, ਤਾਂ ਖੇਲ ਹੈ। ਹੁਣ ਕੀ ਹੈ ਕਿ ਕਲਾਸ ਵਿੱਚ ਸਾਨੂੰ ਅਧਿਆਪਕ ਇਤਿਹਾਸ ਤੇ ਫਲਸਫਾ ਪੜ੍ਹਾ ਸਕਦਾ, ਲੇਕਿਨ ਯੁੱਧ ਕਿਵੇਂ ਹੁੰਦਾ ਇਹ ਉਸਤਾਦ ਫਿਰ ਸਾਨੂੰ ਫੀਲਡ ਚ ਸਿਖਾਏਗਾ। ਇਹ ਗ੍ਰੰਥ ਹੈ ਜਿਹੜਾ, ਇਹ ਸੰਸਾਰ ਵਿੱਚ ਕਿਵੇਂ ਵਿਚਰਨਾ। ਫਰੇਬੀ ਦੰਭੀ ਮਹਾਰਾਜੇ ਆਉਣਗੇ, ਫਰੇਬੀ ਦੰਭੀ ਆਚਰਣਹੀਣ ਮਰਦ ਤੇ ਔਰਤਾਂ ਆਉਣਗੀਆਂ, ਸਾਧ ਸੰਤ ਆਉਣਗੇ ਕਪਟੀ, ਤੁਹਾਡੇ ਨਾਲ ਛਲ ਹੋਣਗੇ, ਧੋਖੇ ਹੋਣਗੇ। ਤੇ ਫਿਰ ਮਹਾਰਾਜ ਆਪ ਵੀ ਸਿਖਾ ਰਹੇ ਨੇ ਸੰਗਤ ਨੂੰ, ਖਾਲਸਾ ਪੰਥ ਨੂੰ ਹਥਿਆਰਾਂ ਦੀ ਵਿਦਿਆ, ਤੇ ਇਹ ਵੀ ਉਹਨਾਂ ਦਾ ਫੈਸਲਾ ਹੈ ਕਿ ਉਹਨਾਂ ਤੋਂ ਬਾਅਦ ਆਉਣ ਵਾਲੀਆਂ ਪੀੜ੍ਹੀਆਂ ਜਿਹੜੀ ਕਿ ਉਹਨਾਂ ਦੀ ਸੰਤਾਨ ਹੋਏਗੀ, ਉਹਨਾਂ ਦਾ ਪਰਿਵਾਰ ਹੋਏਗਾ, ਜਿਹਦੇ ਚੋਂ ਆਪਾਂ ਸਾਰੇ ਹੀ ਹਾਂ, ਉਹ ਵੀ ਆਪਾਂ ਸਿੱਖੀਏ। ਤੋ ਮੱਲਾਂ ਦਾ, ਅਖਾੜਿਆਂ ਦਾ ਜਿਹੜਾ ਗ੍ਰੰਥ ਹੈ, ਯੁੱਧਾਂ ਦਾ ਜਿਹੜਾ ਗ੍ਰੰਥ ਹੈ, ਸਟੇਟ ਨੂੰ ਕਿਵੇਂ ਸਮਝਣਾ ਤੇ ਸਟੇਟ ਨਾਲ ਟੱਕਰ ਲੈਣ ਦੇ ਜਿਹੜੇ ਢੰਗ ਤਰੀਕੇ ਸਿਖਾਉਣ ਦਾ ਗ੍ਰੰਥ ਹੈ, ਉਹ ਸ੍ਰੀ ਦਸਮ ਗ੍ਰੰਥ ਸਾਹਿਬ ਹੈ। ਮੈਂ ਇਹ ਸਮਝਦਾ ਭਾਈ ਸਾਹਿਬ ਜੀ ਕਿ ਕਿਲਾ ਹੈ ਦਸਮ ਗ੍ਰੰਥ ਗੁਰੂ ਗ੍ਰੰਥ ਸਾਹਿਬ ਦਾ। ਦਸਮ ਗ੍ਰੰਥ ਦੇ ਕਿਲੇ ਤੋਂ ਬਗੈਰ ਗੁਰੂ ਗ੍ਰੰਥ ਸਾਹਿਬ ਜੀ ਸੁਰੱਖਿਅਤ ਨਹੀਂ ਹਨ। ਤੇ ਜਿਨ੍ਹਾਂ ਜਿਨ੍ਹਾਂ ਮਾਈਆਂ ਨੇ, ਭਾਈਆਂ ਨੇ, ਨਿੰਦਕਾਂ ਨੇ ਦਸਮ ਗ੍ਰੰਥ ਸਾਹਿਬ ਉੱਪਰ ਹੱਲਾ ਕੀਤਾ, ਤੁਸੀਂ ਦੇਖੀ ਹੋਏਗਾ, ਪਿਛਲੇ ਆਪਾਂ 300 ਸਾਲ ਤੋਂ ਦੇਖਦੇ ਆ ਰਹੇ ਹਾਂ, ਉਹਨਾਂ ਨੇ ਫਿਰ ਗੁਰੂ ਗ੍ਰੰਥ ਸਾਹਿਬ ਜੀ ਦੀ ਸਭ ਤੋਂ ਪਹਿਲਾਂ ਭੱਟਾਂ ਦੇ ਸੋਈਆਂ ਤੇ ਹੱਲਾ ਕੀਤਾ, ਉਹਦੇ ਤੋਂ ਬਾਅਦ ਭਗਤਾਂ ਦੀ ਬਾਣੀ ਤੇ ਹੱਲਾ ਕੀਤਾ। ਜੇ ਕਿਸੇ ਨੂੰ ਮੇਰੀ ਗੱਲ ਤੇ ਸ਼ੱਕ ਹੋਵੇ ਤਾਂ ਉਹ ਪ੍ਰੋਫੈਸਰ ਹਰਿੰਦਰ ਸਿੰਘ ਮਹਿਬੂਬ ਜੀ ਦੀ ਕਿਤਾਬ ਸਹਿਜੇ ਰਚਿਓ ਖਾਲਸਾ ਦਾ ਪਾਠ ਕਰ ਲੈਣ, ਉਹਦੇ ਵਿੱਚ ਭਗਤ ਕਵੀਆਂ ਬਾਰੇ ਜੋ ਨਿੰਦਣਯੋਗ ਸ਼ਬਦਾਵਲੀ ਵਰਤੀ ਗਈ ਹੈ, ਮੈਂ ਇਹਦੇ ਬਾਰੇ ਅਖਬਾਰਾਂ ਨੂੰ ਤੇ ਮੈਗਜ਼ੀਨਾਂ ਨੂੰ ਤਕਰੀਬਨ 10 ਸਾਲ ਪਹਿਲਾਂ ਸੂਚਿਤ ਕਰ ਚੁੱਕਾ। ਇਹ ਹੋਣਾ ਐਨ ਸੁਭਾਵਕ ਹੈ, ਪਿੱਛੇ ਵੀ ਇਸੇ ਤਰ੍ਹਾਂ ਹੁੰਦਾ ਰਿਹਾ। ਹਰਿੰਦਰ ਸਿੰਘ ਮਹਿਬੂਬ ਨੇ ਬਹੁਤ ਮਾੜੇ ਬਚਨ ਕੀਤੇ, ਲਿਖਤ ਚ ਵੀ, ਬੋਲਾਂ ਚ ਵੀ ਦਸਮ ਗ੍ਰੰਥ ਸਾਹਿਬ ਸੰਬੰਧੀ। ਉਦੋਂ ਮੇਰੇ ਮਨ ਚ ਖੁੜਕੀ ਕਿ ਕਿਤੇ ਨਾ ਕਿਤੇ ਹੱਲਾ ਹੋਏਗਾ ਗੁਰੂ ਗ੍ਰੰਥ ਸਾਹਿਬ ਤੇ ਵੀ। ਸੋ ਇਹ ਨਹੀਂ ਕਿ ਮੈਂ ਕੋਈ ਭਵਿੱਖਬਾਣੀ ਕਰਨ ਵਾਸਤੇ ਸਮਰੱਥ ਬੰਦਾ, ਮੈਨੂੰ ਸਿਲਸਿਲੇ ਦਾ ਪਤਾ ਪਿਛਲੇ ਦਾ ਕਿ ਇਹ ਮੋੜ ਐ ਕੱਟੇ ਜਾਂਦੇ ਨੇ। ਤੋ ਜਿਸ ਜਿਸ ਸ਼ਖਸ ਨੇ ਜਿਸ ਜਿਸ ਸਮੇਂ ਕਿਤੇ ਨੁਕਤਾਚੀਨੀ ਕੀਤੀ, ਨਿੰਦਿਆ ਕੀਤੀ, ਹੱਤਕ ਕਰਨ ਦੀ ਯਤਨ ਕੀਤੀ ਦਸਮ ਗ੍ਰੰਥ ਸਾਹਿਬ ਦੀ, ਉਹਨੇ ਬਾਅਦ ਦੇ ਵਿੱਚ ਫਿਰ ਇਹੋ ਵਰਤਾਰਾ ਗੁਰੂ ਗ੍ਰੰਥ ਸਾਹਿਬ ਜੀ ਨਾਲ ਕੀਤਾ। ਮੈਂ ਸੰਤ ਕਰਤਾਰ ਸਿੰਘ ਜੀ ਤੋਂ ਤੇ ਸੰਤ ਬਾਬਾ ਜਰਨੈਲ ਸਿੰਘ ਜੀ ਤੋਂ ਦਸਮ ਗ੍ਰੰਥ ਸਾਹਿਬ ਦੀ ਕਥਾ ਸੁਣੀ। ਮਾਈਆਂ, ਭਾਈਆਂ, ਵੱਡੇ ਛੋਟਿਆਂ ਨੇ, ਸਾਰਿਆਂ ਨੇ ਰਲ ਕੇ ਕਥਾ ਸੁਣੀ। ਸਾਨੂੰ ਕਿਤੇ ਕੋਈ ਇਤਰਾਜ਼ ਹੋ, ਕਿਉਂਕਿ ਕਥਾ ਸੁਣਾਉਣ ਦਾ ਇੱਕ ਤਰੀਕਾ ਹੁੰਦਾ। ਜਿਸ ਤਰੀਕੇ ਨਾਲ ਪੰਕਤੀਆਂ ਇਹ ਪੇਸ਼ ਕਰਦੇ ਨੇ, ਜਿਨ੍ਹਾਂ ਨੇ ਟਕਸਾਲਾਂ ਚ ਅਖਾੜਿਆਂ ਚ ਬੈਠ ਕੇ ਕਥਾ ਕਰਨੀ ਤੇ ਸੁਣਨੀ ਸਿੱਖੀ ਹੈ, ਕੇਵਲ ਉਹ ਜਾਣਦੇ ਨੇ ਕਿ ਕਥਾ ਕਿਵੇਂ ਕਰਨੀ। ਪਰਸੋਂ ਦੀ ਗੱਲ ਹੈ ਜੀ, ਅਜੇ 25 ਦਸੰਬਰ ਨੂੰ ਵਿਰਸਾ ਸਿੰਘ ਜੀ ਦਾ ਡੇਰਾ ਹੈ, ਉੱਥੇ ਗਾਹੇ ਬਗਾਹੇ ਕਦੀ ਕਦਾਈ ਸਾਲ ਚ ਇੱਕ ਵਾਰੀ ਦੋ ਵਾਰੀ ਯਾਦ ਕਰ ਲੈਂਦੇ ਨੇ, ਮੈਂ ਹਾਜ਼ਰ ਹੋਇਆ ਉੱਥੇ। ਸਵਾਮੀ ਬ੍ਰਹਮਦੇਵ ਉਦਾਸੀ ਸੰਪਰਦਾ ਦੇ ਬੜੇ ਗੁਣੀ ਸੱਜਣ ਨੇ, ਬਿਰਧ ਹੋ ਗਏ ਨੇ ਹੁਣ। ਉਹਨਾਂ ਨੂੰ ਇਹੀ ਬੇਨਤੀ ਕਰਕੇ ਬੁਲਾਇਆ ਗਿਆ ਸੀ ਕਿ ਜੀ ਇੱਥੇ ਸੰਗਤ ਜੁੜੇਗੀ, ਤੁਸੀਂ ਚਰਿੱਤਰ ਉਪਾਖਿਆਨ ਦੀ ਕਥਾ ਕਰਨਾ। ਉਹਨਾਂ ਨੇ ਫੋਨ ਤੇ ਜਵਾਬ ਚ ਕਿਹਾ ਕਿ ਚਰਿੱਤਰ ਉਪਾਖਿਆਨ ਦੀ ਕਥਾ ਤਾਂ ਕਰਾਂਗਾ, ਮੈਂ ਉਸ ਹਿੱਸੇ ਦੀ ਕਥਾ ਕਰਾਂਗਾ ਜਿਹੜਾ ਹਿੱਸਾ ਰਾਗੀ ਦਰਸ਼ਨ ਸਿੰਘ ਨੂੰ ਸਭ ਤੋਂ ਵੱਧ ਬੁਰਾ ਲੱਗਿਆ। ਪੂਰਾ ਇੱਕ ਘੰਟਾ ਸੰਗਤ ਨੇ ਕਥਾ ਸ਼ਰਵਣ ਕੀਤੀ, ਬ੍ਰਹਮਦੇਵ ਜੀ ਨੇ ਕਥਾ ਸੁਣਾਈ, ਉਹ ਰਿਕਾਰਡਡ ਹੈ। ਬ੍ਰਹਮਦੇਵ ਜੀ ਦੀ ਚਰਿੱਤਰ ਉਪਾਖਿਆਨ ਉਪਰ ਕਿਤਾਬ ਆਪਣੇ ਸਾਹਮਣੇ ਮੌਜੂਦ ਹੈ। ਕਿਰਪਾ ਕਰਕੇ ਇਹਨਾਂ ਨੂੰ ਪੜ੍ਹਨ ਦਾ ਯਤਨ ਕਰਨ, ਆਪਣੀ ਲਿਖਤ ਨੂੰ ਤੇ ਆਪਣੇ ਬੋਲਾਂ ਨੂੰ ਸੰਵਾਰਨ ਦਾ ਯਤਨ ਕਰਨ। ਜਿੰਨੀ ਸਲੀਕੇ ਨਾਲ ਗੱਲ ਕਰਨਗੇ, ਜਿੰਨੀ ਸਲੀਕੇ ਨਾਲ ਗੱਲ ਸੁਣਨਗੇ, ਉਨੀ ਇਹਨਾਂ ਦਾ ਵਧੀਕ ਸਤਿਕਾਰ ਹੋਏਗਾ। ਮੈਂ ਆਪਣੇ ਡਿਪਾਰਟਮੈਂਟ ਦੀ ਗੱਲ ਦੱਸ ਦਿੰਦਾ ਜੀ। ਮੇਰੇ ਡਿਪਾਰਟਮੈਂਟ ਚ ਕ੍ਰਿਸਚੈਨਿਟੀ ਪੜ੍ਹਾਉਂਦੇ ਰਹੇ ਡਾਕਟਰ ਆਨੰਦ ਸਪੈਂਸਰ, ਹੁਣ ਇਸ ਵਕਤ ਮੁਹੰਮਦ ਹਬੀਬ ਇਸਲਾਮ ਪੜ੍ਹਾਉਂਦੇ ਨੇ। ਪਹਿਲੋਂ ਬਹੁਤ ਵੱਡੇ ਵਿਦਵਾਨ ਸਨ ਮੈਡਮ ਭਾਸਵਤੀ ਭੱਟਾਚਾਰੀਆ, ਹੁਣ ਹਿੰਦੂਇਜ਼ਮ ਦੀ ਪੋਸਟ ਸਾਡੇ ਖਾਲੀ ਪਈ ਹੈ। ਜੈਨਿਜ਼ਮ ਪੜ੍ਹਾਉਂਦੇ ਨੇ ਸਾਡੇ ਪ੍ਰੋਫੈਸਰ ਪ੍ਰਦੁਮਨ ਸ਼ਾਹ ਸਿੰਘ, ਪ੍ਰੋਫੈਸਰ ਰਾਜੇਸ਼ ਰੰਜਨ ਬੁੱਧਿਜ਼ਮ ਪੜ੍ਹਾਉਂਦੇ ਨੇ। ਰਾਜੇਸ਼ ਰੰਜਨ ਨਾਲੰਦਾ ਯੂਨੀਵਰਸਿਟੀ ਦੇ ਪ੍ਰੋਡਕਟ ਨੇ ਤੇ ਉਹਨਾਂ ਨੂੰ ਪਾਲੀ ਬੋਲੀ ਦੇ ਸਾਹਿਤ ਦੀ ਸੇਵਾ ਕਰਨ ਬਦਲੇ ਰਾਸ਼ਟਰਪਤੀ ਅਵਾਰਡ ਮਿਲੇ। ਅਸੀਂ ਸਾਰੇ ਵੱਖ ਵੱਖ ਧਰਮਾਂ ਦੇ ਵੱਖ ਵੱਖ ਟ੍ਰੈਡੀਸ਼ਨ ਦੇ ਅਧਿਆਪਕ ਹਾਂ। ਕਦੀ ਕਦਾਈ ਜਦੋਂ ਸਾਨੂੰ ਇਉਂ ਲੱਗੇ ਕਿ ਧਰਮ ਗ੍ਰੰਥ ਚ ਇਸ ਤਰ੍ਹਾਂ ਦੀ ਗੱਲ ਕਿਉਂ ਆ ਗਈ, ਤਾਂ ਅਸੀਂ ਇੱਕ ਦੂਜੇ ਤੋਂ ਇਉਂ ਪੁੱਛਦੇ ਹੁੰਦੇ ਹਾਂ ਕਿ ਭਾਈ ਸਾਹਿਬ ਜੀ, ਮੈਨੂੰ ਇਸ ਗੱਲ ਦੀ ਸਮਝ ਨਹੀਂ ਲੱਗੀ, ਕਿਰਪਾ ਕਰੋ ਤੁਸੀਂ ਮੈਨੂੰ ਇਹ ਗੱਲ ਸਮਝਾਓ। ਧਰਮ ਗ੍ਰੰਥ ਨੂੰ ਸੁਣਨਾ ਸਮਝਣਾ ਜਿਸ ਸਲੀਕੇ ਦੀ ਮੰਗ ਕਰਦਾ ਹੈ ਇਹਨਾਂ ਨਿੰਦਕਾਂ ਤੋਂ, ਮੈਂ ਉਮੀਦ ਕਰਦਾ ਕਿ ਉਹ ਸਲੀਕਾ ਅੱਜ ਨਹੀਂ ਸਿੱਖਿਆ ਆਏਗਾ, ਇੱਕ ਦਿਨ ਚ ਨਹੀਂ ਆਉਂਦਾ, ਸਮਾਂ ਲੱਗਦਾ। ਭਾਈ ਲਕਸ਼ਵੀਰ ਸਿੰਘ ਜੀ ਨੂੰ ਮੈਂ ਪੁੱਛਿਆ, ਬੜੇ ਵੱਡੇ ਵਿਦਵਾਨ ਸਨ ਫਾਰਸੀ ਤੇ, ਉਹਨਾਂ ਦੀ ਫਾਰਸੀ ਦੀ ਕਿਤਾਬ ਮੁਨਾਜਾ ਤੇ ਬਾਮਦਾਦੀ, ਜਪਜੀ ਸਾਹਿਬ ਦਾ ਫਾਰਸੀ ਨਜ਼ਮ ਚ ਬੰਦਿਸ਼ ਚ ਬੇਅੰਤ ਖੂਬਸੂਰਤ ਤਰਜਮਾ ਹੈ, ਤੇ ਦਬਸਤਾਨ ਮਜ਼ਾਹਬ ਤੋਂ ਬਾਅਦ ਇਹ ਕਿਤਾਬ ਹਿੰਦੁਸਤਾਨੀ ਧਰਮਾਂ ਬਾਬਤ ਫਾਰਸੀ ਬੋਲੀ ਦਾ ਵੱਡਾ ਸਰੋਤ ਹੈ। ਇਹ ਵਿਚਾਰ ਮੇਰਾ ਨਹੀਂ, ਸੈਯਦ ਮੁਹੰਮਦ ਰੂਹਾਨੀ ਪ੍ਰੋਫੈਸਰ ਆਏ ਸਨ ਯੂਨੀਵਰਸਿਟੀ ਆਫ ਰਿਲੀਜੀਅਸ ਸਟੱਡੀਜ਼ ਕੁੰਮ ਈਰਾਨ ਤੋਂ, ਜਿਨ੍ਹਾਂ ਨਾਲ ਸਾਡਾ ਅਹਿਦਨਾਮਾ ਹੋਇਆ ਹੋਇਆ ਪ੍ਰੋਫੈਸਰਾਂ ਦੇ ਵਟਾਂਦਰੇ ਦਾ, ਉਨ੍ਹਾਂ ਨੇ ਇਹ ਗੱਲ ਆਖੀ ਸੀ ਕਿ ਈਰਾਨ ਦੇ ਸਿੱਖਾਂ ਤੇ ਗੈਰ ਸਿੱਖਾਂ ਚ ਭਾਈ ਲਕਸ਼ਵੀਰ ਸਿੰਘ ਜੀ ਦਾ ਇਹ ਗ੍ਰੰਥ ਬਹੁਤ ਮਕਬੂਲ ਹੋਇਆ। ਮੈਂ ਭਾਈ ਲਕਸ਼ਵੀਰ ਸਿੰਘ ਜੀ ਨੂੰ ਪੁੱਛਿਆ, ਭਾਈ ਸਾਹਿਬ ਜੀ, ਤੁਹਾਡੇ ਬੋਲਾਂ ਚ, ਤੁਹਾਡੇ ਵਿਹਾਰ ਚ, ਤੁਹਾਡੀ ਲਿਖਤ ਚ ਬੜਾ ਸਹਿਜ ਉੱਚ ਪਾਏ ਦਾ ਸਲੀਕਾ ਹੈ, ਇਹ ਕਿਵੇਂ ਸਿੱਖਿਆ ਤੁਸੀਂ? ਉਹ ਮੁਸਕਰਾ ਪਏ, ਕਹਿਣ ਲੱਗੇ, ਭਾਈਓ, ਤੁਹਾਡੀ ਜਨਰੇਸ਼ਨ ਹੈ ਜਿਹੜੀ, ਉਹ ਫਾਸਟ ਫੂਡ ਜਨਰੇਸ਼ਨ ਹੈ, ਅਸੀਂ ਬੁੱਢੇ ਹਾਂ ਜਿਹੜੇ, ਅਸੀਂ ਕਾੜਨੀ ਦਾ ਦੁੱਧ ਪੀਤਾ ਹੋਇਆ। ਕਾੜਨੀ ਦਾ ਦੁੱਧ ਹੈ ਜਿਹੜਾ ਬਾਕੀ ਗਰਮ ਕੀਤੇ ਦੁੱਧ ਤੋਂ ਵੱਖਰਾ ਇਸ ਗੱਲੋਂ ਹੁੰਦਾ ਕਿ ਉਹ ਪੈਰਾਂ ਤੱਕ ਅੱਗ ਤੋਂ ਸੇਕ ਤਾਂ ਲੈਂਦੇ ਹੀ ਰਹਿੰਦੇ ਸਹਿਜੇ ਸਹਿਜੇ, ਉਹ ਗੁਲਾਬੀ ਰੰਗ ਵੀ ਲੈ ਲੈਂਦੇ, ਦੁੱਧ ਗੁਲਾਬੀ ਹੋ ਜਾਂਦਾ, ਮਲਾਈ ਗੁਲਾਬੀ ਹੋ ਜਾਂਦੀ ਹੈ, ਮੱਖਣ ਲੱਸੀ, ਕਿਉਂਕਿ ਸਹਿਜੇ ਸਹਿਜੇ ਲਿਆ ਸੀ ਸੇਕ, ਗੁਲਾਬੀ ਰੰਗ ਵੀ ਤਾਂ ਹੀ ਆ ਗਿਆ। ਇੱਕ ਦਿਨ ਚ ਅਚਾਨਕ ਨਹੀਂ ਆਉਂਦਾ, ਬੜਾ ਲੰਮਾ ਸਮਾਂ ਲੱਗਦਾ। ਪਰੰਪਰਾਵਾਂ ਨੇ ਇਹ ਵੱਡਿਆਂ ਦੇ ਚਰਨਾਂ ਚ ਬੈਠ ਕੇ ਕਿਵੇਂ ਸੁਣਨਾ, ਕਿਵੇਂ ਬੋਲਣਾ, ਕਿਵੇਂ ਲਿਖਣਾ। ਫਿਰ ਭਾਈ ਲਕਸ਼ਵੀਰ ਜੀ ਕਹਿਣ ਲੱਗੇ, ਕਹਿੰਦੇ, ਖੂਨ ਸੁਫਨੇ ਲੈਂਦਾ ਰਹਿੰਦਾ, ਕਦੀ ਮੈਂ ਵੀ ਦੁੱਧ ਬਣਾ, ਹੋ ਜਾਂਦੀ ਹੈ ਕਰਾਮਾਤ, ਪਰ ਸਮਾਂ ਬੜਾ ਲੱਗਦਾ। ਘਰ ਚ ਧੀ ਦਾ ਜਨਮ ਹੁੰਦਾ, ਫਿਰ ਉਹ ਖੇਡਦੀ ਜਵਾਨ ਹੁੰਦੀ ਹੈ, ਫਿਰ ਅਸੀਂ ਉਹਦੇ ਵਾਸਤੇ ਵਰ ਲੱਭਦੇ ਹਾਂ, ਫਿਰ ਉਹਦੇ ਘਰ ਸੰਤਾਨ ਪੈਦਾ ਹੁੰਦੀ ਹੈ, ਸਾਰਾ ਨਹੀਂ ਕਰਮਾਂ ਵਾਲਾ ਥੋੜਾ ਜਿਹਾ ਹਿੱਸਾ ਖੂਨ ਦਾ, ਫਿਰ ਉਦੋਂ ਦੁੱਧ ਬਣ ਜਾਂਦਾ। ਇਹ ਕਰਾਮਾਤ ਹੋ ਤਾਂ ਜਾਂਦੀ ਹੈ, ਪਰ ਇਹਨੂੰ ਟਾਈਮ ਬੜਾ ਲੱਗਦਾ। ਮੈਨੂੰ ਦਸਮ ਗ੍ਰੰਥ ਦੇ ਨਿੰਦਕਾਂ ਤੇ ਇਸ ਕਰਕੇ ਗੁੱਸਾ ਨਹੀਂ ਆਉਂਦਾ ਕਿ ਮੈਨੂੰ, ਮੇਰਾ ਇਹ ਵਿਸ਼ਵਾਸ ਹੈ ਕਿ ਦਸਮ ਪਾਤਸ਼ਾਹ ਹਜ਼ੂਰ ਮਿਹਰਬਾਨ ਹੋਣਗੇ ਉਹਨਾਂ ਤੇ, ਸਹਿਜੇ ਸਹਿਜੇ ਉਹਨਾਂ ਨੂੰ ਪਤਾ ਲੱਗੇਗਾ ਕਿ ਧਰਮ ਗ੍ਰੰਥ ਸਮਝਣ ਦਾ ਤਰੀਕਾ ਕੀ ਹੈ। ਜਦੋਂ ਧਰਮ ਗ੍ਰੰਥ ਬਾਬਤ ਆਪਾਂ ਲਿਖੀਏ ਤੇ ਬੋਲੀਏ, ਫਿਰ ਉਦੋਂ ਸਲੀਕਾ ਆਪਾਂ ਕੀ ਗ੍ਰਹਿਣ ਹੁੰਦਾ। ਮੇਰੀ ਉਮੀਦ ਟੁੱਟੀ ਨਹੀਂ ਹੈ ਅਜੇ, ਇਹ ਲੋਕ ਕਿਤੇ ਨਾ ਕਿਤੇ ਰਸਤੇ ਤੇ ਆਉਣਗੇ।
ਪ੍ਰੋਫੈਸਰ ਸਾਹਿਬ, ਇਹਨਾਂ ਦਿਨਾਂ ਚ ਆਪ ਜੀ ਅਖਬਾਰਾਂ ਚ ਮੁੜ ਚਰਚਾ ਦਾ ਵਿਸ਼ਾ ਬਣੇ ਹੋ ਨੂਰ ਮਹਿਲ ਨੂੰ ਲੈ ਕੇ। ਅਖਬਾਰਾਂ ਜਿਤਨਾ ਕੁ ਅਸੀਂ ਪੜ੍ਹਿਆ ਉਹ ਕਾਫੀ ਨਾ ਕਾਫੀ ਹੈ, ਇਹ ਸਾਰਾ ਸਿਲਸਿਲਾ ਕਿਵੇਂ ਵਾਪਰਿਆ, ਇਹ ਇਸ਼ੂ ਕੀ ਹੈ, ਇਸ ਬਾਰੇ ਕਿਰਪਾ ਕਰਕੇ ਸਾਡੇ ਸਰੋਤਿਆਂ ਨੂੰ ਵਿਸਥਾਰ ਸਹਿਤ ਦੱਸਣ ਦੀ ਕਿਰਪਾਲਤਾ।
ਇੱਕ ਤਾਂ ਜੀ, ਪੰਜਾਬ ਚ ਜੋ ਇਸ ਵਕਤ ਵਾਪਰ ਰਹੀਆਂ ਨੇ ਘਟਨਾਵਾਂ, ਉਹਨਾਂ ਨੂੰ ਵਾਚਦਿਆਂ ਹੋਇਆਂ ਮੈਂ ਇਸ ਨਤੀਜੇ ਤੇ ਪਹੁੰਚਿਆ ਕਿ ਸਮਾਂ ਸੀ ਜਦੋਂ ਸਿੰਘ ਸਭਾ ਪ੍ਰਕਾਸ਼ ਚ ਆਈ, ਕਿਉਂਕਿ ਉਦੋਂ ਗੁਰਦੁਆਰਿਆਂ ਦੇ ਵਿੱਚ ਮਹੰਤਾਂ ਰਾਹੀਂ ਬੜੀ ਮਨਮਤ ਸ਼ੁਰੂ ਹੋ ਗਈ ਹੋਈ ਸੀ, ਤੇ ਕੈਟਾਲਿਸਟ ਜਿਹੜਾ ਬਣਿਆ ਤਤਕਾਲੀ ਕਾਰਨ ਸਿੰਘ ਸਭਾ ਦਾ ਤੇ ਸਿੱਖਾਂ ਦਾ ਸੰਘਰਸ਼ ਸ਼ੁਰੂ ਹੋਣ ਦਾ, ਉਹ ਸੀ ਕਿ ਕੁਝ ਸਿੱਖ ਜਵਾਨਾਂ ਨੇ ਫੈਸਲਾ ਕਰ ਲਿਆ ਸੀ, ਵੱਡੀ ਗਿਣਤੀ ਨਹੀਂ ਸੀ, ਚਾਰ ਪੰਜ ਹੀ ਸਨ, ਕਿ ਅਸੀਂ ਈਸਾਈ ਮਤ ਧਾਰਨ ਕਰਨਾ, ਤੇ ਉਹ ਵੀ ਵੱਡੇ ਇਕੱਠ ਚ। ਸਿੱਖਾਂ ਨੂੰ ਇਉਂ ਲੱਗਿਆ ਕਿ ਗੁਰੂ ਸਾਹਿਬਾਨ ਦੀ ਏਡੀ ਨਿੱਗਰ ਮਤ ਸੀ, ਇੰਨਾ ਪ੍ਰੇਮ ਕੀਤਾ ਉਹਨਾਂ ਨੇ ਕਿ ਸਾਡੇ ਤੋਂ ਕੁਛ ਵੀ ਛੁਪਾ ਕੇ ਨਹੀਂ ਰੱਖਿਆ। ਕੀਮਤੀ ਤੋਂ ਕੀਮਤੀ ਵਸਤਾਂ ਨੇ ਜਿਹੜੀਆਂ ਉਹ ਧਨ ਨਹੀਂ ਹੁੰਦਾ, ਉਹ ਸੰਤਾਨ ਹੁੰਦੀ ਹੈ, ਮਾਪੇ ਹੁੰਦੇ ਨੇ। ਦਸਮ ਪਾਤਸ਼ਾਹ ਹਜ਼ੂਰ ਨੇ ਤਾਂ ਉਹ ਵੀ ਨਹੀਂ ਆਪਣੇ ਕੋਲ ਬਚਾ ਕੇ ਰੱਖੇ, ਫਿਰ ਵਜ੍ਹਾ ਕੀ ਹੋਈ, ਸਾਡੇ ਬੱਚੇ ਕਿਉਂ ਜਾ ਰਹੇ ਨੇ? ਉਹਨਾਂ ਨੇ ਸਮਝਣ ਦਾ ਯਤਨ ਕੀਤਾ ਤਾਂ ਸਿੰਘ ਸਭਾ ਹੋਂਦ 'ਚ ਆਈ, ਗੁਰਦੁਆਰਾ ਸੁਧਾਰ ਲਹਿਰ ਚੱਲੀ, ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਬਣੀ, ਫਿਰ ਸ਼੍ਰੋਮਣੀ ਅਕਾਲੀ ਦਲ ਹੋਂਦ 'ਚ ਆਇਆ। ਅਤੇ ਸ਼ੁਰੂ 'ਚ ਇਹਨਾਂ ਨੇ ਬਹੁਤ ਵੱਡੇ ਅਹਿਮ ਫੈਸਲੇ ਕੀਤੇ ਅਤੇ ਕਈ ਕਿਸਮ ਦੇ ਹੱਲਿਆਂ ਤੋਂ, ਈਸਾਈਆਂ ਦੇ ਹੱਲਿਆਂ ਤੋਂ, ਆਰੀਆ ਸਮਾਜੀਆਂ ਦੇ ਹੱਲਿਆਂ ਤੋਂ ਖਾਲਸਾ ਪੰਥ ਨੂੰ, ਜਵਾਨੀ ਨੂੰ ਬਚਾਇਆ। ਹੁਣ ਫਿਰ ਕੀ ਹੋ ਰਿਹਾ ਕਿ ਅੱਜ ਦਾ ਜਵਾਨ ਇਹ ਦੇਖ ਰਿਹਾ ਕਿ ਇੱਕ ਤਾਂ ਉਹਨਾਂ ਦਾ ਆਰਥਿਕ ਤੌਰ 'ਤੇ ਭਵਿੱਖ ਉਜਲਾ ਨਹੀਂ ਹੈ, ਦੂਸਰਾ ਪੰਜਾਬ 'ਚ ਬਹੁਤ ਸਾਰੀ ਵੱਡੀ ਗਿਣਤੀ ਅਖੌਤੀ ਨੀਵੀਆਂ ਜਾਤਾਂ ਦੀ ਹੈ। ਗੁਰੂ ਮਹਾਰਾਜ ਸੱਚੇ ਪਾਤਸ਼ਾਹ ਦਾ ਜਿਹੜਾ ਪੰਥ ਸਿਰਜਿਤ ਹੋਇਆ ਸੀ ਜਾਂ ਫਿਰ ਪਿੱਛੋਂ ਵੱਡੀਆਂ ਕੁਰਬਾਨੀਆਂ ਦਿੱਤੀਆਂ, ਉਹਨਾਂ 'ਚੋਂ ਬਹੁਤ ਵੱਡਾ ਹਿੱਸਾ ਜਿਹੜੇ ਅੱਜ ਅਖੌਤੀ ਤੌਰ 'ਤੇ ਜਾਣੇ ਜਾਂਦੇ ਨੀਵੀਆਂ ਜਾਤਾਂ ਵਾਲੇ ਗੁਰਸਿੱਖ ਨੇ, ਪਰਿਵਾਰ ਨੇ, ਉਹਨਾਂ ਦਾ ਸੀ। ਅਤੇ ਅੱਜ ਦੀ ਸਿੱਖੀ ਹੈ ਜਿਹੜੀ, ਉਹਦੇ ਵਿੱਚ ਉਹਨਾਂ ਨੂੰ ਜਿੰਨੀ ਕੁ ਨੁਮਾਇੰਦਗੀ ਮਿਲਣੀ ਚਾਹੀਦੀ ਸੀ ਉਨੀ ਨਹੀਂ ਮਿਲ ਰਹੀ, ਸਿੱਟੇ ਵਜੋਂ ਆਸਟ੍ਰੇਲੀਆ ਦੀਆਂ ਘਟਨਾਵਾਂ ਹੋਈਆਂ। ਮੈਂ ਇਹ ਸਮਝਦਾ ਜੇ ਕਿਤੇ ਸਾਡੀ ਲੀਡਰਸ਼ਿਪ ਨੇ, ਸਾਡੇ ਵਿਦਵਾਨਾਂ ਨੇ ਆਪਣਾ ਫਰਜ਼ ਸਮਝਿਆ ਅਤੇ ਨਿਭਾਇਆ ਹੁੰਦਾ ਤਾਂ ਦਲਿਤਾਂ ਦਾ ਕੋਈ ਪੰਜਾਬ ਦੇ ਵਿੱਚ ਹਿਸਾਬ ਕਿਤਾਬ ਹੋਣਾ ਹੀ ਨਹੀਂ ਸੀ, ਕਿਉਂਕਿ ਦਲਿਤਾਂ ਨੂੰ ਤਾਂ ਸਭ ਤੋਂ ਵੱਧ ਪਿਆਰ ਕਰਨ ਵਾਲੇ ਗੁਰੂ ਸਾਹਿਬਾਨ ਨੇ। ਤੋ ਇਸ ਨੁਕਸ ਪਹਿਲਾਂ ਤਾਂ ਮੈਂ ਆਪਣੇ 'ਚ ਕੱਢਾਂਗਾ ਕਿ ਜਿਸ ਥਾਂ 'ਤੇ ਮੈਂ ਬੈਠਾਂ ਮੈਂ ਆਪਣੀ ਜ਼ਿੰਮੇਵਾਰੀ ਨਹੀਂ ਨਿਭਾ ਰਿਹਾ, ਮੈਂ ਆਪਣੇ ਆਪ ਨੂੰ ਇਸ ਕਸੂਰ ਤੋਂ ਮੁਕਤ ਨਹੀਂ ਕਰਦਾ। ਥਾਂ ਥਾਂ 'ਤੇ ਧੜਾ ਧੜ ਸਿੱਖਾਂ 'ਚ ਵੀ ਅਤੇ ਗੈਰ ਸਿੱਖਾਂ 'ਚ ਵੀ ਪੰਜਾਬ ਵਿੱਚ ਡੇਰੇ ਉਸਰ ਰਹੇ ਨੇ। ਕੁਦਰਤੀ ਹੈ, ਜਦੋਂ ਡੇਰਾ ਉਸਰੇਗਾ ਇੱਕ, ਉਸ ਡੇਰੇ ਦੀ ਵੱਖਰੀ ਮਰਿਆਦਾ ਹੋਏਗੀ, ਉਸ ਡੇਰੇ ਦੇ ਵੱਖਰੇ ਵਿਧਾਨ ਹੋਣਗੇ। ਫਿਰ ਹਰੇਕ ਡੇਰਾ ਇਹ ਯਤਨ ਕਰਦਾ ਕਿ ਜਿਹੜਾ ਸ਼੍ਰੋਮਣੀ ਜਿਹੜਾ ਕੇਂਦਰ ਹੈ ਪੰਥ ਦਾ, ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਜਾਂ ਖਾਲਸਾ ਪੰਥ, ਤਾਂ ਆਪਾਂ ਕਿਸੇ ਤਰ੍ਹਾਂ ਇਹਦੇ ਤੋਂ ਹਟਾ ਕੇ ਆਪਣੇ ਨਾਲ ਜੋੜੀਏ। ਇਹ ਦੁਕਾਨਦਾਰੀ ਹੈ, ਦੁਕਾਨਦਾਰੀ 'ਚ ਕੁਛ ਵੀ ਮਾੜਾ ਨਹੀਂ ਹੁੰਦਾ। ਕਿਵੇਂ ਬੰਦਿਆਂ ਨੂੰ ਆਪਣੇ ਨਾਲ ਗੰਢਣਾ, ਕੁਛ ਲਾਲਚ ਦੇਣੇ ਨੇ, ਕੁਛ ਉਹਨਾਂ ਨੂੰ ਸੁਪਨੇ ਦਿਖਾਉਣੇ ਨੇ, ਕੁਛ ਇਹ ਵੀ ਹੁੰਦਾ ਹੈ ਕਿ ਗਰੀਬ ਆਦਮੀ ਜਾਂ ਦਲਿਤ ਹੈ ਜਿਹੜਾ, ਉਹਨੂੰ ਹੋਰ ਕੁਛ ਨਾ ਦਿਓ, ਉਹਨੂੰ ਧਰਵਾਸ ਹੀ ਦੇ ਦਿਓ, ਫਿਰ ਵੀ ਉਹ ਤੁਹਾਡਾ ਕਾਇਲ ਹੋ ਜਾਂਦਾ, ਕਿਉਂਕਿ ਬੜਾ ਵੱਡਾ ਹਥਿਆਰ ਹੈ ਧਰਵਾਸ ਵੀ। ਤੋ ਇਹ ਹੈ ਕਿ ਡੇਰੇ ਪੰਜਾਬ ਦੇ ਵਿੱਚ ਲਗਾਤਾਰ ਪਨਪ ਰਹੇ ਨੇ, ਵਿਕਸ ਰਹੇ ਨੇ, ਜਿਨ੍ਹਾਂ ਨਾਲ ਗਾਹੇ ਬਗਾਹੇ ਫਿਰ ਸਿੱਖਾਂ ਦੀ, ਸ਼ਰਧਾਲੂਆਂ ਦੀ ਟੱਕਰ ਵੀ ਯਕੀਨੀ ਹੈ। ਤੁਸੀਂ ਇਸ ਵਕਤ ਜ਼ਿਕਰ ਕੀਤਾ ਡੇਰਾ ਨੂਰ ਮਹਿਲ ਦਾ, ਜਿਹਦੇ ਸੰਚਾਲਕ ਅਸ਼ੂਤੋਸ਼ ਜੀ ਨੇ ਇਸ ਵਕਤ, ਮੈਨੂੰ ਯਾਦ ਹੈ ਕਿ 2002 'ਚ ਪਹਿਲੋਂ ਮਲੋਟ 'ਚ ਗਰਮੀਆਂ ਦੇ ਮਹੀਨੇ, ਮੈਨੂੰ ਲੱਗਦਾ ਕਿ ਸ਼ਾਇਦ ਜੂਨ ਦਾ ਮਹੀਨਾ ਸੀ, ਸਿੱਖਾਂ ਨੇ ਕੁਛ ਜਥੇਬੰਦੀਆਂ ਦੀ ਅਗਵਾਈ 'ਚ ਨੂਰ ਮਹਿਲ ਦੇ ਸਮਾਗਮ ਹੋਣ ਤੋਂ ਰੋਕਣ ਦਾ ਫੈਸਲਾ ਕੀਤਾ। ਰੋਕਣ ਦਾ ਫੈਸਲਾ ਇਸ ਲਈ ਕੀਤਾ ਕਿ ਉਹਨਾਂ ਨੂੰ ਇਉਂ ਪ੍ਰਤੀਤ ਹੋਇਆ ਕਿ ਸਿੱਖੀ ਰਵਾਇਤਾਂ ਦਾ ਖਿਲਵਾੜ ਕੀਤਾ ਜਾ ਰਿਹਾ। ਤੋ ਨਾ ਰੁਕਿਆ, ਟੱਕਰ ਹੋਈ, ਉਹਦੇ ਤੋਂ ਬਾਅਦ ਫਿਰ ਤਰਨ ਤਾਰਨ ਸਮਾਗਮ ਸੀ ਅਸ਼ੂਤੋਸ਼ ਜੀ ਦਾ, ਤਰਨ ਤਾਰਨ ਸਮਾਗਮ ਦੇ ਵਿੱਚ ਵੀ ਝੜਪਾਂ ਹੋਈਆਂ, ਕਿੱਥੇ ਕਿੱਥੇ ਕਿੰਨਾ ਕਿੰਨਾ ਜਾਨੀ ਅਤੇ ਮਾਲੀ ਨੁਕਸਾਨ ਹੋਇਆ ਇਸ ਵਕਤ ਮੈਨੂੰ ਜ਼ਬਾਨੀ ਯਾਦ ਹੈ ਨਹੀਂ, ਕਿਉਂਕਿ ਘਟਨਾ ਨੂੰ 7 ਸਾਲ ਹੋ ਗਏ। ਲੇਕਿਨ ਜੋ ਮੈਨੂੰ ਯਾਦ ਹੈ ਉਹ ਇਹ ਕਿ ਉਦੋਂ ਪੰਜਾਬ ਸਰਕਾਰ ਦੇ ਮੁਖੀ ਸਨ ਮਹਾਰਾਜਾ ਅਮਰਿੰਦਰ ਸਿੰਘ। ਮਹਾਰਾਜਾ ਅਮਰਿੰਦਰ ਸਿੰਘ ਦਾ ਅਖਬਾਰਾਂ 'ਚ ਵੀ ਬਿਆਨ ਆਇਆ, ਕਈਆਂ ਹੋਰਾਂ ਮੰਤਰੀਆਂ ਦੇ ਬਿਆਨ ਆਏ ਵੀ ਇਹ ਬਹੁਤ ਮੰਦਭਾਗੀਆਂ ਘਟਨਾਵਾਂ ਨੇ, ਪੰਜਾਬ 'ਚ ਨਹੀਂ ਹੋਣ ਦਿਆਂਗੇ ਇਸ ਤਰ੍ਹਾਂ ਦੀਆਂ ਘਟਨਾਵਾਂ, ਟਕਰਾਓ ਨਹੀਂ ਹੋਣ ਦਿਆਂਗੇ, ਅਸੀਂ ਬਿਮਾਰੀ ਦੀ ਜੜ ਲੱਭਾਂਗੇ ਫਿਰ ਇਲਾਜ ਕਰਾਂਗੇ। ਤੋ ਹੋਇਆ ਕੀ ਕਿ ਇੱਕ ਦਿਨ ਮੈਨੂੰ ਵਾਈਸ ਚਾਂਸਲਰ ਸਾਹਿਬ ਦੇ ਦਫ਼ਤਰ 'ਚੋਂ ਫੋਨ ਆਇਆ ਕਿ ਜੀ ਤੁਹਾਨੂੰ ਵਾਈਸ ਚਾਂਸਲਰ ਸਾਹਿਬ ਨੇ ਸੱਦਿਆ। ਮੈਂ ਪੁੱਛਿਆ ਹੋਰ ਕਿਹਨੂੰ ਕਿਹਨੂੰ ਸੱਦਿਆ, ਕਹਿਣ ਲੱਗੇ ਜੀ ਤੁਹਾਡੇ ਹੈੱਡ ਨੇ ਮੈਡਮ ਬਾਸਵਤੀ ਸਿਨਹਾ, ਫਿਰ ਡਾਕਟਰ ਗੁਰਨਾਮ ਕੌਰ ਨੇ ਜੀ ਗੁਰੂ ਗ੍ਰੰਥ ਸਾਹਿਬ ਸਟੱਡੀਜ਼ ਡਿਪਾਰਟਮੈਂਟ ਦੇ ਮੁਖੀ, ਤੁਹਾਡੀ ਸਲਾਹ ਨਾਲ ਫਿਰ ਅਸੀਂ ਅੰਮ੍ਰਿਤਸਰ ਯੂਨੀਵਰਸਿਟੀ ਦੇ ਕੁਛ ਵਿਦਵਾਨਾਂ ਨੂੰ ਵੀ ਬੁਲਾਉਣਾ। ਮੁੱਦਾ ਜੋ ਘਟਨਾਵਾਂ ਹੋਈਆਂ ਨੇ ਸ਼੍ਰੀ ਅਸ਼ੂਤੋਸ਼ ਜੀ ਦੇ ਪੈਰੋਕਾਰਾਂ ਨਾਲ ਟਕਰਾਓ ਦੌਰਾਨ ਅਸੀਂ ਚਲੇ ਗਏ। ਉਦੋਂ ਡਾਕਟਰ ਜਸਵੀਰ ਸਿੰਘ ਆਲੂਵਾਲੀਆ ਨੂੰ ਇਸ ਯੂਨੀਵਰਸਿਟੀ 'ਚੋਂ ਹਟਾ ਦਿੱਤਾ ਗਿਆ ਸੀ ਅਤੇ ਨਵੇਂ ਵਾਈਸ ਚਾਂਸਲਰ ਦੀ ਅਜੇ ਤਲਾਸ਼ ਹੋ ਰਹੀ ਸੀ। ਤੋ ਕਾਇਮ ਮੁਕਾਇਮ ਵਾਈਸ ਚਾਂਸਲਰ ਉਦੋਂ ਥਾਪੇ ਗਏ ਸਨ, ਉਚੇਰੀ ਵਿੱਦਿਆ ਦੇ ਸਕੱਤਰ ਸਨ ਨਰਪਿੰਦਰ ਸਿੰਘ ਰਤਨ, NS ਰਤਨ, ਉਹਨਾਂ ਨੂੰ ਮਿਲੇ। ਉਹਨਾਂ ਨੇ ਇਹੀ ਗੱਲਾਂ ਸਾਡੇ ਨਾਲ ਕੀਤੀਆਂ ਜਿਹੜੀਆਂ ਮੈਂ ਅਰਜ਼ ਕਰ ਚੁੱਕਿਆ ਤੁਹਾਡੇ ਅੱਗੇ। ਉਹਨਾਂ ਨੇ ਕਿਹਾ ਕਿ ਅੰਮ੍ਰਿਤਸਰ ਤੋਂ ਵੀ ਕੁਝ ਵਿਦਵਾਨਾਂ ਨੂੰ ਸੱਦਣਾ ਜ਼ਰੂਰੀ ਹੈ ਆਪਣੇ ਵਾਸਤੇ। ਦੱਸੋ, ਅਸੀਂ ਇੱਕ ਡਾਕਟਰ ਜੋਤ ਸਿੰਘ ਜੀ ਦਾ ਨਾਂ ਲਿਆ, ਦੂਸਰਾ ਡਾਕਟਰ ਜਸਵੀਰ ਸਿੰਘ ਜੀ ਸਾਬਰ ਦਾ, ਕਿਉਂਕਿ ਇਹ ਸਿੱਖ ਹਲਕਿਆਂ 'ਚ ਜਾਣੇ ਪਛਾਣੇ ਨਾਂ ਨੇ ਅਤੇ ਸਿੱਖ ਮੁੱਦਿਆਂ ਦੇ ਉੱਤੇ ਇਹ ਚਿੰਤਨ ਕਰਦੇ ਰਹਿੰਦੇ ਨੇ ਅਤੇ ਆਪਣੇ ਵਿਚਾਰ ਸੰਗਤ ਨਾਲ ਸਾਂਝਿਆਂ ਕਰਦੇ ਰਹਿੰਦੇ ਨੇ। ਤੋ ਜੀ, ਇਸ ਤਰ੍ਹਾਂ ਇਹ ਦੋ ਯੂਨੀਵਰਸਿਟੀਆਂ ਦੇ ਵਿਦਵਾਨਾਂ ਦੀ ਇੱਕ ਕਮੇਟੀ ਬਣਾਈ ਗਈ। ਇਹ ਕਮੇਟੀ ਦੀ ਜਦੋਂ ਫਾਰਮੇਸ਼ਨ ਹੋ ਗਈ ਰਸਮੀ ਤੌਰ 'ਤੇ, ਤਾਂ ਫਿਰ ਪਹਿਲੀ ਮੀਟਿੰਗ ਅਸੀਂ NS ਰਤਨ ਨਾਲ ਕੀਤੀ। ਉਹਦੇ 'ਚ ਉਹਨਾਂ ਨੇ ਸਾਨੂੰ ਕੁਛ ਸੀਡੀਜ਼ ਦਿੱਤੀਆਂ, ਕੁਛ ਕਿਤਾਬਾਂ ਦਿੱਤੀਆਂ, ਕੁਛ ਪ੍ਰਚਾਰ ਦੇ ਜਵਰਕੇ ਦੁਵਰਕੇ ਇਸ਼ਤਿਹਾਰ ਦਿੱਤੇ। ਕਿਹਾ ਕਿ ਪੰਜਾਬ ਸਰਕਾਰ ਵੱਲੋਂ ਸਾਡੇ ਪਾਸ ਇਹ ਸਮੱਗਰੀ ਪੁੱਜੀ ਹੈ, ਤੁਸੀਂ ਮਾਹਿਰ ਹੋ, ਵਿਦਵਾਨ ਹੋ, ਤੁਸੀਂ ਇਹਦਾ ਨਿਰੀਖਣ ਕਰੋ, ਪੰਜਾਬ 'ਚ ਅਜਿਹੀਆਂ ਘਟਨਾਵਾਂ ਨਾ ਵਾਪਰਨ, ਇਸ ਐਂਗਲ ਤੋਂ ਤੁਸੀਂ ਐਗਜ਼ਾਮਿਨ ਕਰਨਾ ਹੈ ਇਹਨਾਂ ਦਸਤਾਵੇਜ਼ਾਂ ਨੂੰ, ਆਪਣੀ ਰਿਪੋਰਟ ਦੇਣੀ ਹੈ, ਨਿਰਪੱਖ ਰਿਪੋਰਟ ਦਿਓ। ਫਿਰ ਉਹ ਕਹਿੰਦੇ ਕਿ ਵੈਸੇ ਮੈਂ ਇਹ ਕਿਤਾਬਾਂ ਦੇਖੀਆਂ ਨੇ, ਮੈਂ ਸੀਰੀਜ਼ ਵੀ ਦੇਖੀਆਂ, ਮੈਨੂੰ ਇਹਨਾਂ ਵਿੱਚ ਕੁਛ ਇਤਰਾਜ਼ਯੋਗ ਲੱਗਿਆ ਨਹੀਂ ਹੈ। ਮੈਂ ਇਹ ਕਿਹਾ ਕਿ ਜੀ ਵਾਈਸ ਚਾਂਸਲਰ ਸਾਹਿਬ, ਜੇ ਇਹਨਾਂ 'ਚ ਕੁਛ ਇਤਰਾਜ਼ਯੋਗ ਨਹੀਂ ਲੱਗਿਆ ਤਾਂ ਫਿਰ ਤੁਸੀਂ ਰਿਪੋਰਟ ਦੇ ਦਿਓ ਕਿ ਕੁਛ ਵੀ ਇਤਰਾਜ਼ਯੋਗ ਹੈ ਨਹੀਂ ਡੇਰਾ ਨੂਰ ਮਹਿਲ ਕੋਲ, ਫਿਰ ਸਾਡੀ ਕਮੇਟੀ ਬਣਾਉਣ ਦਾ ਕੀ ਮਸਲਾ ਹੋਇਆ, ਇਹਦੀ ਲੋੜ ਨਹੀਂ। ਉਹਨਾਂ ਨੇ ਕਿਹਾ ਨਹੀਂ ਨਹੀਂ, ਇਹ ਮੇਰੀ ਵਿਅਕਤੀਗਤ ਰਾਏ ਹੈ, ਤੁਸੀਂ ਮਾਹਿਰ ਹੋ ਇਸ ਸਬਜੈਕਟ ਦੇ, ਇਸ ਕਰਕੇ ਤੁਸੀਂ ਆਪਣੀ ਮਾਹਿਰ ਰਿਪੋਰਟ ਤਿਆਰ ਕਰੋ। ਦੂਜਾ ਸਵਾਲ ਜਿਹੜਾ ਮੈਂ ਕੀਤਾ ਉਹ ਇਹ ਸੀ ਕਿ ਤੁਹਾਨੂੰ ਇਹ ਜਿਹੜੀ ਸਮੱਗਰੀ ਸੌਂਪੀ ਗਈ ਹੈ ਸਾਨੂੰ, ਇਹ ਕਿੱਥੋਂ ਪ੍ਰਾਪਤ ਹੋਈ? ਉਹਨਾਂ ਨੇ ਕਿਹਾ ਜੀ ਕਿ ਝੜਪਾਂ ਹੋਈਆਂ ਸਨ ਤਰਨ ਤਾਰਨ ਅਤੇ ਮਲੋਟ ਤੋਂ। ਇਹਨਾਂ ਹਲਕਿਆਂ ਦੇ ਡਿਪਟੀ ਕਮਿਸ਼ਨਰਾਂ ਨੂੰ ਹੋਮ ਡਿਪਾਰਟਮੈਂਟ ਪੰਜਾਬ ਨੇ ਇਹ ਹੁਕਮ ਭੇਜਿਆ ਸੀ ਕਿ ਨੂਰ ਮਹਿਲ ਡੇਰੇ 'ਚੋਂ ਪ੍ਰਾਪਤ ਸਮੱਗਰੀ ਹੋਮ ਡਿਪਾਰਟਮੈਂਟ ਕੋਲ ਪੇਸ਼ ਕਰੋ, ਅਸੀਂ ਉਹਨੂੰ ਐਗਜ਼ਾਮਿਨ ਕਰਾਵਾਂਗੇ ਅਤੇ ਜੇ ਉਹਦੇ ਵਿੱਚ ਕੁਛ ਇਤਰਾਜ਼ਯੋਗ ਹੋਇਆ, ਸਤਿਕਾਰਯੋਗ ਨਾ ਹੋਇਆ, ਤਾਂ ਫਿਰ ਅਸੀਂ ਕੁਛ ਅਹਿਮ ਫੈਸਲਾ ਲਵਾਂਗੇ। ਮੈਂ ਇਹ ਕਿਹਾ ਕਿ ਫਿਰ ਇਹ ਸਮੱਗਰੀ ਡੇਰਾ ਨੂਰ ਮਹਿਲ ਦੀ ਅਫੀਸ਼ੀਅਲ ਤੁਹਾਨੂੰ ਸੌਂਪੀ ਗਈ ਸਮੱਗਰੀ ਹੈ, ਹੋ ਸਕਦਾ ਇਹਦੇ 'ਚ ਇਤਰਾਜ਼ਯੋਗ ਕੁਛ ਹੋਵੇ ਜਾਂ ਹੋ ਸਕਦਾ ਨਾ ਹੋਵੇ, ਪਰੰਤੂ ਉਹ ਧਿਰ ਜਿਹੜੀ ਟਕਰਾਈ ਸੀ ਤਰਨ ਤਾਰਨ ਸਾਹਿਬ ਵੀ ਅਤੇ ਮਲੋਟ ਵੀ, ਉਸ ਧਿਰ ਦਾ ਪੱਖ ਕਿੱਥੇ ਇਹਦੇ 'ਚ? ਰਤਨ ਸਾਹਿਬ ਕਹਿਣ ਲੱਗੇ ਜੀ ਉਸ ਧਿਰ ਦਾ ਪੱਖ ਤਾਂ ਮੇਰੇ ਕੋਲ ਹੈ ਨਹੀਂ। ਮੈਂ ਕਿਹਾ ਜੀ ਤੁਸੀਂ ਮੈਜਿਸਟਰੇਟ ਰਹੇ ਹੋ ਸਾਰੀ ਉਮਰ, ਇੱਕ ਧਿਰ ਦਾ ਪੱਖ ਸੁਣ ਕੇ ਫੈਸਲਾ ਕਰਦੇ ਰਹੇ ਤੁਸੀਂ? ਉਹ ਕਹਿਣ ਲੱਗੇ ਨਹੀਂ, ਪਰ ਮੇਰੇ ਕੋਲ ਜਦੋਂ ਹੈ ਹੀ ਇਹ, ਮੈਂ ਹੋਰ ਕਿੱਥੋਂ ਪੈਦਾ ਕਰਾਂ? ਜੋ ਮੈਨੂੰ ਦਿੱਤਾ ਗਿਆ ਸੀ ਉਹ ਮੈਂ ਤੁਹਾਨੂੰ ਦੇ ਦਿੱਤਾ, ਮੇਰੇ ਕੋਲ ਹੋਰ ਹੈ ਨਹੀਂ, ਤੁਸੀਂ ਇਹਨੂੰ ਐਗਜ਼ਾਮਿਨ ਕਰੋ ਅਤੇ ਇਹਦੇ ਵਿੱਚੋਂ ਰਿਪੋਰਟ ਤਿਆਰ ਕਰੋ। ਮੈਂ ਕਿਹਾ ਜੀ ਜਿਹੜੀ ਦੂਸਰੀ ਧਿਰ ਹੈ ਉਹਨੂੰ ਅਸੀਂ ਸੁਣਨਾ, ਜੇ ਤੁਸੀਂ ਨਹੀਂ ਮੰਗਵਾਈ ਉਸ ਧਿਰ ਦੇ ਵਰਸ਼ਨ ਦੀ ਸਮੱਗਰੀ, ਫਿਰ ਅਸੀਂ ਮੰਗਵਾ ਲੈਂਦੇ ਹਾਂ। ਉਹ ਕਹਿੰਦੇ ਜੀ ਠੀਕ ਹੈ, ਫਿਰ ਤੁਸੀਂ ਮੰਗਵਾਉਣੀ ਮੰਗਵਾ ਲਓ, ਮੇਰੇ ਕੋਲ ਤਾਂ ਇਹੀ ਕੁਛ ਹੈ। ਅਸੀਂ ਅੰਮ੍ਰਿਤਸਰ, ਤਰਨ ਤਾਰਨ ਜਿਨ੍ਹਾਂ ਕੁਛ ਦੋਸਤਾਂ ਨੂੰ ਜਾਂ ਵਾਕਫਾਂ ਨੂੰ ਜਾਂ ਜਿਹੜੇ ਇਹਨਾਂ ਜਥੇਬੰਦੀਆਂ ਦੇ ਨਾਂ ਸਾਨੂੰ ਪਤਾ ਲੱਗੇ ਉਹਨਾਂ ਨੂੰ ਫੋਨ ਕੀਤੇ ਕਿ ਤੁਹਾਡੇ ਕੋਲ ਜੋ ਤੁਸੀਂ ਐਡਾ ਵੱਡਾ ਵਿਰੋਧ ਕੀਤਾ, ਜਾਨੀ ਮਾਲੀ ਨੁਕਸਾਨ ਹੋਇਆ, ਕੁਛ ਗੁਰਸਿੱਖ ਮਾਈ ਭਾਈ ਜ਼ਖਮੀ ਹੋਏ, ਉਹਦੇ ਪਿੱਛੇ ਜੋ ਕੁਛ ਤੁਹਾਨੂੰ ਇਤਰਾਜ਼ਯੋਗ ਲੱਗਿਆ, ਸਾਡੇ ਕੋਲ ਸਮੱਗਰੀ ਹੈ ਨਹੀਂ, ਤੁਸੀਂ ਪਹੁੰਚਾਓ, ਅਸੀਂ ਐਗਜ਼ਾਮਿਨ ਕਰਨੀ। ਅਗਲੇ ਦਿਨ ਦੁਪਹਿਰ ਤੱਕ ਸਾਡੇ ਪਾਸ ਕੁਛ ਸੀਡੀਜ਼ ਵੀ ਆਈਆਂ, ਕੁਛ ਕਾਗਜ਼ ਪੱਤਰ, ਇਸ਼ਤਿਹਾਰ, ਕੁਛ ਫੋਟੋ ਕਾਪੀਆਂ, ਅਹਿਮ ਦਸਤਾਵੇਜ਼ਾਂ ਦੀਆਂ। ਅਸੀਂ ਗੈਸਟ ਹਾਊਸ 'ਚ ਆਪਣਾ ਡੇਰਾ ਲਾਇਆ, ਸਾਨੂੰ ਕੰਪਿਊਟਰ ਦਿੱਤਾ ਗਿਆ, ਅਸੀਂ ਸਾਰੇ ਅਧਿਆਪਕਾਂ ਨੇ ਰਲ ਮਿਲ ਕੇ ਇਸ ਸਾਰੀ ਸਮੱਗਰੀ ਨੂੰ ਐਗਜ਼ਾਮਿਨ ਕੀਤਾ। ਨਿਰੀਖਣ ਕਰਨ ਉਪਰੰਤ ਅਸੀਂ ਦੇਖਦੇ ਰਹੇ ਕਿ ਹੋ ਕੀ ਰਿਹਾ ਸੀ। ਅਸੀਂ ਉਹਦੇ 'ਚ ਦੋ ਨਿਹੰਗ ਸਿੰਘ ਵੀ ਦੇਖੇ ਇੱਕ ਸੀਡੀ 'ਚ, ਉਹਨਾਂ ਨੇ ਆਪਣੇ ਹੱਥਾਂ 'ਚ ਬਰਛੇ ਪਕੜੇ ਹੋਏ ਨੇ ਅਤੇ ਜਿੱਥੋਂ ਦੀ ਸਵਾਮੀ ਜੀ ਲੰਘ ਰਹੇ ਨੇ, ਅੰਦਰ ਆ ਰਹੇ ਨੇ ਪੰਡਾਲ 'ਚ, ਉੱਥੇ ਇਹ ਨਿਹੰਗ ਸਿੰਘ ਖਲੋਤੇ ਨੇ। ਸਟੇਜ ਤੋਂ ਬੋਲੇ ਸੋ ਨਿਹਾਲ ਦਾ ਜੈਕਾਰਾ ਛੱਡਿਆ ਜਾ ਰਿਹਾ ਅਤੇ ਨਿਹੰਗ ਸਿੰਘ ਲੰਮੇ ਪੈ ਕੇ ਡੰਡੌਤ ਕਰ ਰਹੇ ਨੇ ਸ਼੍ਰੀ ਅਸ਼ਤੋਸ਼ ਜੀ ਦੇ ਚਰਨਾਂ 'ਚ। ਤੋ ਪ੍ਰਤੀਤ ਇਹ ਹੁੰਦਾ ਹੈ ਕਿ ਦੋ ਵਿਅਕਤੀਆਂ ਨੂੰ ਨਿਹੰਗ ਸਿੰਘਾਂ ਦੇ ਲਿਬਾਸ ਪਹਿਨਾ ਕੇ ਉੱਥੇ ਤੈਨਾਤ ਕੀਤਾ ਗਿਆ ਤਾਂ ਕਿ ਸ਼ੋਅ ਵਧੀਆ ਲੱਗ ਸਕੇ। ਸਟੇਜ ਤੋਂ 71 ਪੰਕਤੀਆਂ ਦਾ ਉਚਾਰਨ ਕਰ ਰਿਹਾ ਸੀ ਸੁਖਮਨੀ ਸਾਹਿਬ ਜੀ ਦੀਆਂ, ਸਤਿਗੁਰ ਸਿੱਖ ਕੇ ਬੰਧਨ ਕਾਟੇ, ਸਤਿਗੁਰ ਸਿੱਖ ਕੀ ਕਰੇ ਪ੍ਰਤਿਪਾਲ, ਇਹ ਪੰਕਤੀਆਂ ਉਚਾਰਨ ਤੋਂ ਬਾਅਦ 71 ਰੱਖਦਾ ਸੀ, ਲਓ ਜੀ ਸਤਿਗੁਰੂ ਸ੍ਰੀ ਮਹਾਰਾਜ ਆਸ਼ੂਤੋਸ਼ ਜੀ ਆ ਗਏ ਹਨ ਜੀ, ਧੜਾ ਧੜ ਉਹਨਾਂ ਦੇ ਚਰਨੀ ਮੱਥੇ ਟੇਕ ਕੇ ਜਾ ਰਹੇ ਹਨ। ਇਹ ਸਾਰਾ ਅਸੀਂ ਆਪਣੇ ਅੱਖੀਂ ਦੇਖਿਆ। ਫਿਰ ਅਸੀਂ ਦੇਖੇ 4 ਪਾਸਪੋਰਟਾਂ ਦੀਆਂ ਫੋਟੋ ਕਾਪੀਆਂ, ਫੋਟੋਸਟੈਟ ਕਾਪੀਆਂ, ਵੱਖ ਵੱਖ ਸ਼ਕਲਾਂ 'ਚ ਇੰਡੀਅਨ ਪਾਸਪੋਰਟ ਹਾਸਲ ਕੀਤੇ ਹੋਏ ਨੇ। ਇਹਦੀ ਕੀ ਲੋੜ ਪਈ? ਮੇਰੇ ਕੋਲ ਇੱਕ ਪਾਸਪੋਰਟ ਹੈ ਜੀ, ਉਹ ਵੀ ਗਾਹੇ ਬਗਾਹੇ ਸਰਕਾਰ ਜ਼ਬਤ ਕਰ ਲੈਂਦੀ ਹੈ, ਜਦੋਂ ਕਿ ਮੈਂ ਕੋਈ ਇਹੋ ਜਿਹਾ ਕੰਮ ਨਹੀਂ ਕੀਤਾ ਜਿਹੜਾ ਸੰਵਿਧਾਨ ਦੇ ਵਿਰੁੱਧ ਹੋਵੇ, ਨਾ ਹੀ ਅਜਿਹਾ ਮੇਰੇ ਕਰਨ ਦਾ ਯਤਨ ਹੈ ਅੱਗੋਂ ਲਈ। ਫਿਰ ਵੀ ਕਦੇ ਕੋਈ ਪੜਤਾਲ ਆ ਜਾਂਦੀ ਹੈ, ਕਦੇ ਮੈਨੂੰ ਆਖ ਦਿੰਦੇ ਨੇ ਜੀ ਜਮ੍ਹਾਂ ਕਰਾਓ ਪਾਸਪੋਰਟ, ਇਸ ਤਰ੍ਹਾਂ ਦਾ ਕਈ ਵਾਰ ਹੋਇਆ। ਲੇਕਿਨ ਅਸ਼ੂਤੋਸ਼ ਜੀ ਦੇ ਪਾਸਪੋਰਟ ਕਿਉਂ ਜਾਰੀ ਕੀਤੇ ਗਏ, ਇਹਦਾ ਪਿਛੋਕੜ ਕੀ ਸੀ, ਸਾਨੂੰ ਪਤਾ ਨਹੀਂ ਸੀ। ਜਦੋਂ ਰਿਪੋਰਟ ਲਿਖੀ ਜਾਣ ਲੱਗੀ ਤਾਂ ਮੈਂ, ਸਾਡੇ ਵਿਭਾਗ ਦੇ ਮੁਖੀ ਸਨ ਮੈਡਮ ਭਾਸਵਤੀ ਸਿਨਹਾ, ਮੈਂ ਉਹਨਾਂ ਨੂੰ ਪ੍ਰਸ਼ਨ ਕੀਤਾ ਕਿ ਮੈਡਮ ਤੁਹਾਨੂੰ ਇਹ ਸਾਰਾ ਕੁਛ ਪੜ੍ਹ ਕੇ ਤੇ ਕੰਪਿਊਟਰ ਚ ਦੇਖ ਕੇ ਕਿਵੇਂ ਲੱਗਿਆ ਭਲਾ ਸਭ ਇਹ? ਉਹਨਾਂ ਦਾ ਉੱਤਰ ਸੀ, ਭਾਈ ਸਾਹਿਬ ਮੈਂ ਧਰਮ ਸੇ ਹਿੰਦੂ ਹੂੰ ਔਰ ਅਧਿਆਪਨ ਮੈਂ ਪੜ੍ਹਤੀ ਹੂੰ ਪੜ੍ਹਾਤੀ ਹੂੰ ਹਿੰਦੂਇਜ਼ਮ। ਮੇਰੇ ਧਰਮ ਮੈਂ ਮੇਰੀ ਪਰੰਪਰਾ ਮੈਂ ਆਦਮੀ ਜ਼ਿੰਦਾ ਆਦਮੀ ਗੁਰੂ ਹੋ ਸਕਤਾ ਹੈ, ਹਮ ਚਰਨਾਮਤ ਲੇਤੇ ਹੈ, ਦਕਸ਼ਣਾ ਦੇਤੇ ਹੈ, ਮੇਰੇ ਧਰਮ ਮੈਂ ਇਨ ਚੀਜ਼ੋਂ ਕੀ ਮਾਨਤਾ ਹੈ ਔਰ ਯੇ ਸਭੀ ਪਵਿੱਤਰ ਹੈ। ਲੇਕਿਨ ਸਿੱਖੋ ਮੈਂ ਦੇਹ ਕੀ ਪੂਜਾ ਕਰਨੀ ਗੁਰੂ ਦਸਮ ਪਾਤਸ਼ਾਹ ਹਜ਼ੂਰ ਨੇ ਮਨਾ ਕਰਦੀ ਹੈ, ਗੁਰੂ ਗ੍ਰੰਥ ਸਾਹਿਬ ਕੀ ਪੂਜਾ ਕੀ ਜਾਤੀ ਹੈ, ਪਾਠ ਕੀਆ ਜਾਤਾ ਹੈ, ਮੱਥਾ ਟੇਕਾ ਜਾਤਾ ਹੈ, ਤੋ ਪੰਜਾਬ ਮੈਂ ਬਹੁਤ ਭਾਰੀ ਗਿਣਤੀ ਕਿਉਂਕਿ ਸਿੱਖੋ ਕੀ ਹੈ, ਇਸ ਲਈ ਯਹਾਂ ਇਸ ਕਿਸਮ ਕੇ ਪ੍ਰਦਰਸ਼ਨ ਨਹੀਂ ਕਰਨੇ ਚਾਹੀਏ, ਐਸੇ ਪ੍ਰਦਰਸ਼ਨੋ ਸੇ ਪ੍ਰੋਵੋਕੇਸ਼ਨ ਹੋਗੀ ਔਰ ਜਿਸ ਤਰ੍ਹਾਂ ਕੇ ਹਿੰਸਕ ਝੜਪੇ ਹੋਈ ਹੈ ਵੋ ਹੋਤੀ ਰਹੇਗੀ ਅਗਰ ਇਸ ਰੁਝਾਨ ਕੋ ਨਾ ਰੋਕਾ ਗਿਆ। ਯੇ ਗੁਰਬਾਣੀ ਕੀ ਪੰਕਤੀਆਂ ਇਸ ਤਰ੍ਹਾਂ ਸੇ ਪੜ੍ਹੀ ਔਰ ਸੁਣੀ ਜਾ ਰਹੀ ਹੈ, ਜਿਸ ਤਰ੍ਹਾਂ ਗੁਰੂ ਅਰਜਨ ਦੇਵ ਜੀ ਨੇ ਸ਼੍ਰੀ ਅਸ਼ੂਤੋਸ਼ ਜੀ ਕੇ ਪ੍ਰਥਾਏ ਹੀ ਉਚਾਰਨ ਕੀ ਹੋ, ਤੋ ਇਸ ਸੇ ਸਿੱਖ ਹਿਰਦਿਓ ਕੋ ਠੇਸ ਪਹੁੰਚਣੀ ਹੀ ਪਹੁੰਚਣੀ ਥੀ ਔਰ ਯੇ ਹੋਣਾ ਹੀ ਹੋਣਾ ਥਾ। ਮੈਨੇ ਮੁਝੇ ਪਹਿਲੇ ਪਤਾ ਨਹੀਂ ਥਾ ਕਿ ਇਸ ਸਭ ਮਸਲੇ ਕੀ ਜੜ ਮੇ ਕਿਆ ਹੈ, ਤੋ ਆਜ ਦੇਖਣੇ ਕੇ ਬਾਅਦ ਮੁਝੇ ਯੇ ਪਤਾ ਚਲਾ ਕਿ ਐਸਾ ਕਿਉਂ ਹੁਆ ਔਰ ਹਮ ਐਸੀ ਰਿਪੋਰਟ ਦੇਂਗੇ ਸਰਕਾਰ ਕੋ ਕਿ ਫਿਰ ਯੇ ਆਇੰਦਾ ਐਸੀ ਘਟਨਾਏ ਦੁਹਰਾਈ ਨਾ ਜਾਏ। ਅਸੀਂ ਰਿਪੋਰਟ ਤਿਆਰ ਕੀਤੀ, ਰਿਪੋਰਟ ਵਿੱਚ ਇਹ ਗੱਲਾਂ ਜਿਹੜੀਆਂ ਤੁਹਾਨੂੰ ਹੁਣ ਮੈਂ ਸੁਣਾਈਆਂ ਇਹ ਦਰਜ ਕੀਤੀਆਂ, ਨਾਲ ਹੀ ਲਾਸਟ ਚ ਅਖੀਰ ਚ ਅਸੀਂ ਕੁਛ ਵਾਕ ਇਸ ਤਰ੍ਹਾਂ ਦੇ ਵੀ ਉਹਦੇ ਚ ਲਿਖੇ ਕਿ ਸ਼੍ਰੀ ਅਸ਼ੂਤੋਸ਼ ਜੀ ਦਾ ਪਿਛੋਕੜ ਪ੍ਰਾਪਤ ਦਸਤਾਵੇਜ਼ਾਂ ਦੇ ਆਧਾਰ ਉੱਤੇ ਅਪਰਾਧੀ ਕਿਸਮ ਦਾ ਜਾਪਦਾ ਹੈ, ਸਾਡੀ ਸਰਕਾਰ ਅੱਗੇ ਸਿਫਾਰਿਸ਼ ਹੈ ਕਿ ਇਸ ਦੀ ਉੱਚ ਪੱਧਰੀ ਪੜਤਾਲ ਕਰਵਾਵੇ। ਇਸ ਰਿਪੋਰਟ ਉੱਪਰ ਅਸੀਂ ਸਾਰਿਆਂ ਪ੍ਰੋਫੈਸਰਾਂ ਨੇ ਦਸਖਤ ਕੀਤੇ ਤੇ ਇਹ ਦਸਖਤ ਕਰਕੇ ਅਸੀਂ ਐਨ ਐਸ ਰਤਨ ਜੀ ਨੂੰ ਸੌਂਪ ਦਿੱਤੇ ਜਿਹੜੇ ਵਾਈਸ ਚਾਂਸਲਰ ਸਨ। ਉਹਦੇ ਤੋਂ ਬਾਅਦ ਅਸੀਂ ਆਪੋ ਆਪਣੀ ਰਸਤੇ ਫੜੇ ਕਿਉਂਕਿ ਉਹਦੇ ਤੋਂ ਬਾਅਦ ਫਿਰ ਰਿਪੋਰਟ ਨਾਲ ਸਾਡਾ ਕੋਈ ਸਰੋਕਾਰ ਹੈ ਨਹੀਂ ਸੀ। ਇਸ ਰਿਪੋਰਟ ਨੂੰ ਅਸੀਂ ਭੁੱਲ ਭੁਲਾ ਗਏ। ਹੋਇਆ ਕੀ ਕਿ 8 ਦਸੰਬਰ ਨੂੰ ਹਿੰਦੁਸਤਾਨ ਟਾਈਮਸ ਅਖਬਾਰ ਚ ਫੋਟੋ ਸਮੇਤ ਖਬਰ ਛਪੀ ਡੇਰਾ ਨੂਰ ਮਹਿਲ ਦੀ। ਸ਼੍ਰੀ ਅਸ਼ੂਤੋਸ਼ ਜੀ ਉਹਦੇ ਚ ਇਹ ਕਹਿ ਰਹੇ ਨੇ, ਯਾਨੀ ਇਹ ਰਿਪੋਰਟ ਹੈ ਜਿਹੜੀ, ਇਹ ਲੁਧਿਆਣਾ ਚ ਫਿਰ ਹਿੰਸਕ ਕਾਂਡ ਹੋਇਆ ਇਸੇ ਤਰ੍ਹਾਂ ਦਾ, ਲੁਧਿਆਣਾ ਦੇ ਹਿੰਸਕ ਕਾਂਡ ਤੋਂ ਬਾਅਦ ਦੀ ਇਹ ਖਬਰ ਛਪੀ ਕਿ ਅਸ਼ੂਤੋਸ਼ ਜੀ ਆਖ ਰਹੇ ਨੇ ਕਿ ਸਰਕਾਰ ਨੇ ਮੇਰੇ ਖਿਲਾਫ ਪਹਿਲਾਂ ਵੀ ਇੱਕ ਕਮੇਟੀ ਬਿਠਾਈ ਸੀ ਮਾਹਿਰਾਂ ਦੀ, ਵਿਦਵਾਨਾਂ ਦੀ, ਉਸ ਕਮੇਟੀ ਨੇ ਮੇਰੇ ਹੱਕ ਚ ਫੈਸਲਾ ਦੇ ਦਿੱਤਾ ਹੋਇਆ, ਹੁਣ ਦੇਖ ਲਾਂਗੇ ਹੋਰ ਕਮੇਟੀ ਬਣਾਉਂਦੀ ਹੈ ਤੇ ਉਹ ਕਮੇਟੀ ਕੀ ਕਰਦੀ ਹੈ। ਇਹ ਖਬਰ ਜਦੋਂ ਮੈਂ ਪੜ੍ਹੀ ਤਾਂ ਮੇਰੇ ਮਨ ਚ ਇਹ ਆਇਆ ਕਿ ਮੇਰੇ ਬਹੁਤ ਸਾਰੇ ਵਿਰੋਧੀਆਂ ਨੂੰ ਵੀ ਪਤਾ ਹੈ ਕਿ ਮੈਂ ਕਮੇਟੀ ਦਾ ਮੈਂਬਰ ਸੀ, ਮੇਰੇ ਬਹੁਤ ਸਾਰੇ ਦੋਸਤਾਂ ਨੂੰ ਵੀ ਇਸ ਗੱਲ ਦੀ ਜਾਣਕਾਰੀ ਹੈ ਕਿ ਕਮੇਟੀ ਦਾ ਮੈਂਬਰ ਸੀ, ਅਸੀਂ ਜਿਹੜੀ ਕਮੇਟੀ ਦੇ ਮੈਂਬਰ ਸਾਂ ਉਸ ਕਮੇਟੀ ਨੇ ਅਸ਼ੂਤੋਸ਼ ਜੀ ਦੇ ਹੱਕ ਦੇ ਵਿੱਚ ਕੋਈ ਰਿਪੋਰਟ ਨਹੀਂ ਦਿੱਤੀ ਸੀ। ਸਾਡੀ ਕਮੇਟੀ ਦੀ ਰਿਪੋਰਟ ਕਿੱਥੇ ਗਈ ਉਹਦਾ ਸਾਨੂੰ ਕੋਈ ਪਤਾ ਨਹੀਂ। ਕੀ ਨਰਪਿੰਦਰ ਸਿੰਘ ਰਤਨ ਜੀ ਨੇ ਸਾਡੀ ਕਮੇਟੀ ਦੀ ਥਾਂ ਫਿਰ ਕੋਈ ਹੋਰ ਕਮੇਟੀ ਥਾਪ ਕੇ ਰਿਪੋਰਟ ਲਈ ਜਾਂ ਪੰਜਾਬ ਸਰਕਾਰ ਨੇ ਹੋਰ ਮਾਹਰਾਂ ਦੀ ਕੋਈ ਰਿਪੋਰਟ ਲਈ, ਇਸ ਗੱਲ ਦੀ ਮੈਨੂੰ ਜਾਣਕਾਰੀ ਨਹੀਂ। ਲੇਕਿਨ ਮੈਂ ਇਹ ਪ੍ਰੈਸ ਰਿਲੀਜ਼ ਕੁਛ ਅਖਬਾਰਾਂ ਨੂੰ ਸੱਦ ਕੇ ਇਸ ਲਈ ਦਿੱਤੀ ਤਾਂ ਕਿ ਹੁਣ ਅੱਗੋਂ ਨੂੰ ਇਹ ਘਟਨਾਵਾਂ ਨਾ ਵਾਪਰਨ ਜੇ ਸਾਡੇ ਵਾਲੀ ਤਿਆਰ ਕੀਤੀ ਰਿਪੋਰਟ ਉੱਪਰ ਸਰਕਾਰ ਅਮਲ ਕਰੇ। ਉਦੋਂ ਵੀ ਅਸੀਂ ਰਿਪੋਰਟ ਇਸ ਕਰਕੇ ਤਿਆਰ ਕੀਤੀ ਸੀ 7 ਸਾਲ ਪਹਿਲੋਂ ਕਿ ਇਹ ਘਟਨਾਵਾਂ ਦੁਹਰਾਈਆਂ ਨਾ ਜਾਣ, ਕਿਉਂਕਿ ਸਰਕਾਰਾਂ ਨੇ ਉਹ ਰਿਪੋਰਟਾਂ ਦੱਬ ਲਈਆਂ। ਇਸ ਕਰਕੇ ਮਹਾਂਦੁਖਾਂਤ ਫਿਰ ਲੁਧਿਆਣਾ 'ਚ ਵਾਪਰਿਆ, ਭਾਈ ਦਰਸ਼ਨ ਸਿੰਘ ਜੀ ਦੀ ਜਾਨ ਗਈ, ਬਹੁਤ ਸਾਰੇ ਮਾਈ ਭਾਈ ਜ਼ਖਮੀ ਹੋਏ। ਤੋ ਮੇਰਾ ਇਹ ਮੁੱਦਾ ਇਸ ਵਕਤ ਤੁਹਾਨੂੰ ਇਹ ਗੱਲਾਂ ਦੱਸਣ ਦਾ ਇਹ ਕਿ ਸਰਕਾਰਾਂ ਨੂੰ ਆਪਣੀ ਜ਼ਿੰਮੇਵਾਰੀ ਤੋਂ ਬਚ ਕੇ ਬਾਈਪਾਸ ਰਾਹੀਂ ਨਹੀਂ ਲੰਘਣਾ ਚਾਹੀਦਾ। ਪਿਛਲੀ ਸਰਕਾਰ ਨੇ, ਕਾਂਗਰਸ ਸਰਕਾਰ ਨੇ ਜੇ ਅਣਗਹਿਲੀ ਦਿਖਾਈ ਸੀ, ਜੇ ਇਹਨੂੰ ਨਜ਼ਰਅੰਦਾਜ਼ ਕੀਤਾ ਸੀ ਰਿਪੋਰਟ ਨੂੰ ਤਾਂ ਮੇਰੀ ਹੁਣ ਦੀ ਸਰਕਾਰ ਅੱਗੇ ਪੁਰਜ਼ੋਰ ਬੇਨਤੀ ਹੈ ਕਿ ਪੰਜਾਬ ਵਿੱਚ ਮਾੜੀਆਂ ਘਟਨਾਵਾਂ ਰੋਕਣ ਵਾਸਤੇ ਇਸ ਰਿਪੋਰਟ ਉੱਤੇ ਅਮਲ ਕੀਤਾ ਜਾਏ ਅਤੇ ਬਾਕੀ ਡੇਰਿਆਂ ਉੱਪਰ ਵੀ ਸਖ਼ਤ ਨਜ਼ਰ ਰੱਖੀ ਜਾਏ ਕਿਉਂਕਿ ਆਮ ਸ਼ਰਧਾਲੂ ਸੰਗਤ ਨੂੰ ਬਰੀਕੀਆਂ ਦਾ, ਅੰਦਰ ਵਾਪਰ ਰਹੀਆਂ ਸਿਆਸੀ ਪਰਤਾਂ ਦਾ ਪਤਾ ਨਹੀਂ ਹੁੰਦਾ, ਸਰਕਾਰਾਂ ਜਾਣਦੀਆਂ ਨੇ। ਪੰਜਾਬ ਪ੍ਰੋਫੈਸਰ ਪੂਰਨ ਸਿੰਘ ਜੀ ਨੇ ਸਹੀ ਕਿਹਾ, ਪੰਜਾਬ ਹਿੰਦੂ ਨਾ ਮੁਸਲਮਾਨ, ਪੰਜਾਬ ਸਾਰਾ ਜੀਂਦਾ ਗੁਰਾਂ ਦੇ ਨਾਮ ਤੇ ਗੁਰੂ ਸਾਹਿਬਾਨ ਮਿਹਰਬਾਨ ਕੇਵਲ ਸਿੱਖਾਂ ਤੇ ਨਹੀਂ ਹੋਏ, ਮੁਸਲਮਾਨਾਂ ਤੇ ਵੀ ਹੋਏ, ਹਿੰਦੂਆਂ ਤੇ ਵੀ ਹੋਏ, ਤੇ ਅਸੀਂ ਉਹਨਾਂ ਦੇ ਨਾਮ ਲੇਵਾਂ ਜਿਹੜੇ ਸਾਰੇ ਹਿੰਦੂ ਸਿੱਖ ਮੁਸਲਮਾਨ। ਅਸੀਂ ਕਾਮਨਾ ਕਰਦੇ ਹਾਂ ਕਿ ਪੰਜਾਬ ਵਿੱਚ, ਹਿੰਦੁਸਤਾਨ ਵਿੱਚ ਜਾਂ ਦੁਨੀਆਂ ਵਿੱਚ ਇਸ ਤਰ੍ਹਾਂ ਦੀਆਂ ਟਕਰਾਓ ਦੀਆਂ ਘਟਨਾਵਾਂ ਨਾ ਵਾਪਰਨ, ਨਹੀਂ ਵਾਪਰਨਗੀਆਂ ਜੇ ਕਿਤੇ ਸਰਕਾਰਾਂ ਚੌਕਸ ਹੋ ਕੇ, ਚੇਤਨ ਹੋ ਕੇ, ਜ਼ਿੰਮੇਵਾਰ ਹੋ ਕੇ ਅਮਲ ਕਰਨਗੀਆਂ।
ਪ੍ਰੋਫੈਸਰ ਸਾਹਿਬ, ਜਾਂਦੇ ਜਾਂਦੇ ਇੱਕ ਸਵਾਲ, ਹੁਣੇ ਜਿਵੇਂ ਆਪ ਜੀ ਨੇ ਜ਼ਿਕਰ ਕੀਤਾ ਪੰਜਾਬ ਸਾਰਾ ਜਿਉਂਦਾ ਗੁਰਾਂ ਦੇ ਨਾਂ ਤੇ, ਪਰ ਅੱਜ ਦਾ ਜੋ ਮੌਜੂਦਾ ਪੰਜਾਬ ਹੈ, ਪੰਜਾਬ ਪੱਖ ਰਿਹਾ ਹੈ, ਭਾਵੇਂ ਅਕਾਲੀਆਂ ਦੇ ਵੱਖ ਵੱਖ ਧੜਿਆਂ ਦੀਆਂ ਸਿਆਸਤਾਂ ਹੋਣ, ਦਸ਼ਮ ਗ੍ਰੰਥ ਨੂੰ ਮੁੱਦਾ ਬਣਾ ਕੇ ਅਕਾਲੀ ਦਲ ਦੇ ਵੱਖ ਵੱਖ ਧੜੇ ਸਿਆਸਤ ਕਰ ਰਹੇ ਨੇ, ਨੂਰ ਮਹਿਲ ਨੂੰ ਮੁੱਦਾ ਬਣਾ ਕੇ ਤੇ ਅਕਾਲੀ ਦਲ ਦੇ ਵੱਖ ਵੱਖ ਧੜੇ ਸਿਆਸਤ ਕਰ ਰਹੇ ਨੇ।
ਤੁਸੀਂ ਦਰੁਸਤ, ਹਾਂਜੀ,
ਵੋਟਾਂ ਦਾ ਪੋਲੀਟੀਕਲ ਪੋਲਰਾਈਜੇਸ਼ਨ ਸ਼੍ਰੋਮਣੀ ਕਮੇਟੀ ਦੀ ਇਲੈਕਸ਼ਨਾਂ ਦੇ ਪ੍ਰੋਟੈਕਸਟ ਵਿੱਚ ਇਹਨਾਂ ਸਾਰੇ ਮੁੱਦਿਆਂ ਦੀ ਜਿਹੜੀ ਹੈ ਉਹ ਐਸੀ ਦੁਰਗਤ ਕੀਤੀ ਜਾ ਰਹੀ ਹੈ ਕਿ ਪੰਜਾਬ ਨੂੰ ਫਿਰ ਉਹਨਾਂ ਹੀ ਹਾਲਾਤਾਂ ਚ ਪਹੁੰਚਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਜਿਹੜੇ 78 ਤੋਂ 92 94 ਤੱਕ ਵਾਪਰੇ। ਇਸ ਸਾਰੇ ਸੰਦਰਭ ਵਿੱਚ ਤੁਸੀਂ ਪੰਥਕ ਦੇ ਸ਼ਰੋਤਿਆਂ ਨੂੰ ਤੇ ਪੰਜਾਬ ਦੇ ਸਾਰੇ ਵਸਨੀਕਾਂ ਨੂੰ, ਗੁਰਸਿੱਖਾਂ ਨੂੰ, ਮਾਈਆਂ ਭਾਈਆਂ, ਹਿੰਦੂ ਮੁਸਲਮਾਨ ਵੀਰਾਂ ਭੈਣਾਂ ਨੂੰ ਕੀ ਸੰਦੇਸ਼ ਦੇਣਾ ਚਾਹੋ?
ਇਹਦੇ ਚ ਮੇਰੀ ਅਰਜ਼ ਭਾਈ ਸਾਹਿਬ ਜੀ ਸਰੋਤਿਆਂ ਅੱਗੇ ਇਹ ਹੈ ਕਿ ਆਪਣੇ ਪ੍ਰੇਰਨਾ ਸਰੋਤ ਇਹ ਸਿਆਸੀ ਪਾਰਟੀਆਂ ਦੇ ਲੀਡਰ ਨਹੀਂ ਹਨ, ਆਪਣੇ ਪ੍ਰੇਰਨਾ ਸਰੋਤ ਨੇ ਗੁਰੂ ਸਾਹਿਬਾਨ। ਤੇ ਮੈਂ ਇਸ ਪ੍ਰਥਾਏ ਗੁਰੂ ਦਸਮ ਪਾਤਸ਼ਾਹ ਹਜ਼ੂਰ ਜੀ ਦੇ ਬਚਨ ਆਪ ਜੀ ਅੱਗੇ ਰੱਖਣਾ ਮੁਨਾਸਿਬ ਸਮਝਦਾ। ਜਦੋਂ ਉਹਨਾਂ ਨੇ ਤਲਵੰਡੀ ਸਾਬੋ ਵਿਖੇ ਕਿਆਮ ਕੀਤਾ ਸੀ ਲੰਮਾ ਸਮਾਂ, ਤੇ ਗੁਰੂ ਗ੍ਰੰਥ ਸਾਹਿਬ ਜੀ ਦੀ ਬੀੜ ਦਾ ਮੁੜ ਤੋਂ ਸੰਪਾਦਨ ਕੀਤਾ ਸੀ, ਉਦੋਂ ਸਵੇਰ ਤੋਂ ਸ਼ਾਮ ਤੱਕ ਗੁਰੂ ਗ੍ਰੰਥ ਸਾਹਿਬ ਜੀ ਦੀ ਬੀੜ ਬੰਨਣ ਦਾ ਕੰਮ, ਰਚਨਾ ਦਾ ਕੰਮ, ਤਿਆਰ ਕਰਨ ਦਾ ਕੰਮ ਚੱਲਦਾ ਸੀ। ਸ਼ਾਮ ਨੂੰ ਸੰਗਤ ਜੁੜਦੀ ਸੀ, ਪ੍ਰਸ਼ਨ ਹੁੰਦੇ ਸਨ, ਵਿਸ਼ੇਸ਼ ਕਰਕੇ ਮੇਜ਼ਬਾਨ ਸਨ ਭਾਈ ਡੱਲਾ ਸਿੰਘ ਜੀ, ਉਹ ਪ੍ਰਸ਼ਨ ਕਰਦੇ, ਉਹਨਾਂ ਪ੍ਰਸ਼ਨਾਂ ਦੇ ਉੱਤਰ ਦਸਮ ਪਾਤਸ਼ਾਹ ਹਜ਼ੂਰ ਦਿੰਦੇ, ਸੰਗਤ ਸ਼੍ਰਵਣ ਕਰਦੀ। ਉਹਨਾਂ ਵਿੱਚੋਂ ਦੋ ਤਿੰਨ ਪ੍ਰਸ਼ਨ ਤੇ ਉੱਤਰ ਇਹ ਨੇ ਜਿਹੜੇ ਆਪਣੇ ਵਾਸਤੇ ਅੱਗੋਂ ਲਈ ਵੀ ਕੰਮ ਆਉਣਗੇ। ਭਾਈ ਡੱਲਾ ਸਿੰਘ ਜੀ ਨੇ ਬਚਨ ਕੀਤਾ, ਮਹਾਰਾਜ ਮੁਗਲ ਔਰਤਾਂ ਤੇ ਜ਼ਿਆਦਤੀਆਂ ਕਰਦੇ ਨੇ, ਬੱਚਿਆਂ ਨੂੰ ਕਤਲ ਕਰਦੇ ਨੇ, ਬਜ਼ੁਰਗ ਉਹਨਾਂ ਨੂੰ ਛੱਡਦੇ, ਜਦੋਂ ਤੱਕ ਅਸੀਂ ਇਸੇ ਤਰ੍ਹਾਂ ਉਹਨਾਂ ਦੇ ਬੱਚਿਆਂ ਔਰਤਾਂ ਤੇ ਬਜ਼ੁਰਗਾਂ ਨਾਲ ਕਰਕੇ ਬਦਲਾ ਨਹੀਂ ਲੈਂਦੇ ਉਦੋਂ ਤੱਕ ਉਹਨਾਂ ਨੇ ਹਟਣਾ ਨਹੀਂ ਹੈ। ਮਹਾਰਾਜ ਨੇ ਫਰਮਾਇਆ, ਨਾ ਭਾਈ, ਮੈਂ ਇਸ ਦੀ ਇਜਾਜ਼ਤ ਨਹੀਂ ਦਿਆਂਗਾ। ਮੋਹੇ ਨੀਚਨ ਕੀ ਰੀਸ ਨਹੀਂ ਹੈ, ਹਮਲੇ ਚਾਹੋਂ ਪੰਥ ਉਚੇਰੇ। ਭਾਈ ਡੱਲਾ ਸਿੰਘ ਜੀ ਨੇ ਫਿਰ ਪ੍ਰਸ਼ਨ ਕੀਤਾ, ਮਹਾਰਾਜ ਇੱਟ ਦਾ ਜਵਾਬ ਜੇ ਪੱਥਰ ਨਾਲ ਨਾ ਦਿੱਤਾ ਤਾਂ ਫਿਰ ਇਹ ਜ਼ੁਲਮ ਉਹਨਾਂ ਵੱਲੋਂ ਜਿਹੜਾ ਕੀਤਾ ਜਾਂਦਾ ਰੁਕੇਗਾ ਕਿਵੇਂ? ਮਹਾਰਾਜ ਨੇ ਫਰਮਾਇਆ, ਭਾਈ ਡੱਲਾ ਸਿੰਘ ਜੀ, ਇੱਕ ਅਕਾਲ ਪੁਰਖ ਹੈ, ਆਪਾਂ ਸਾਰੇ ਉਹਦੇ ਬੱਚੇ ਹਾਂ, ਆਪਣਾ ਇੱਕ ਪਰਿਵਾਰ ਹੈ, ਸਾਰੇ ਭੈਣ ਭਰਾ ਹਾਂ ਆਪਾਂ, ਆਪਾਂ ਆਪਣੇ ਭੈਣਾਂ ਭਰਾਵਾਂ ਨੂੰ ਮਾਰਦੇ ਚੰਗੇ ਨਹੀਂ ਲੱਗਦੇ। ਭਾਈ ਡੱਲਾ ਸਿੰਘ ਜੀ ਨੇ ਤੀਸਰਾ ਪ੍ਰਸ਼ਨ ਫਿਰ ਕੀਤਾ, ਮਹਾਰਾਜ ਜੇ ਆਪਾਂ ਭਰਾ ਹਾਂ ਸਾਰੇ, ਇੱਕ ਪਿਤਾ ਦੇ ਬੱਚੇ ਹਾਂ, ਤਾਂ ਫਿਰ ਸਾਡੇ ਨਾਲ ਮੁਗਲ ਇਸ ਤਰ੍ਹਾਂ ਕਿਉਂ ਕਰਦੇ ਨੇ? ਮਹਾਰਾਜ ਨੇ ਫਰਮਾਇਆ, ਮੁਗਲਾਂ ਨੂੰ ਉਹਨਾਂ ਦੇ ਪੈਗੰਬਰ ਨੇ ਇਹੀ ਦੱਸਿਆ ਸੀ ਕਿ ਇੱਕ ਹੈ ਆਪਣਾ ਪਿਤਾ, ਇੱਕ ਅੱਲਾ ਦੇ ਬੱਚੇ ਹਾਂ ਆਪਾਂ। ਉਹ ਭੁੱਲ ਗਏ ਆਪਣੇ ਪਿਤਾ ਦੀ ਗੱਲ? ਜੇ ਉਹ ਭੁੱਲ ਗਏ ਤਾਂ ਦੋਸ਼ ਉਹਨਾਂ ਸਿਰ, ਕਿਉਂਕਿ ਭੁੱਲੇ ਹੋਏ ਨੇ, ਇਸ ਕਰਕੇ ਜ਼ਿਆਦਤੀਆਂ ਕਰ ਰਹੇ ਨੇ ਜਿਨ੍ਹਾਂ ਦਾ ਜ਼ਿਕਰ ਤੁਸੀਂ ਕੀਤਾ। ਆਪਾਂ ਨੂੰ ਤਾਂ ਯਾਦ ਹੈ ਅਕਾਲ ਪੁਰਖ ਇੱਕ ਪਿਤਾ ਹੈ, ਆਪਾਂ ਨੂੰ ਕਿਉਂ ਕੋਈ ਯਾਦ ਹੈ? ਇਸ ਕਰਕੇ ਆਪਾਂ ਨਹੀਂ ਕਰਾਂਗੇ, ਆਪਾਂ ਯਤਨ ਕਰਾਂਗੇ ਕਿ ਉਹਨਾਂ ਨੂੰ ਵੀ ਯਾਦ ਕਰਾਈਏ ਕਿ ਤੁਹਾਡੇ ਪੈਗੰਬਰਾਂ ਨੇ ਇਹ ਬਚਨ ਕੀਤੇ ਸਨ। ਜਦੋਂ ਯਾਦ ਕਰਨਗੇ ਆਪਣੇ ਪੈਗੰਬਰਾਂ ਦੀ ਗੱਲ, ਤਾਬਿਆਦਾਰੀ ਕਰਨਗੇ, ਉਹਨਾਂ ਦੀ ਗੱਲ ਮੰਨਣਗੇ, ਉਦੋਂ ਫਿਰ ਆਪਣੀ ਵਿਰੋਧਤਾ ਨਹੀਂ ਹੋਏਗੀ, ਉਦੋਂ ਅਸੀਂ ਭਰਾ ਭਰਾ ਹੋਵਾਂਗੇ। ਅੱਜ ਵੀ ਇਹ ਮੁੱਲਵਾਨ ਹਨ ਸਾਡੇ ਵਾਸਤੇ ਦਸਮ ਪਾਤਸ਼ਾਹ ਹਜ਼ੂਰ ਦੇ ਬਚਨ ਕਿ ਸਿਆਸੀ ਪਾਰਟੀਆਂ ਨੂੰ ਕੋਈ ਨਹੀਂ ਰੋਕ ਸਕਦਾ, ਉਹ ਸਿਆਸਤ ਕਰਨਗੀਆਂ, ਲੇਕਿਨ ਜੇ ਗੁਰੂ ਗ੍ਰੰਥ ਸਾਹਿਬ ਜਾਂ ਦਸਮ ਗ੍ਰੰਥ ਨੂੰ ਆਪਣਾ ਮੁੱਦਾ ਨਾ ਬਣਾਉਣ ਤਾਂ ਬੇਅੰਤ ਭਲਾ ਹੋਵੇ ਉਹਨਾਂ ਦਾ ਵੀ, ਆਪਣਾ ਵੀ। ਦੂਜੀ ਗੱਲ, ਤੁਸੀਂ ਦੇਖੋ ਕਿ ਹੁਣ ਹਰ ਸਾਲ ਜੋੜ ਮੇਲਾ ਹੁੰਦਾ ਸ਼ਹੀਦਾਂ ਦਾ, ਬੇਅੰਤ ਵੱਡੇ ਸ਼ਹੀਦਾਂ ਦਾ। ਸ਼ਹੀਦਾਂ ਨੂੰ ਯਾਦ ਕਰੋ, ਸ਼ਹੀਦਾਂ ਦੇ ਗੁਣ ਗਾਓ, ਪ੍ਰੇਰਨਾ ਲਓ ਕਿ ਸਾਡੇ ਬੱਚੇ ਇਸ ਤਰ੍ਹਾਂ ਦੇ ਬਣਨ, ਅਸੀਂ ਇਸ ਤਰ੍ਹਾਂ ਦੇ ਬਣੀਏ। ਉੱਥੇ ਸਿਆਸੀ ਕਾਨਫਰੰਸਾਂ ਕਿਉਂ ਕਰਦੇ ਨੇ? ਉੱਥੇ ਕਾਨਫਰੰਸਾਂ ਤਾਂ ਕਰਨ, ਕਾਂਗਰਸ ਵੱਖਰੀ, ਕਮਿਊਨਿਸਟ ਵੱਖਰੀ ਕਾਨਫਰੰਸ ਕਰਨ, ਡੇਰਿਆਂ ਦੇ ਸੰਤ ਮਹੰਤ ਵੱਖਰੀਆਂ ਕਾਨਫਰੰਸਾਂ ਕਰਨ, ਲੇਕਿਨ ਸਾਰੇ ਯਤਨ ਇਹ ਕਰਨ ਕਿ ਸ਼ਹੀਦਾਂ ਨੂੰ ਅਸੀਂ ਨਾਲ ਦੇ ਗੁਆਂਢੀਆਂ ਤੋਂ ਵਧੀਆ ਢੰਗ ਨਾਲ ਯਾਦ ਕਰਨਾ ਹੈ। ਸੰਗਤ ਦੇ ਸਾਹਮਣੇ ਜਿਹੜਾ ਪ੍ਰਸ਼ਾਦ ਪਰੋਸਣਾ ਉਹਨਾਂ ਦੀ ਯਾਦ ਦਾ, ਇਹ ਦੂਸਰੇ ਤੰਬੂ ਵਾਲਿਆਂ ਨਾਲੋਂ ਮੇਰੇ ਵਾਲਾ ਜ਼ਿਆਦਾ ਵਧੀਆ ਹੋਏਗਾ। ਇਹ ਤਾਂ ਹੋ ਗਿਆ, ਹੁਣ ਅੱਗੋਂ ਨੂੰ ਫਿਰ ਮੁਕਤਸਰ ਦਾ ਆ ਰਿਹਾ ਸਾਡੇ ਸਾਹਮਣੇ ਯਾਦਗਾਰੀ ਜੋੜ ਮੇਲਾ 40 ਮੁਕਤਿਆਂ ਦੀ ਯਾਦ ਚ, ਉੱਥੇ ਫੇਰੇ ਹੋਏਗਾ। ਤੋ ਤੁਹਾਡਾ ਜਿਹੜਾ ਇਹ ਜਥਾ ਯਤਨ ਕਰ ਰਿਹਾ ਕਿ ਆਪਾਂ ਕੁਛ ਵਿਅਕਤੀਆਂ ਕੋਲ, ਪ੍ਰੋਫੈਸਰਾਂ ਕੋਲ ਜਾਈਏ, ਉਹਨਾਂ ਤੋਂ ਰਾਏ ਲਈਏ, ਇਹ ਰਾਏ ਸੰਗਤ ਤੱਕ ਪਹੁੰਚਾਈਏ, ਇਹ ਮੈਂ ਦਾਅ ਦਿੰਦਾ ਤੁਸੀਂ ਮਿਹਨਤ ਕਰ ਰਹੇ ਹੋ, ਤੁਹਾਡੇ ਸਾਧਨ ਬੇਅੰਤ ਸੀਮਿਤ ਨੇ। ਮੈਂ ਅੱਖੀਂ ਦੇਖ ਰਿਹਾ ਕਿ ਤੁਹਾਡੇ ਕੋਲ ਫੋਟੋ ਦਾ ਕੈਮਰਾ, ਫੋਟੋ ਵਾਲਾ ਕੈਮਰਾ ਨਹੀਂ ਹੈ, ਮੂਵੀ ਕੈਮਰਾ, ਜਿਹੜੇ ਕਿ ਅੱਜ ਮਾੜੇ ਮੋਟੇ ਧਨ ਕਮਾਉਣ ਵਾਲੇ ਦੇ ਬੱਚੇ ਚੁੱਕੀ ਫਿਰਦੇ ਨੇ। ਤੋ ਇਹ ਯਤਨ ਤੁਹਾਡਾ ਨਿਰੰਤਰ ਜਾਰੀ ਰਹੇਗਾ ਤਾਂ ਆਪਾਂ ਸਾਰੇ ਰਲ ਮਿਲ ਕੇ ਜੋ ਤੁਹਾਡੇ ਮਨ ਚ ਆਇਆ ਪੰਜਾਬ ਦੀ ਦੁਰਦਸ਼ਾ ਦਾ ਭਵਿੱਖ, ਉਹ ਆਪਾਂ ਨਿਰਮਲ ਭਵਿੱਖ ਦੇਖਣ ਵਾਸਤੇ ਕਾਮਯਾਬ ਹੋ ਜਾਣ, ਮੇਰਾ ਵਿਸ਼ਵਾਸ ਹੈ।
ਪ੍ਰੋਫੈਸਰ ਸਾਹਿਬ ਨਾਲ ਉਹਨਾਂ ਦੇ ਜੀਵਨ ਦੀਆਂ ਕੌੜੀਆਂ ਮਿੱਠੀਆਂ ਯਾਦਾਂ ਅਤੇ ਧਰਮ ਅਧਿਐਨ ਨਾਲ ਸੰਬੰਧਿਤ ਗੱਲਾਂ ਨੂੰ ਲੈ ਕੇ ਅਸੀਂ ਪੰਥਕ ਦੇ ਸ਼ਰੋਤਿਆਂ ਸਮੂਹ ਮੁੜ ਹਾਜ਼ਰ ਹੋਵਾਂਗੇ। ਤਦ ਤੱਕ ਪ੍ਰੋਫੈਸਰ ਸਾਹਿਬ ਵੱਲੋਂ ਅਤੇ ਪੰਥਕ ਵੱਲੋਂ ਸਮੂਹ ਗੁਰਸਿੱਖ ਮਾਈਆਂ ਭਾਈਆਂ ਪੰਥਕ ਸ਼ਖਸੀਅਤਾਂ ਨੂੰ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।
ਮੈਂ ਵੀ ਸ਼ੁਕਰਾਨਾ ਅਦਾ ਕਰਨਾ ਆਪਣਾ ਫਰਜ਼ ਸਮਝਦਾ ਜੀ ਕਿ ਪੰਥਕ ਆਰਗਨ ਨੇ ਇਹ ਇੰਟਰਵਿਊ ਲਈ, ਮੈਂ ਇਹਨਾਂ ਦੀ ਇੰਟਰਵਿਊਆਂ ਅੱਗੇ ਵੀ ਦੇਖੀਆਂ ਤੇ ਮੇਰੀ ਇੰਟਰਵਿਊ ਲੈਂਦਿਆਂ ਮੇਰੇ ਤੋਂ ਕੋਈ ਗੱਲ ਕਰਦਿਆਂ ਸੰਭਾਵਨਾ ਇਸ ਗੱਲ ਦੀ ਕੋਈ ਗਲਤੀ ਗੁਸਤਾਖੀ ਹੋਈ ਹੋਵੇ ਜਾਂ ਕਿਤੇ ਕਿਸੇ ਸ਼ੰਕੇ ਦੀ ਨਿਵਿਰਤੀ ਨਾ ਹੋਈ ਹੋਵੇ, ਮੈਂ ਹਮੇਸ਼ਾ ਵੈਲਕਮ ਕਰਾਂਗਾ ਤੁਹਾਡੇ ਪ੍ਰਸ਼ਨਾਂ ਨੂੰ, ਕਿੰਤੂਆਂ ਨੂੰ ਤੇ ਪ੍ਰੰਤੂਆਂ ਨੂੰ। ਇਸ ਕਰਕੇ ਆਪਾਂ ਇਸ ਅਦਾਰੇ ਰਾਹੀਂ ਗੁਰੂ ਪੰਥ ਖਾਲਸਾ ਦਾ ਸ਼ੁੱਧ ਸਰੂਪ ਦੇਖਣ ਤੇ ਪਰਖਣ ਚ ਕਾਮਯਾਬ ਹੋਵਾਂਗੇ।
ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।